जयकार कियो दियो पापी को दंड दियो रे 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 जयकार कियो
दियो पापी को दंड दियो
दिए पापी को डांट दियो पापी को डांट दियो जयकार दियो करो उस्त जिन गरीब अनाथ राख लिए सब हर करो उस्त
Thank you.
जयकार कियो तरमिया का पापी को दंड दियो ए पूरा न्याय करे करता पूरा न्याय करे करता
ਸ਼ਬਦ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਓ ਜਿੰਨੀ ਵੀ ਸੰਗਤ ਜੋ ਕਿ ਆਪ ਜੀ ਨੂੰ ਪਤਾ ਹੈ ਤਕਰੀਬਨ 3 ਸਾਲ ਪਹਿਲਾਂ ਭਾਈ ਰਣਜੀਤ ਸਿੰਘ ਜੀ ਖਾਲਸਾ ਜੀ ਦੇ ਉੱਪਰ ਕਾਫਲੇ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਉਸ ਹਮਲੇ ਦੇ ਵਿੱਚ ਸਾਡੇ ਇੱਕ ਨਿਧੜਕ ਪ੍ਰਚਾਰਕ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਚੜ੍ਹਾਈ ਕਰ ਗਏ ਸੋ ਉਹਨਾਂ ਦੇ ਯਾਦ ਕਰਦਿਆਂ ਹੋਇਆਂ ਸਮਰਪਿਤ ਇੱਕ ਦਿਨ ਦਾ ਇਹ ਗੁਰਮਤਿ ਸਮਾਗਮ ਨਗਰ ਖਾਸੀ ਕਲਾਂ ਦੇ ਵਿੱਚ ਉਲੀਕਿਆ ਗਿਆ ਸੋ ਆਓ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਥੋੜ੍ਹੇ ਸਮੇਂ ਤੱਕ ਭਾਈ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਜਾਣਗੇ ਜਿੰਨੀ ਵੀ ਸੰਗਤ ਅਜੇ ਤੱਕ ਗੁਰੂ ਪੰਡਾਲ ਤੋਂ ਬਾਹਰ ਹੈ ਜਲਦੀ ਤੋਂ ਜਲਦੀ ਪ੍ਰਸ਼ਾਦਾ ਪਾਣੀ ਛੱਕ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਸੱਜਣ ਦੀ ਕਿਰਪਾਲਤਾ ਕਰੋ ਦੂਜੀ ਬੇਨਤੀ ਜੋ ਕਿ ਬਾਹਰ ਪੰਡਾਲ ਦੇ ਮੇਨ ਗੇਟ 'ਤੇ ਭਾਰ ਘਟਾਉਣ ਵਾਲੇ ਜਾਂ ਭਾਰ ਵਧਾਉਣ ਵਾਲੇ ਵੀਰਾਂ ਦੀ ਸਟਾਲ ਲੱਗੀ ਹੋਈ ਹੈ ਜਿਨ੍ਹਾਂ ਦਾ ਵੇਟ ਜ਼ਿਆਦਾ ਹੈ ਘਟਾਉਣਾ ਚਾਹੁੰਦੇ ਨੇ ਉਹ ਵੀ ਬਾਹਰ ਸਟਾਲ 'ਤੇ ਜਾ ਕੇ ਮਿਲ ਸਕਦੇ ਅਤੇ ਜਿਨ੍ਹਾਂ ਦਾ ਵੇਟ ਥੋੜ੍ਹਾ ਖਾਂਦੇ ਬਹੁਤ ਨੇ ਖੁਰਾਕ ਨਹੀਂ ਲੱਗਦੀ ਉਹ ਵੀ ਜਾ ਕੇ ਮਿਲ ਸਕਦੇ ਬਾਹਰ ਸਵਾਉ ਜਿੰਨਾ ਸਮਾਂ ਭਾਈ ਸਾਹਿਬ ਨਹੀਂ ਪਹੁੰਚਦੇ ਆਪਾਂ ਥੋੜ੍ਹਾ ਸਮਾਂ ਜੁੜ ਮਿਲ ਕੇ ਗੁਰੂ ਕੀ ਬਾਣੀ ਦੇ ਵਿਚਾਰ ਕਰਦੇ ਹਾਂ ਆਪਸ ਵਿੱਚ ਪਾਓ ਫਤਿਹ ਨਾਲ ਸਾਂਝ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਭਗਤ ਫਰੀਦ ਸਾਹਿਬ ਜੀ ਦਾ ਬਚਨ ਪੜ੍ਹਿਆ ਜਾ ਰਿਹਾ ਸੀ ਜੋਬਨ ਜਾਂਦੇ ਨਾ ਡਰਾਂ ਜੀ ਸ਼ਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਜਿੰਨਾ ਚਿਰ ਸਾਨੂੰ ਰੱਬ ਬਾਰੇ ਸਮਝ ਨਹੀਂ ਆਉਂਦੀ ਉਹਨਾਂ ਚਿਰ ਸਾਨੂੰ ਰੱਬ ਦੀ ਪ੍ਰੀਤ ਵੀ ਸਮਝ ਵਿੱਚ ਨਹੀਂ ਆਉਂਦੀ ਬਹੁਤ ਵਾਰ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਇਸ ਟੌਪਿਕ ਦੇ ਉੱਪਰ ਬੜੀ ਵਾਰ ਸੁਣਿਆ ਵੀ ਅਸਲ ਵਿੱਚ ਸਾਡਾ ਰੱਬ ਹੈ ਕਿਹੜਾ ਅਸੀਂ ਰੱਬ ਕਿਹਨੂੰ ਮੰਨਦੇ ਇੱਕ ਮਿੰਟ ਲਈ ਮੈਂ ਬੇਨਤੀ ਕਰਨ ਲੱਗਾ ਅੱਜ ਦੇ ਸਮਾਜ ਵਿੱਚ ਦੋ ਤਰ੍ਹਾਂ ਦਾ ਰੱਬ ਪ੍ਰਚਲਿਤ ਹੋਇਆ ਇੱਕ ਉਹ ਰੱਬ ਹੈ ਜਿਹੜਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੂਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ ਜਿਹੜਾ ਆਪਣੇ ਆਪ ਤੋਂ ਹੈ ਜਿਹਨੂੰ ਅਸੀਂ ਮੂਲ ਮੰਤਰ ਵਿੱਚ ਕਹਿੰਦੇ ਹਾਂ ਵੀ ਉਹ ਸਹਿ ਭੰਗ ਹੈ ਉਹਨੂੰ ਕੋਈ ਜਨਮ ਦੇਣ ਵਾਲਾ ਨਹੀਂ ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਉਹ ਆਪਣੇ ਆਪ ਤੋਂ ਜਿਹਨੂੰ ਗੁਰਬਾਣੀ ਮੰਨਦੀ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਿਹਨੂੰ ਗੁਰਬਾਣੀ ਇੱਦਾਂ ਮੰਨਦੀ ਹੈ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਪਰ ਦੂਜੇ ਪਾਸੇ ਪ੍ਰੋਬਲਮ ਇਹ ਪੈਦਾ ਹੋਈ ਹੈ ਵੀ ਜਦੋਂ ਪੁਜਾਰੀ ਨੇ ਆਪਣਾ ਧੰਦਾ ਸ਼ੁਰੂ ਕੀਤਾ, ਬਿਜ਼ਨਸ ਧਰਮ ਨੂੰ ਧੰਦਾ ਬਣਾਇਆ, ਧਰਮ ਨੂੰ ਬਿਜ਼ਨਸ ਬਣਾਇਆ, ਤੇ ਉਸ ਵੇਲੇ ਧਾਰਮਿਕ ਜਗ੍ਹਾ ਪੈਦਾ ਕਰਕੇ ਫਿਰ ਉਸ ਜਗ੍ਹਾ ਦੇ ਵਿੱਚ ਇੱਕ ਭਗਵਾਨ ਸਥਾਪਿਤ ਕੀਤਾ ਗਿਆ। ਵੈਸੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ। ਪਰ ਪੁਜਾਰੀ ਨੇ ਆਪਣਾ ਸਿਸਟਮ ਚਲਾਉਣ ਵਾਸਤੇ, ਬਿਜ਼ਨਸ ਨੂੰ ਚਲਾਉਣ ਵਾਸਤੇ ਇੱਕ ਨਕਲੀ ਰੱਬ ਪੈਦਾ ਕੀਤਾ ਗਿਆ, ਜਿਹੜਾ ਆਪਣੇ ਆਪ ਤੋਂ ਨਹੀਂ, ਜਿਹੜਾ ਪੁਜਾਰੀ ਦੇ ਦਿਮਾਗ ਵਿੱਚੋਂ ਪੈਦਾ ਹੋਇਆ, ਜਿਹੜਾ ਆਪਣੇ ਆਪ ਤੇ ਕਿਰਪਾ ਨਹੀਂ ਕਰ ਸਕਦਾ, ਉਹ ਕਿਸੇ ਤੇ ਕੀ ਕਿਰਪਾ ਕਰੇਗਾ। ਜਿਵੇਂ ਕਿ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ, ਨਾ ਪਾਥਰ ਬੋਲੇ ਨਾ ਕਿਛ ਦੇ, ਵੀ ਪੱਥਰ ਨੂੰ ਅਸੀਂ ਭਗਵਾਨ ਮੰਨੀ ਬੈਠੇ ਹਾਂ, ਵੀ ਨਾ ਪੱਥਰ ਕੁਝ ਬੋਲਦਾ ਨਾ ਪੱਥਰ ਕੁਝ ਦਿੰਦਾ। ਹੁਣ ਕਿਸੇ ਵੀਰ ਨੇ ਬੜਾ ਸੋਹਣਾ ਲਿਖਿਆ ਸੀ, ਵੇਖਿਓ ਕਿਸੇ ਇਹ ਕਿਸੇ ਦੀ ਭਾਵਨਾ ਦੇ ਉੱਪਰ ਕੁਟੰਕਣ ਨਹੀਂ, ਪਰ ਜਿਹੜੀ ਗੱਲ ਸੱਚਾਈ ਹੁੰਦੀ ਹੈ ਉਹ ਸਹੀ ਹੈ। ਕਹਿੰਦੇ ਇੱਕ ਨੌਜਵਾਨ ਅਜੇ 15 ਤੋਂ 18 ਸਾਲ ਦੀ ਉਮਰ ਦੇ ਵਿੱਚ ਸੀ, ਉਹ ਬੱਚਾ ਆਪਣੇ ਪਿਤਾ ਦੇ ਨਾਲ ਮੰਦਰ ਦੇ ਵਿੱਚ ਨਮਸਕਾਰ ਕਰਨ ਵਾਸਤੇ ਜਾ ਰਿਹਾ। ਹੁਣ ਪਿਓ ਆਪਣੇ ਪੁੱਤ ਨੂੰ ਪੱਟੀ ਪੜਾਉਂਦਾ ਜਾਂਦਾ ਵੀ ਇੱਦਾਂ ਜਾ ਕੇ ਭੇਟਾ ਦੱਖੀ, ਐਂ ਜਾ ਕੇ ਮਨੌਤ ਮੰਗੀ ਵੀ ਭਗਵਾਨ ਵਿੱਚ ਕਿਰਪਾ ਬੜੀ ਹੁੰਦੀ ਹੈ, ਪਾਵਰ ਬੜੀ ਹੈ, ਸ਼ਕਤੀ ਬਹੁਤ ਹੈ। ਉਹ ਬੱਚਾ ਹਾਂਜੀ ਹਾਂਜੀ ਕਰਦਾ ਤੁਰਿਆ ਜਾਂਦਾ, ਜਦੋਂ ਚੜ੍ਹਨ ਲੱਗਦਾ ਪੌੜੀਆਂ ਦਾ ਸਟੈਪ ਪਾਰ ਕਰਕੇ ਦਿਓੜੀ ਵਿੱਚ ਜਾਂਦਾ, ਅੱਗੇ ਵੇਖ ਕੇ ਡਰ ਜਾਂਦਾ, ਡਰ ਕੇ ਇੱਕਦਮ ਪਿੱਛੇ ਨੂੰ ਭੱਜਦਾ। ਪਿਓ ਆਪਣੇ ਪੁੱਤ ਦੀ ਬਾਂਹ ਫੜਦਾ, ਕਹਿੰਦਾ ਕਿਉਂ ਭੱਜਣ ਲੱਗਿਆ? ਉਹ ਕਹਿੰਦਾ ਵੀ ਮੈਂ ਭੱਜਿਆ ਤਾਂ ਵੀ ਅੱਗੇ ਸ਼ੇਰ ਖੜਾ। ਪਿਓ ਆਖਣ ਲੱਗਿਆ ਵੀ ਸ਼ੇਰ ਤੇ ਪੱਥਰ ਦਾ ਬਣਿਆ, ਥੋੜਾ ਤੈਨੂੰ ਖਾ ਸਕਦਾ? ਤੇ ਬੱਚੇ ਨੇ ਅੱਗੋਂ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦੇ ਜੇ ਸ਼ੇਰ ਪੱਥਰ ਦਾ ਮੈਨੂੰ ਨਹੀਂ ਖਾ ਸਕਦਾ, ਤੇ ਜਿਹਦੇ ਅੱਗੇ ਤੂੰ ਜਾ ਕੇ ਪਿਟਾਵਾਂ ਰੱਖਣੀਆਂ ਨੇ, ਹੈ ਤੇ ਉਹ ਵੀ ਪੱਥਰ ਦਾ, ਉਹ ਕੀ ਕਿਰਪਾ ਕਰ ਸਕਦਾ? ਇਸ ਕਰਕੇ ਇੱਕ ਉਹ ਰੱਬ ਜਿਹੜਾ ਜਿਹਨੂੰ ਅਸੀਂ ਨਕਲੀ ਕਹਿ ਸਕਦੇ ਹਾਂ, ਜਿਹਦੇ ਤੋਂ ਨਾਸਤਕ ਹੋਇਆ ਜਾ ਸਕਦਾ, ਪਰ ਇੱਕ ਜਿਹੜਾ ਅਸਲ ਵਿੱਚ ਜਿਹੜਾ ਪਿਓਰ ਹੈ, ਜਿਹਨੂੰ ਭਗਤ ਕਬੀਰ ਸਾਹਿਬ ਜੀ ਨੇ ਆਪਣਾ ਪਰਮਾਤਮਾ ਸਮਝਿਆ, ਜਿਹਨੂੰ ਗੁਰੂ ਨਾਨਕ ਜੀ ਵਰਗਿਆਂ ਨੇ ਆਪਣਾ ਰੱਬ ਸਮਝਿਆ, ਜਿਹਦੇ ਤੋਂ ਕੋਈ ਵੀ ਨਾਸਤਕ ਨਹੀਂ ਹੋ ਸਕਦਾ, ਦੁਨੀਆਂ ਦਾ ਕੋਈ ਵੀ ਬੰਦਾ ਨਾ ਉਹਦੇ ਤੋਂ ਨਾਸਤਕ ਨਹੀਂ ਹੋ ਸਕਦਾ, ਉਸ ਪਰਮਾਤਮਾ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਕਰਦੇ ਨੇ।
ਕਰਦੇ ਕੀਆਂ ਬਾਤਾਂ, 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 ਕਹੋ ਨਾਨਕ ਕਰਦੇ ਕੀਆਂ ਬਾਤਾਂ, ਕਹੋ ਨਾਨਕ ਕਰਦੇ ਕੀਆਂ ਬਾਤਾਂ, ਕਹੋ ਨਾਨਕ ਕਰਦੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ, ਜੋ ਕੁਛ ਕਰਨਾ ਸੋ ਕਰ ਰਹਿਆ, ਜੋ ਕੁਛ ਕਰਨਾ ਸੋ ਕਰ ਰਹਿਆ, ਕਰਨਾ ਸੋ ਕਰ ਰਹਿਆ, ਜੋ ਕੁਛ 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 ਕਰਨਾ ਸੋ ਕਰ ਰਹਿਆ, ਕਰਦੇ ਕੀਆਂ ਬਾਤਾਂ, ਕਰਦੇ ਕੀਆਂ ਬਾਤਾਂ, ਕਰਦੇ ਕਰਦੇ ਕੀਆਂ ਬਾਤਾਂ, ਕਹੋ ਨਾਨਕ, ਹਾਂ ਕਹੋ ਨਾਨਕ, ਕਰਦੇ ਕੀਆਂ ਬਾਤਾਂ, ਕਹੋ ਨਾਨਕ, ਕਰਦੇ ਕੀਆਂ ਬਾਤਾਂ। करना सो कर
ਸਾਡੀ ਗੁਰਬਾਣੀ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਅਸਲੀ ਰੱਬ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਜੇ ਗੁਰੂ ਨਾਨਕ ਸਾਹਿਬ ਸਾਨੂੰ ਉਸੇ ਰੱਬ ਨਾਲ ਜੋੜਨਾ ਚਾਹੁੰਦੇ ਸੀ ਨਾ ਤੇ ਫਿਰ ਉਸ ਰੱਬ ਦੀ ਤੇ ਪੂਜਾ ਪਹਿਲਾਂ ਹੀ ਹੋ ਰਹੀ ਸੀ। ਥਾਂ ਥਾਂ ਤੇ ਮਤ ਪ੍ਰਚਲਿਤ ਹੋਏ ਹੋਏ ਨੇ। ਵੇਖੋ ਪਿਆਰੇ, ਗੁਰੂ ਨਾਨਕ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੁੰਦਾ, ਤਕਰੀਬਨ ਹਰ ਨੌਜਵਾਨ ਵੀ ਹੋਣਾ, ਕਿਉਂਕਿ ਜਿਹੜੀ ਸਾਡੀ ਸਕੂਲਾਂ ਦੀ ਪੜ੍ਹਾਈ ਹੈ ਉਹਦੇ ਵਿੱਚ ਵੀ ਪੰਕਤੀ ਆਉਂਦੀ ਹੈ, ਕਲ ਕਾਤੀ ਰਾਜੇ। ਇਹਨਾਂ ਪਾਵਨ ਪੰਕਤੀਆਂ ਦੇ ਅਰਥ ਇਹ ਬਣਦੇ ਨੇ ਵੀ ਗੁਰੂ ਨਾਨਕ ਸਾਹਿਬ ਕਹਿੰਦੇ, ਜਿਸ ਸਮਾਜ ਵਿੱਚ ਮੈਂ ਆਇਆ, ਜਿਸ ਸਮਾਜ ਵਿੱਚ ਮੈਂ ਰਿਹਾ, ਉਹ ਸਮਾਜ ਦੇ ਹਾਲਾਤ ਇਹ ਬਣੇ ਹੋਏ ਸੀ। ਕਹਿੰਦੇ ਸਮਾਜ ਵਿੱਚ ਸਮੇਂ ਦੇ ਜਿਹੜੇ ਹਾਕਮਰਾਨ ਨੇ ਉਹ ਕਸਾਈਆਂ ਦਾ ਰੂਪ ਧਾਰਨ ਕਰ ਚੁੱਕੇ ਨੇ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ। ਅਮਾਵਸ ਕਹਿੰਦੇ ਮੱਸਿਆ ਵਾਲੀ ਰਾਤ, ਸਾਰੇ ਪਾਸੇ ਕਹਿੰਦੇ ਕੂੜ ਦੀ, ਝੂਠ ਦੀ, ਗੰਦ ਦੀ, ਹਨੇਰੀ ਬੋਲੀ ਰਾਤ ਛਾਈ ਹੋਈ ਹੈ। ਸੱਤ ਚੰਦਰਮਾ ਕਹਿੰਦੀ ਸੀ, ਸੱਚ ਦਾ ਜਿਹੜਾ ਚੰਦਰਮ ਹੈ ਉਹ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਿਹਾ। ਹੁਣ ਸਾਡੇ ਵਰਗੇ ਇੱਥੇ ਕੀ ਸੋਚਦੇ? ਵੇਖੋ ਨਾ ਪਿਆਰੇ, ਹੁਣ ਜਦੋਂ ਆਪਾਂ ਇੱਦਾਂ ਬੇਨਤੀ ਕਰੀਦੀ ਹੈ ਵੀ ਇੱਕੋ ਹੀ ਰੱਬ ਹੈ ਜਿਹੜਾ ਅਨੇਕਾਂ ਤਰੀਕਿਆਂ ਦੇ ਨਾਲ, ਉਹ ਇੱਕ ਐਨਰਜੀ ਕਹਿ ਲਓ, ਇੱਕ ਊਰਜਾ ਕਹਿ ਲਓ, ਜਿਹੜਾ ਅਨੇਕਾਂ ਤਰੀਕਿਆਂ ਦੇ ਨਾਲ ਸਾਡੇ ਸਾਹਮਣੇ ਵਿਆਪਕ ਹੈ। ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ। ਇਸੇ ਤਰ੍ਹਾਂ ਸਭੈ ਕੰਡ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਫਿਰ ਬੜਿਆਂ ਦੇ ਮਨ ਵਿੱਚ ਇਹ ਡਾਊਟ ਪੈਦਾ ਹੁੰਦੇ ਨੇ, ਵੇਖੋ ਜੀ ਗੁਰੂ ਨਾਨਕ ਸਾਹਿਬ ਨੇ ਆ ਕੇ ਵੇਖੋ ਫਿਰ ਮਨ ਘੜਤ ਸਾਖੀਆਂ ਸੁਣਾਉਣਗੇ, ਵੇਖੋ ਫਲਾਣੇ ਗ੍ਰੰਥ ਵਿੱਚ ਇੱਦਾਂ ਲਿਖਿਆ ਹੋਇਆ, ਫਲਾਣੇ ਗ੍ਰੰਥ ਵਿੱਚ ਇੱਦਾਂ ਲਿਖਿਆ, ਗੁਰੂ ਨਾਨਕ ਸਾਹਿਬ ਨੇ ਇੱਦਾਂ ਕੀਤਾ। ਨਹੀਂ ਪਿਆਰੇ, ਗ੍ਰੰਥਾਂ ਦੀ ਗੱਲ ਬਾਅਦ ਵਿੱਚੋਂ ਕਰੋ। ਮੇਰੇ ਖਿਆਲ ਮੈਂ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਇਸੇ ਸਟੇਜ ਤੇ ਵੀ ਅੱਜ ਸਾਡੀ ਸਿੱਖ ਕੌਮ, ਵੇਖੋ ਮੈਂ ਦੁਬਾਰਾ ਫਿਰ ਇਹ ਬੇਨਤੀ ਦੁਹਰਾਉਣ ਲੱਗਾ ਵੀ ਕੀ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਹੋਣ ਦਿੰਦੇ ਹਾਂ? ਕਿਸੇ ਹੋਰ ਕੋਈ ਮਨੌਤ ਵਾਲਾ, ਕੋਈ ਕੋਈ ਹੋਰ ਮਤ ਵਾਲਾ ਆਪਣਾ ਗ੍ਰੰਥ ਲਿਆ ਕੇ ਪ੍ਰਕਾਸ਼ ਕਰੇ? ਨਹੀਂ ਕਰਨ ਦੇ ਸਕਦੇ। ਪਰ ਜੇ ਅਸੀਂ ਬਾਹਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਨੂੰ ਪ੍ਰਕਾਸ਼ ਕਰਨ ਦੀ, ਕਿਸੇ ਨੂੰ ਬਰਾਬਰ ਬਹਿਣ ਦੀ ਹਦਾਇਤ ਨਹੀਂ ਦਿੰਦੇ, ਫਿਰ ਆਪਣੇ ਅੰਦਰ ਇੱਕ ਪਾਸੇ ਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਵੀ ਪਿਆਰ ਧਰੀ ਬੈਠਾ, ਇੱਥੇ ਵੀ 10 ਰੁਪਈਏ ਧਰਦਾ, ਇੱਕ ਪਾਸੇ ਹੋਰ ਮਨ ਘੜਤ ਗ੍ਰੰਥਾਂ ਦੇ ਉੱਪਰ ਵੀ ਵਿਸ਼ਵਾਸ ਕਰੀ ਬੈਠਾ। ਬਾਹਰ ਤੋਂ ਕਹਿੰਦੇ ਵੀ ਬਰਾਬਰਤਾ ਨਹੀਂ ਹੋ ਸਕਦੀ, ਅੰਦਰ ਬਰਾਬਰਤਾ ਕਰੀ ਬੈਠੇ, ਇਹ ਗੱਲ ਨਹੀਂ ਬਣ ਸਕਦੀ। ਹੁਣ ਵੇਖੋ ਪਿਆਰੇ, ਗੁਰੂ ਨਾਨਕ ਸਾਹਿਬ ਤੇ ਕਹਿੰਦੇ ਨੇ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ। ਕਹਿੰਦੇ ਧਰਮ ਨਾਮ ਦੀ ਚੀਜ਼ ਕਹਿੰਦੇ ਖੰਭ ਲਾ ਕੇ ਉੱਡ ਗਈ। ਹੁਣ ਸਾਡੇ ਵਰਗਾ ਸੋਚਦਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਧਰਮ ਤੇ ਖੰਭ ਲਾ ਕੇ ਉੱਡ ਗਿਆ। ਜਦੋਂ ਗੁਰੂ ਨਾਨਕ ਸਾਹਿਬ ਨੇ ਇੰਨੀ ਗੱਲ ਕਹੀ ਹੋਣੀ ਹੈ ਨਾ ਵੀ ਧਰਮ ਖੰਭ ਲਾ ਕੇ ਉੱਡ ਗਿਆ, ਉਹਨਾਂ ਵੇਲਿਆਂ ਦੇ ਬ੍ਰਾਹਮਣ ਭੱਜੇ ਆਏ ਹੋਣਗੇ, ਆ ਵੇਖੋ ਜੀ ਸਾਡੇ ਗੱਲ ਵਿੱਚ ਜਨੇਊ ਪਾਇਆ ਸੀ ਤੇ ਧਰਮੀ ਆ, ਉਹਨਾਂ ਵੇਲਿਆਂ ਦੇ ਕਾਜੀ ਮੁੱਲਾ ਭੱਜੇ ਆਏ ਹੋਣਗੇ, ਉਹ ਵੀ ਆਪੋ ਆਪਣੇ ਚਿੰਨ ਵਿਖਾਉਂਦੇ ਹੋਣਗੇ, ਵੇਖੋ ਜੀ ਅਸੀਂ ਵੀ ਪੱਕੇ ਧਰਮੀ ਆ। ਤੇ ਉਹਨਾਂ ਵੇਲਿਆਂ ਦੇ ਵਿੱਚ ਥਾਂ ਥਾਂ ਤੇ ਮਸਜਿਦਾਂ ਵੀ ਬਣੀਆਂ ਸੀ, ਮੰਦਰ ਵੀ ਬਣੇ ਹੋਏ ਸੀ। ਹੁਣ ਮੰਦਰ ਕੀ ਹੈ? ਧਾਰਮਿਕ ਜਗ੍ਹਾ ਮੰਨਿਆ। ਮਸਜਿਦ ਕੀ ਹੈ? ਧਾਰਮਿਕ ਜਗ੍ਹਾ। ਜਿਵੇਂ ਆਪਾਂ ਮੰਨਦੇ ਹਾਂ ਵੀ ਗੁਰਦੁਆਰਾ ਸਾਹਿਬ ਧਾਰਮਿਕ ਜਗ੍ਹਾ ਹੈ, ਹੁਣ ਮੰਦਰਾਂ ਦੇ ਵਿੱਚ ਪੂਜਾ ਵੀ ਹੋ ਰਹੀ ਹੈ, ਮਸਜਿਦਾਂ ਵਿੱਚ ਨਮਾਜ਼ ਵੀ ਪੜ੍ਹੀ ਜਾ ਰਹੀ ਹੈ, ਲੋਕਾਂ ਦੇ ਸਰੀਰ ਉੱਪਰ ਧਾਰਮਿਕ ਚਿੰਨ੍ਹ ਵੀ ਪਹਿਨੇ ਹੋਏ ਨੇ, ਪਰ ਗੁਰੂ ਨਾਨਕ ਸਾਹਿਬ ਨੇ ਫਿਰ ਵੀ ਡੰਕੇ ਦੀ ਟੋੜ ਤੇ ਇਹ ਨਾਰਾ ਮਾਰਿਆ, ਕਹਿੰਦੇ ਧਰਮ ਨਾਮ ਦੀ ਚੀਜ਼ ਖੰਭ ਲਾ ਕੇ ਉੱਡ ਗਈ। ਬੇਨਤੀ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਜਿਵੇਂ ਵੇਖੋ ਆਪਾਂ ਪਿਆਰਿਓ ਆਪਣੀ ਗੱਲ ਕਰੀਏ, ਸਾਡੇ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਪ੍ਰਕਾਸ਼ ਹੁੰਦਾ। ਗੁਰਦੁਆਰਾ ਕੀ ਹੈ? ਧਾਰਮਿਕ ਜਗ੍ਹਾ ਮੰਨ ਲਓ। ਅੱਛਾ, ਗੁਰਦੁਆਰੇ ਦੇ ਵਿੱਚ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਬਾਣੀ ਦਾ ਨਿਤਨੇਮ ਹੁੰਦਾ, ਅਰਦਾਸ ਹੁੰਦੀ ਹੈ, ਕੀਰਤਨ ਹੁੰਦਾ, ਕਥਾ ਹੁੰਦੀ ਹੈ, ਹੁਕਮਨਾਮਾ ਸਾਹਿਬ ਲਿਆ ਜਾਂਦਾ। ਇਹ ਜਿੰਨੇ ਵੀ ਕੰਮ ਨੇ ਇਹ ਕੀ ਨੇ? ਧਾਰਮਿਕ ਕਰਮ, ਇਹ ਧਾਰਮਿਕ ਕੰਮ ਨੇ ਨਾ। ਹੁਣ ਏਦਾਂ ਹੀ ਉਹਨਾਂ ਵੇਲਿਆਂ ਵਿੱਚ ਮੰਦਰਾਂ ਵਿੱਚ ਵੀ ਧਾਰਮਿਕ ਕੰਮ ਹੁੰਦੇ ਸੀ, ਮਸਜਿਦਾਂ ਵਿੱਚ ਵੀ ਧਾਰਮਿਕ ਕੰਮ ਹੁੰਦੇ, ਜਿਵੇਂ ਸਾਡੇ ਗੁਰਦੁਆਰਿਆਂ ਵਿੱਚ ਹੁੰਦੇ। ਹੁਣ ਸਮਝਣ ਲਈ ਹੈ, ਜਿਸ ਵੇਲੇ ਨਰੈਣੂ ਮਹੰਤ ਨਨਕਾਣਾ ਸਾਹਿਬ ਦੀ ਧਰਤੀ ਤੇ ਕਾਬਜ਼ ਹੈ, ਨਰੈਣੂ ਮਹੰਤ ਨਨਕਾਣਾ ਸਾਹਿਬ ਦੀ ਧਰਤੀ ਤੇ ਕਾਬਜ਼ ਹੋਇਆ ਬੈਠਾ, ਹੁਣ ਉਹ ਇਮਾਰਤ ਵੀ ਮੌਜੂਦ ਹੈ, ਇਮਾਰਤ ਵੀ ਬਣੀ ਹੋਈ ਹੈ, ਭਾਵ ਕਿ ਧਾਰਮਿਕ ਜਗ੍ਹਾ ਵੀ ਹੈ। ਅੱਛਾ ਪਿਆਰਿਓ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੰਭਾਵਮਾਨ ਹੈ, ਭਾਵੇਂ ਰੋਜ਼ ਪ੍ਰਕਾਸ਼ ਨਹੀਂ ਸੀ ਹੁੰਦਾ, ਪਰ ਕਦੇ ਕਦੇ ਪ੍ਰਕਾਸ਼ ਹੁੰਦਾ ਸੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰੋਜ਼ ਨਹੀਂ, ਕਦੇ ਕਦਾਏ ਬਾਣੀ ਦਾ ਪਾਠ ਵੀ ਹੁੰਦਾ, ਬਾਣੀ ਦਾ ਕੀਰਤਨ ਵੀ ਹੁੰਦਾ, ਕਥਾ ਵੀ ਹੁੰਦੀ ਹੈ, ਇਤਿਹਾਸ ਦੀ ਕਹਿ ਲਓ ਵੀ ਕਥਾ ਵੀ ਹੁੰਦੀ ਹੈ, ਅਰਦਾਸਾਂ ਵੀ ਹੁੰਦੀਆਂ ਨੇ, ਭੋਗ ਵੀ ਲਵਾਏ ਜਾਂਦੇ ਨੇ ਕੜਾਹ ਪ੍ਰਸ਼ਾਦ ਨੂੰ, ਹੁਕਮਨਾਮੇ ਵੀ ਲਏ ਜਾਂਦੇ ਨੇ, ਇਹ ਸਾਰੇ ਕੰਮ ਹੁੰਦੇ ਨੇ, ਇਹਨੂੰ ਅਸੀਂ ਕਵਾਂਗੇ ਧਾਰਮਿਕ ਕੰਮ। ਮੈਨੂੰ ਇਹ ਦੱਸੋ ਕਿ ਉੱਥੇ ਧਰਮ ਮੌਜੂਦ ਸੀ? ਨਹੀਂ, ਕਿਉਂਕਿ ਜੇ ਧਰਮ ਮੌਜੂਦ ਹੁੰਦਾ ਤੇ ਇਤਿਹਾਸ ਪੜ੍ਹ ਕੇ ਵੇਖੋ, ਇਤਿਹਾਸ ਕਿਸ ਗੱਲ ਦੀ ਹਵਾਲਾ ਦਿੰਦਾ? ਇੱਕ ਸਿੰਧੀ ਜੱਜ ਛੁੱਟੀਆਂ ਦੇ ਦਿਨਾਂ ਵਿੱਚ ਆਪਣੇ ਪਰਿਵਾਰ ਦੇ ਸਮੇਤ ਦਰਸ਼ਨਾਂ ਲਈ ਆਇਆ, ਨਰੈਣੂ ਮਹੰਤ ਦੇ ਗੁੰਡਿਆਂ ਨੇ ਉਹਦੀ ਜਵਾਨ ਧੀ ਨਾਲ ਧੱਕਾ ਕੀਤਾ। ਹੁਣ ਇਹ ਧੱਕਾ ਹੋਣਾ ਇਹ ਦੱਸਦਾ ਵੀ ਇੱਥੇ ਧਰਮ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਹੁਣ ਇਹੀ ਗੱਲ ਗੁਰੂ ਨਾਨਕ ਸਾਹਿਬ ਜੀ ਸਮਝਾਉਣਾ ਚਾਹੁੰਦੇ ਨੇ ਵੀ ਤੁਹਾਡੇ ਕੋਲ ਤੁਸੀਂ ਜਨੇਊ ਵੀ ਚੁੱਕੀ ਫਿਰਦੇ ਹੋ, ਆਪਾਂ ਜੇ ਆਪਾਂ ਹੁੰਦੇ ਉਹਨਾਂ ਵੇਲਿਆਂ ਵਿੱਚ ਆਪਾਂ ਵੀ ਆਪਾਂ ਨੂੰ ਕਹਿਣਾ ਸੀ ਗੁਰੂ ਸਾਹਿਬਾਨਾਂ ਨੇ ਕਿਰਪਾਨਾਂ ਚੁੱਕੀ ਫਿਰਦੇ ਹੋ ਤੁਸੀਂ? ਇਹ ਤੇ ਗੱਲ ਵੱਖਰੀ ਹੈ ਵੀ ਆਪਾਂ ਉਹਨਾਂ ਵੇਲਿਆਂ ਵਿੱਚ ਨਹੀਂ ਸੀ ਮੌਜੂਦ, ਤੇ ਜੇ ਹੁੰਦੇ ਤੇ ਸਾਡੇ ਵੀ ਚੋਲਿਆਂ ਤੇ ਕਟੰਕਣ ਹੋਣਾ ਸੀ, ਸਾਡੀਆਂ ਵੀ ਦਸਤਾਰਾਂ ਤੇ ਪੱਗਾਂ ਦੇ ਸਵਾਲ ਉੱਠਣੇ ਸੀ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਧਾਰਮਿਕ ਜਗ੍ਹਾ ਵੀ ਚੁੱਕੀ ਫਿਰਦੇ ਹੋ, ਧਾਰਮਿਕ ਕੰਮ ਵੀ ਚੁੱਕੀ ਫਿਰਦੇ ਹੋ, ਧਾਰਮਿਕ ਚਿੰਨ੍ਹ ਵੀ ਚੁੱਕੀ ਫਿਰਦੇ ਹੋ, ਪਰ ਧਰਮ ਤੁਹਾਡੇ ਪੱਲੇ ਫਿਰ ਵੀ ਹੈ ਨਹੀਂ, ਧਰਮ ਪੰਖ ਕਰ ਉੱਡ ਰਿਹਾ। ਹੁਣ ਜਿਹੜਾ ਧਰਮ ਉੱਡਣ ਦੀ ਗੱਲ ਗੁਰੂ ਨਾਨਕ ਸਾਹਿਬ ਕਰਦੇ ਨੇ, ਫਿਰ ਇਹ ਸੋਚਣਾ ਪੈਣਾ ਵੀ ਇਹ ਧਰਮ ਉੱਡਿਆ ਕਿੱਥੋਂ। ਜਿਵੇਂ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਸੀ ਨਾ, ਜੈਕਾਰ ਕੀ ਉਹ ਧਰਮੀਆਂ ਦਾ, ਪਾਪੀ ਕੋ ਡੰਡ ਦੀ। ਹੁਣ ਸਾਡੀ ਪ੍ਰੋਬਲਮ ਇਹ ਹੈ, ਜਦੋਂ ਸਾਡੇ ਵਿੱਚ ਧਰਮੀ ਸ਼ਬਦ ਆਉਂਦਾ ਨਾ, ਤੇ ਸਾਡੇ ਮਾਇੰਡ ਵਿੱਚ ਇਹ ਪਿਕਚਰ ਬਣ ਜਾਂਦੀ ਹੈ ਧਰਮੀ ਕੌਣ ਹੈ? ਬਸ ਜਿਹੜਾ ਸਾਰਾ ਦਿਨ ਚੌਂਕੜਾ ਮਾਰ ਕੇ ਬੈਠਾ ਰਹਿੰਦਾ ਉਹ ਧਰਮੀ ਹੈ, ਜਿਹੜਾ ਬੰਦਾ ਇੱਕ ਖਾਸ ਤਰ੍ਹਾਂ ਦਾ ਲਿਬਾਸ ਪਾਉਂਦਾ ਉਹ ਧਰਮੀ ਹੈ, ਜਿਹੜਾ ਬੰਦਾ ਕਿਸੇ ਮੇਨ ਕੇਂਦਰ ਅਸਥਾਨ ਤੇ ਜਾਂਦਾ ਤੀਰਥਾਂ ਦੀ ਯਾਤਰਾ ਕਰਦਾ ਉਹ ਧਰਮੀ ਹੈ, ਕਿਉਂਕਿ ਸਾਡੇ ਵਿੱਚ ਪਿਕਚਰ ਇਹ ਬਣੀ ਹੋਈ ਹੈ। ਪਰ ਨਹੀਂ, ਜੇ ਜੇ ਗੁਰੂ ਨਾਨਕ ਸਾਹਿਬ ਦਾ ਰੱਬ ਹੋ ਰਿਹਾ ਤੇ ਉਸ ਰੱਬ ਦੀ ਭਗਤੀ ਵੀ ਹੋ ਰਹੀ, ਜੇ ਗੁਰੂ ਨਾਨਕ ਸਾਹਿਬ ਧਰਮ ਕਿਸੇ ਹੋਰ ਚੀਜ਼ ਨੂੰ ਸਮਝਦੇ ਨੇ ਤੇ ਉਸ ਧਰਮ ਨੂੰ ਅਪਣਾਉਣ ਵਾਲਾ ਧਰਮੀ ਵੀ ਫਿਰ ਕੋਈ ਹੋਰ ਹੋਏ। ਜਿਵੇਂ ਵੇਖੋ ਨਾ, ਅੱਜ ਕੱਲ੍ਹ ਸਾਡੇ ਵਿੱਚ ਸਿੱਖੀ ਦੀ ਪਰਿਭਾਸ਼ਾ ਕੀ ਹੈ ਸਮਝਣ ਲਈ ਹੈ ਬੇਨਤੀ। ਸਾਡੇ ਵਿੱਚ ਸਿੱਖੀ ਦੀ ਪਰਿਭਾਸ਼ਾ ਕੀ ਹੈ? ਬਸ ਪੰਜ ਕਕਾਰੀ ਵਰਦੀ ਪਾ ਲੈਣੀ ਤੇ ਸਿੱਖ ਬਣ ਜਾਣਾ। ਨਹੀਂ ਪਿਆਰੇ, ਸਿੱਖ ਜਿਹਨੂੰ ਕਹਿੰਦੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਛੋਟਾ ਖਾਵੇ। ਇਹ ਤੇ ਸਾਡੀ ਇੱਕ ਕੌਮ ਦਾ ਕਨਸੈਪਟ ਹੈ ਪੰਜ ਕਾਰ ਪਾਉਣੇ, ਪਰ ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ, ਜਿਹਦੇ ਪੱਲੇ ਗੁਰੂ ਦੀ ਵਿਚਾਰ ਉਹ ਸਿੱਖ ਹੈ। ਤੇ ਇਹੀ ਗੱਲ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਸੀ ਵੀ ਜਿਹਦੀ ਸੁਰਤ ਵਿੱਚ ਇਨਸਾਨੀਅਤ ਹੈ ਉਹ ਧਰਮੀ ਹੈ, ਜਿਹਦੀ ਸੁਰਤ ਵਿੱਚ ਇਨਸਾਨੀਅਤ ਹੈ ਨਹੀਂ ਉਹ ਧਰਮੀ ਨਹੀਂ।
ਸਿੱਖੀ ਸਿੱਖਿਆ
ਜ਼ਿੰਦਗੀ ਵਿੱਚ ਇਹ ਭੁਲੇਖਾ ਪਿਆ ਹੋਇਆ ਹੈ ਵੀ ਬਸ ਇੱਦਾਂ ਦੇਖੋ ਪੰਜ ਕਕਾਰ ਪਾਉਣੇ ਮਾੜੇ ਨਹੀਂ ਪਾਉਣੇ ਜ਼ਰੂਰੀ ਨੇ ਇਹ ਸਾਡਾ ਕੌਮੀ ਕਨਸੈਪਟ ਹੈ ਸਾਡੀ ਇਹ ਯੂਨੀਫਾਰਮ ਹੈ ਸਾਡੀ ਇਹ ਇੱਕ ਵਰਦੀ ਹੈ ਹੁਣ ਜੇ ਕੋਈ ਬੱਚਾ ਸਕੂਲ ਦੀ ਯੂਨੀਫਾਰਮ ਪਾ ਕੇ ਛਾਲਾਂ ਮਾਰਨ ਲੱਗ ਜਾਵੇ ਵੀ ਮੈਂ ਤੇ ਹੋ ਗਿਆ ਬਸ ਕਾਮਯਾਬ ਜੇ ਪੜ੍ਹਾਈ ਨਾ ਕਰੇ ਫਿਰ ਕਾਮਯਾਬੀ ਹੈ ਗੱਲ ਕੇਵਲ ਤੇ ਕੇਵਲ ਪੜ੍ਹਾਈ ਕਰਨ ਤੱਕ ਵੀ ਨਹੀਂ ਖੜੀ ਮੈਂ ਵੀ ਨਾਲ ਬੇਨਤੀ ਕਰ ਦਿੰਦਾ ਪੜ੍ਹਾਈ ਵੀ ਬਹੁਤ ਜਣਿਆਂ ਦੀ ਕੀਤੀ ਹੋਈ ਹੈ ਸਾਡੀ ਕੌਮ ਕੋਲ ਇੱਦਾਂ ਦੇ ਕਥਾਵਾਚਕ ਵੀ ਨੇ ਜਿਨ੍ਹਾਂ ਨੂੰ ਪਾਉਣਾ ਪਾਉਣਾ ਗੁਰੂ ਗ੍ਰੰਥ ਸਾਹਿਬ ਕੰਠ ਹੈ, ਜਵਾਨੀ ਕਰਦੇ ਨੇ। ਜਿਵੇਂ ਆਪਾਂ ਕਈ ਵਾਰੀ ਨਿਤਨੇਮ ਕੰਠ ਹੁੰਦਾ, ਜਿਨ੍ਹਾਂ ਨੂੰ ਮੂੰਹ ਜਵਾਨੀ ਨਿਤਨੇਮ ਕਰਦੇ ਨੇ, ਉਹ ਸਹਿਜ ਪੜ ਸਾਹਿਬ ਮੂੰਹ ਜਵਾਨੀ ਕਰਦੇ, ਪਰ ਜ਼ਿੰਦਗੀ ਵਿੱਚ ਵਿਚਰਨ ਦੇ ਫੈਸਲੇ ਵੇਖਿਓ, ਫੈਸਲਿਆਂ ਤੋਂ ਪਤਾ ਲੱਗਦਾ ਵੀ ਸਿਰੇ ਤਾਂ ਮੂਰਖ ਬੰਦਾ ਹੈ। ਗੱਲ ਕੱਲੀ ਪੜ੍ਹਾਈ ਕਰਨ ਦੀ ਵੀ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜੇ ਵਿਚਾਰੀ ਜਾਏਗੀ ਤਾਂ ਪਰ ਉਪਕਾਰੀ ਹੈ। ਸਿੱਖ ਬਣਨਾ ਭਾਵ ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ, ਇਸੇ ਤਰ੍ਹਾਂ ਧਰਮੀ ਬਣਨਾ ਭਾਵ ਅਸਲ ਧਰਮ, ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜ਼ਿੰਦਗੀ ਵਿੱਚ ਆਪਣੇ ਕੰਮ ਮੈਲ ਤੋਂ ਰਹਿਤ ਕਰਨੇ, ਆਪਣੀ ਸੋਚ ਮੈਲ ਤੋਂ ਰਹਿਤ ਬਣਾਉਣੀ, ਆਪਣੀ ਸੋਚ ਉੱਚੀ ਸੁੱਚੀ ਰੱਖਣੀ। ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਭਰੀਏ ਹੱਥ ਪੈਰ ਤਣ ਦੇ ਪਾਣੀ ਧੋਤੈ ਉੱਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ। ਸਤਿਗੁਰੂ ਦੇ ਗਿਆਨ ਦੁਆਰਾ ਸਾਡੀ ਸੋਚ ਸਾਫ਼ ਹੋ ਸਕਦੀ ਹੈ, ਤੇ ਜੇ ਸਾਡੀ ਸੋਚ ਸਾਫ਼ ਹੈ ਫਿਰ ਸਾਡੇ ਕੰਮ ਸਾਫ਼ ਹੋਣਗੇ, ਤੇ ਜੇ ਸਾਡੇ ਕੰਮ ਸਾਫ਼ ਨੇ ਫਿਰ ਅਸੀਂ ਧਰਮੀ, ਫਿਰ ਅਸੀਂ ਧਰਮੀ ਗਿਣੇ ਜਾ ਸਕਦੇ। ਮੈਂ ਇੱਥੇ ਛੋਟੀ ਜਿਹੀ ਇੱਕ ਬੇਨਤੀ ਕਰਾਂ, ਜੇ ਇਸ ਗੱਲ ਨੂੰ ਡੂੰਘਾਈ ਨਾਲ ਵਾਚਿਆ ਜਾਏ ਨਾ, ਅਸੀਂ ਆਮ ਤੌਰ ਤੇ ਇੱਕ ਸ਼ਬਦ ਵਰਤਦੇ ਹਾਂ ਹਿੰਦੂ ਧਰਮ, ਇਸਲਾਮ ਧਰਮ, ਈਸਾਈ ਧਰਮ, ਸਿੱਖ ਧਰਮ, ਬੁੱਧ ਧਰਮ, ਜੈਨ ਧਰਮ, ਯਹੂਦੀ ਧਰਮ। ਅਸਲ ਵਿੱਚ ਇਹ ਧਰਮ ਨਹੀਂ, ਅਸੀਂ ਸ਼ਬਦ ਗਲਤ ਵਰਤਿਆ, ਇਹਨੂੰ ਧਰਮ ਨਹੀਂ ਕਿਹਾ ਜਾ ਸਕਦਾ, ਇਹ ਮਤ ਨੇ। ਗੁਰਬਾਣੀ ਪੜ੍ਹ ਕੇ ਵੇਖੋ, ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਹੈ, ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ। ਉੱਥੇ ਸ਼ਬਦ ਮਤ ਵਰਤਿਆ ਗਿਆ, ਸਿੱਖ ਮਤ ਸ਼ਬਦ ਹਿੰਦੂ ਧਰਮ ਨਾ ਵਰਤੋ। ਧਰਮ ਇੱਕੋ ਹੀ ਹੈ ਜਿਹਨੂੰ ਅਸੀਂ ਇਨਸਾਨੀਅਤ ਕਹਿ ਸਕਦੇ ਹਾਂ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਹੁਣ ਸਾਡੇ ਵਿੱਚ ਧਰਮ ਦੀ ਫਲਾਸਫੀ ਵੀ ਗਲਤ ਪੇਸ਼ ਕੀਤੀ ਗਈ, ਰੱਬ ਦੀ ਫਲਾਸਫੀ ਉਹ ਵੀ ਗਲਤ ਪੇਸ਼ ਕੀਤੀ ਗਈ। ਹੁਣ ਜੇ ਰੱਬ ਨਕਲੀ ਹੈ ਫਿਰ ਧਰਮ ਵੀ ਨਕਲੀ ਹੋਏ, ਰਾਹ ਵੀ ਨਕਲੀ ਹੋਏਗਾ, ਫਿਰ ਰਾਹ ਕਿਹੜਾ ਸਹੀ ਹੋਏਗਾ। ਫਿਰ ਜੇ ਸਿੱਖੀ ਦੀ ਪਰਿਭਾਸ਼ਾ ਪੇਸ਼ ਕੀਤੀ ਗਈ ਉਹ ਵੀ ਗਲਤ, ਬਸ ਸੂਰਤ ਹੋਣੀ ਜ਼ਰੂਰੀ ਹੈ। ਨਹੀਂ ਪਿਆਰਿਓ, ਗੁਰੂ ਨਾਨਕ ਸਾਹਿਬ ਕਹਿੰਦੇ ਸੂਰਤ ਨਹੀਂ ਸੀਰਤ ਹੋਣੀ ਬਹੁਤ ਜ਼ਰੂਰੀ ਹੈ। ਬੜੀ ਵਾਰ ਅਰਜ਼ ਕਰੀਦੀ ਹੈ, ਮੇਰੀ ਬੇਨਤੀ ਧਿਆਨ ਨਾਲ ਸੁਣ ਕੇ ਜਵਾਬ ਦਿਓ। ਵੇਖੋ ਅਸੀਂ ਇਹ ਸ਼ਬਦ ਵਰਤਦੇ ਹਾਂ ਵੀ ਹਿੰਦੂ ਧਰਮ, ਸਿੱਖ ਧਰਮ, ਅਸਲ ਵਿੱਚ ਇਹ ਧਰਮ ਨਹੀਂ, ਇਹਨਾਂ ਨੂੰ ਮਤ ਕਹੋ, ਧਰਮ ਇੱਕੋ ਹੀ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਇਨਸਾਨੀਅਤ ਜਿਹਦੇ ਲਈ ਅਸੀਂ ਸ਼ਬਦ ਸਿੱਖਿਓ ਇਹ ਸਹੀ ਨਹੀਂ, ਤੇ ਸਾਡੇ ਵਰਗਿਆਂ ਚ ਸੰਪਰਦਾਵਾਂ ਦੇ ਏਜੰਡੇ ਚੁੱਕੀ ਫਿਰਦੇ ਨੇ, ਸੰਪਰਦਾਵਾਂ। ਭਗਤ ਕਬੀਰ ਸਾਹਿਬ ਦੇ ਰਾਹ ਤੇ ਤੁਰਨ ਵਾਲੇ ਤੇ ਧਰਮਾਂ ਨੂੰ ਵੀ ਨਹੀਂ ਮੰਨਦੇ, ਵੱਖੋ ਵੱਖਰੇ ਮਤਾਂ ਨੂੰ ਵੀ ਨਹੀਂ ਮੰਨਦੇ, ਕਹਿੰਦੇ ਨਹੀਂ। ਭਗਤ ਕਬੀਰ ਸਾਹਿਬ ਜੀ ਨੂੰ ਪੁੱਛ ਕੇ ਵੇਖ ਲਓ, ਕਹਿੰਦੇ ਕਈ ਕਈ ਦੇ ਮੰਨਦੇ ਨੇ ਵੀ ਦੱਖਣ ਵਿੱਚ ਵਾਸਾ ਹੈ ਪਰਮਾਤਮਾ ਦਾ, ਕਈ ਮੰਨਦੇ ਨੇ ਵੀ ਪੱਛਮ ਵਿੱਚ ਵਾਸਾ ਹੈ, ਕਹਿੰਦੇ ਮੈਂ ਦੋਵਾਂ ਨੂੰ ਨਹੀਂ ਮੰਨਦਾ, ਮੈਂ ਦੋਵਾਂ ਨਾਲ ਰਾਜੀ। ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਵੇਖ ਲਓ, ਕਹਿੰਦੇ ਗੰਗ ਬਨਾਰਸ ਹਿੰਦੂ ਆ, ਮੱਕਾ ਕਾਬਾ ਮੁਸਲਮਾਨ ਹੈ, ਇੱਕ ਦੇ ਲਈ ਗੰਗਾ ਪਵਿੱਤਰ ਹੈ ਇੱਕ ਦੇ ਲਈ ਮੱਕਾ ਪਵਿੱਤਰ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਲਈ ਦੋਵੇਂ ਥਾਵਾਂ ਹੀ ਪਵਿੱਤਰ, ਮੈਂ ਦੋਵਾਂ ਨੂੰ ਨਹੀਂ ਮੰਨਦਾ। ਹੁਣ ਸਾਡੇ ਗੁਰੂ ਸਾਹਿਬਾਨ ਤੇ ਇਹ ਵੱਖੋ ਵੱਖਰੇ ਪੈਦਾ ਹੋਏ ਫਿਰਕਿਆਂ ਨੂੰ ਨਹੀਂ ਮੰਨਦੇ, ਪਰ ਸਾਡੇ ਵਰਗੇ ਅੱਜ ਨਲਾਇਕ ਮੂਰਖ ਸੰਪਰਦਾਵਾਂ ਦੇ ਝੰਡੇ ਲੈ ਕੇ ਤੁਰੇ ਹੋਏ। ਹੁਣ ਸੋਚਣ ਵਾਲੀ ਗੱਲ ਇਹ ਹੈ ਪਿਆਰਿਓ, ਮੈਂ ਵਿਸਾਖੀ ਦੇ ਦਿਨਾਂ ਵਿੱਚ ਇਹ ਬੇਨਤੀ ਕੀਤੀ ਸੀ ਕਿ ਵਿਸਾਖੀ ਦਾ ਦਿਹਾੜਾ ਸਾਡੀ ਕੌਮ ਮਨਾਉਂਦੀ ਲੈ, ਉਤਸ਼ਾਹ ਨਾਲ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ। ਮੇਰਾ ਖਿਆਲ ਹੈ ਵੀ ਹਰ ਸੰਪਰਦਾ ਦਾ ਬੰਦਾ ਹਰ ਅਸਥਾਨ ਤੇ ਹਰ ਡੇਰੇ ਦੇ ਵਿੱਚ ਵਿਸਾਖੀ ਦਾ ਤਿਉਹਾਰ ਜਿਹੜਾ ਉਹ ਮਨਾਇਆ ਜਾਂਦਾ ਹੋਏਗਾ। ਪਰ ਵਿਸਾਖੀ ਦਾ ਜੋ ਸਿਧਾਂਤ ਸੀ ਉਹ ਸਾਡੇ ਵਿੱਚੋਂ ਖਤਮ ਹੋ ਗਿਆ। ਖੰਡੇ ਬਾਟੇ ਦੀ ਪੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਛਕਾਈ ਸਾਨੂੰ ਕਿਸ ਲਈ? ਇੱਕ ਬਾਟੇ ਦੇ ਵਿੱਚ ਪੋਲ ਛਕਾਉਣ ਦਾ ਮਤਲਬ ਇਹ ਹੈ ਵੀ ਵੰਡਿਆ ਹੋਇਆ ਨੂੰ ਇੱਕ ਕਰਨਾ। ਜਿਹੜੇ ਲੋਕ ਆਪਸ ਵਿੱਚ ਜਾਤਾਂ ਪਾਤਾਂ ਦੇ ਨਾਮ ਥੱਲੇ, ਮਜ਼ਹਬਾਂ ਦੇ ਨਾਮ ਥੱਲੇ, ਫਿਰਕਿਆਂ ਦੇ ਹੇਠਾਂ ਜਿਹੜੇ ਲੋਕ ਆਪਸ ਵਿੱਚ ਵੰਡੇ ਹੋਏ ਨੇ, ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਉਣ ਦਾ ਮਤਲਬ ਇਹ ਸੀ ਵੀ ਇਹ ਵੰਡੇ ਹੋਏ ਇੱਕ ਹੋ ਜਾਣ। ਪਰ ਅਸੀਂ ਇੰਨੇ ਨਲਾਇਕ ਨਿਕਲੇ ਵੀ ਅਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਇੱਕ ਬਾਟੇ ਨੂੰ ਵੀ ਵੰਡ ਕੇ ਕਈ ਬਾਟੇ ਬਣਾ ਲਏ। ਇੰਨੇ ਨਲਾਇਕ ਨਿਕਲੇ ਅਸੀਂ, ਕਿੱਧਰ ਦੀਆਂ ਆਪਣੀਆਂ ਸਿਆਣਪਾਂ ਚੁੱਕੀ ਫਿਰ ਗਏ। ਭਾਈ ਗੁਰਦਾਸ ਜੀ ਦਾ ਇੱਕ ਪਾਵਨ ਵਚਨ ਆਉਂਦਾ, ਭਾਈ ਗੁਰਦਾਸ ਜੀ ਗੁਰੂ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਆਏ, ਮਾਰਿਆ ਛਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹਨਾਂ ਚਾਰ ਵਰਨ ਇੱਕ ਵਰਨ ਹੋਏ। ਭਾਵ ਕਿ ਜਿਹੜੇ ਲੋਕ ਆਪਸ ਵਿੱਚ ਵੰਡੇ ਹੋਏ ਸੀ, ਜਿਹੜੇ ਲੋਕ ਮਜ਼ਹਬਾਂ ਦੇ ਫਿਰਕਿਆਂ ਦੇ ਨਾਮ ਹੇਠਾਂ ਜਿਹੜੇ ਲੋਕ ਪਾਟੇ ਹੋਏ ਸੀ, ਉਹਨਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਕੀਤਾ। ਪਰ ਅੱਜ ਉਸੇ ਗੁਰੂ ਨਾਨਕ ਦੇ ਸਿੱਖ ਆਪਸ ਵਿੱਚ ਵੰਡੇ ਗਏ। ਅੱਜ ਜਿਹਨੂੰ ਮਰਜ਼ੀ ਪੁੱਛ ਲਓ, ਜਿਹਦੀ ਮਰਜ਼ੀ ਬਾਂਹ ਫੜ ਲਓ, ਮੈਂ ਕਹਿੰਦਾ 100 ਵਿੱਚੋਂ 10% ਹੋਣਗੇ ਜਿਹੜੇ ਇਸ ਗੱਲ ਨੂੰ ਮਾਂ ਮਨ ਕਹਿੰਦੇ ਹੋਣਗੇ ਵੀ ਤੁਸੀਂ ਕੌਣ ਹੋ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ। ਨਹੀਂ ਤੇ 90% ਹੋਣੇ ਬਾਂਹ ਫੜ ਕੇ ਪੁੱਛੇ, ਭਾਈ ਸਾਹਿਬ ਕੌਣ ਹੋ ਤੁਸੀਂ? ਅਸੀਂ ਟਕਸਾਲ ਵਾਲੇ। ਤੁਸੀਂ ਕੌਣ ਹੋ? ਅਸੀਂ ਮਿਸ਼ਨਰੀ ਕਾਲਜ ਵਾਲੇ। ਤੁਸੀਂ ਕੌਣ ਹੋ? ਅਸੀਂ ਖੰਡ ਕੀਰਤਨੀਆਂ ਜਥੇ ਵਾਲੇ। ਤੁਸੀਂ ਕੌਣ ਹੋ? ਅਸੀਂ SGPC ਵਾਲੇ। ਤੁਸੀਂ ਕੌਣ ਹੋ? ਅਸੀਂ ਰਾੜੇ ਵਾਲੇ। ਪਹਿਲੀ ਗੱਲ ਤੇ ਸਾਡੀ ਕੌਮ ਹੈ ਛੋਟੀ, ਕੁਝ ਕਰੋੜ ਸਾਡੀ ਗਿਣਤੀ ਹੈ, ਤੇ ਜਿਹੜੀ ਸਾਡੀ ਕੌਮ ਛੋਟੀ ਜੀ ਹੈ ਉਹ ਸੰਪਰਦਾਵਾਂ ਦੇ ਨਾਮ ਥੱਲੇ ਵੰਡੀ ਗਈ ਪਿਆਰੇ। ਤੇ ਜਿਹੜੇ ਵੇਖਿਓ ਨਾ ਪਿਆਰਿਓ, ਮਾਂਜੇ ਦਾ ਕਰਦੇ ਹੋ, ਸਫਾਈ ਨਹੀਂ, ਸਾਰੀ ਗੰਦਗੀ ਹੁੰਝ ਕੇ ਲੈ ਜਾਂਦਾ ਪਿਆਰਿਓ। ਇਸ ਕਰਕੇ ਜਿੰਨਾ ਚਿਰ ਸਾਡੇ ਵਿੱਚੋਂ ਸੰਪਰਦਾਵਾਂ ਦੀ ਵੰਡ ਨਹੀਂ ਖਤਮ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਜਾਤਾਂ ਪਾਤਾਂ ਦਾ ਬੋਲਬਾਲਾ ਖਤਮ ਕੀਤਾ। ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹ ਕੇ ਵੇਖ ਲਓ, ਭਗਤ ਕਬੀਰ ਜੀ ਦੀ ਬਾਣੀ ਪੜ੍ਹ ਕੇ ਵੇਖ ਲਓ, ਗਰੀਬ ਨਵਾਜ ਗੁਸਈਆ ਮੇਰਾ ਜਾਤਾਂ ਪਾਤਾਂ ਦੇ ਵਿਤਕਰੇ ਨੂੰ ਖਤਮ ਕਰਕੇ ਸਾਨੂੰ ਉੱਪਰ ਚੁੱਕਿਆ। ਸੋ ਆਓ, ਆਉਣ ਵਾਲੀ ਸੰਗਤ ਨੂੰ ਬੇਨਤੀ ਹੈ, ਭਾਈ ਸਾਹਿਬ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਨੇ, ਸਤਿਗੁਰਾਂ ਨੂੰ ਨਮਸਕਾਰ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਇਕਾਗਰਤਾ ਦੇ ਨਾਲ ਸੱਜਣ ਦੀ ਕਿਰਪਾਲਤਾ ਕਰੋ। ਲੰਗਰ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ, ਪਾਣੀ ਵਰਤਾਉਣਾ ਬੰਦ ਕਰ ਦਿਓ, ਰਹਿੰਦੀ ਸੰਗਤ ਨੂੰ ਬਾਅਦ ਵਿੱਚੋਂ ਪ੍ਰਸ਼ਾਦ ਦਾ ਪਾਣੀ ਵਰਤਾਇਆ ਜਾਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੈਸੇ ਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਧਾਰੋ ਅਟਲ ਪਇਓ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਣੋ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਲ ਪਾਪੀ ਜਗ ਜਨ ਨਿਮਖ ਮਾਹੇ ਨਿਸ ਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰਹਿ ਪਾਰਾ ਆਓ ਪਿਆਰਿਓ ਆਪਾਂ ਸਾਰੇ ਰਲ ਮਿਲ ਕੇ ਗੁਰਦਰਬਾਰ ਵਿੱਚ ਹਾਜ਼ਰੀ ਭਰ ਰਹੇ ਹਾਂ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜਦੇ ਜਾਣਾ ਪੰਜ ਸੱਤ ਮਿੰਟ ਵਿੱਚ ਪੰਡਾਲ ਵਿੱਚ ਸਾਰੇ ਬਹਿ ਜਾਣਗੇ ਰਸਤੇ ਦੇ ਵਿੱਚ ਸੋ ਵਾਰੀ ਵਾਰੀ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਤੇ ਸੱਜਦੇ ਜਾਣਾ ਤੇ ਰਲ ਮਿਲ ਕੇ ਆਓ ਆਪਾਂ ਆਪਣੇ ਆਪ ਨੂੰ ਕਹੀਏ ਆਪਣੇ ਮਨ ਨਾਲ ਗੱਲਾਂ ਕਰੀਏ ਚਿਰ ਸਾਡੀ ਜ਼ਿੰਦਗੀ ਨਹੀਂ ਬਦਲਦੀ ਇੱਕ ਵਿਚਾਰ ਸਟੇਜ ਤੇ ਹੋ ਰਹੀ ਹੁੰਦੀ ਹੈ ਇੱਕ ਵਿਚਾਰ ਸਾਡੇ ਅੰਦਰ ਚੱਲਦੀ ਹੈ ਉਸ ਵਿਚਾਰ ਨਾਲ ਸਹਿਮਤ ਹੋਣਾ ਹੈ ਜਾਂ ਨਹੀਂ ਹੋਣਾ ਤੁਹਾਨੂੰ ਸਟੇਜ ਦੀ ਵਿਚਾਰ ਨੇ ਨਹੀਂ ਬਦਲਣਾ ਜਿਹੜੀ ਤੁਹਾਡੇ ਅੰਦਰ ਵਿਚਾਰ ਚੱਲਣੀ ਹੈ ਉਹਨੇ ਬਦਲਣਾ ਸਟੇਜ ਦੀ ਕਥਾ ਦੇ ਨਾਲ ਨਾਲ ਇੱਕ ਕਥਾ ਸਾਡੇ ਅੰਦਰ ਹੋ ਰਹੀ ਹੁੰਦੀ ਹੈ ਉਸ ਤੂੰ ਕਹਿ ਵੀ ਤੁਹਾਡੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਇਹ ਤੇਰਾ ਆਪਣਾ ਵਿਚਾਰ ਹੈ ਅਸਲ 'ਚ ਤੇਰਾ ਵਿਚਾਰ ਹੀ ਤੇਰੀ ਜ਼ਿੰਦਗੀ ਬਦਲਦਾ ਬੰਦਾ ਆਪਣੇ ਆਪ ਨੂੰ ਆਪ ਹੀ ਬਦਲਦਾ ਬਾਹਰੋਂ ਨਹੀਂ ਕੋਈ ਬਦਲ ਸਕਦਾ ਜੇ ਤੂੰ ਕਹਿ ਵੀ ਮੇਰੇ ਵਿਚਾਰ ਨੇ ਤੇਰੀ ਜ਼ਿੰਦਗੀ ਬਦਲੀ ਫਿਰ ਬਾਕੀਆਂ ਦੀ ਕਿਉਂ ਨਹੀਂ ਬਦਲੀ ਫਿਰ ਉਹ ਸਾਰਿਆਂ ਨੂੰ ਬਦਲੇ ਏਦਾਂ ਨਹੀਂ ਹੁੰਦਾ ਉਹਦੇ ਅੰਦਰ ਕਥਾ ਚੱਲਦੀ ਸਟੇਜ ਦੀ ਕਥਾ ਦੇ ਨਾਲ ਨਾਲ ਆਪਣੇ ਅੰਦਰ ਇੱਕ ਕਥਾ ਚੱਲਦੀ ਉਹ ਕਿੱਦਾਂ ਦੀ ਹੈ ਉਹ ਵੇਖ ਤੈਨੂੰ ਮੇਰੀ ਵਾਲੀ ਕਥਾ ਨੇ ਨਹੀਂ ਬਦਲਣਾ ਜਿਹੜੀ ਤੇਰੇ ਅੰਦਰ ਹੋਣੀ ਹੈ ਉਹਨੇ ਬਦਲਣਾ ਹਰੇਕ ਦੇ ਅੰਦਰ ਹੀ ਹੁੰਦੀ ਹੈ ਤਾਂ ਕਰਕੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਆਪਣੇ ਆਪ ਨਾਲ ਗੱਲਾਂ ਕਰੀਏ ਜੋ ਸੁਣਦੇ ਹਾਂ ਉਹ ਆਪਣੇ ਆਪ ਨੂੰ ਸੁਣਾਈਏ ਕੋਸ਼ਿਸ਼ ਕਰੀਏ ਕਿੰਨੀ ਵਾਰੀ ਇਹ ਗੱਲ ਕਰਦੇ ਹਾਂ ਵੀ ਬਦਲੇਗਾ ਉਹ ਜਿਹੜਾ ਬਦਲਣਾ ਚਾਹੁੰਦਾ ਉਹ ਜਿਹੜਾ ਸੁਣਨਾ ਚਾਹੁੰਦਾ ਸਮਝੇਗਾ ਉਹ ਜਿਹੜਾ ਸਮਝਣਾ ਚਾਹੁੰਦਾ ਚੇਂਜ ਉਹ ਹੁੰਦਾ ਜਿਹੜਾ ਚੇਂਜ ਹੋਣਾ ਚਾਹੁੰਦਾ ਕਿਸੇ ਨੂੰ ਕੋਈ ਨਹੀਂ ਬਦਲ ਸਕਦਾ ਜਿੰਨੇ ਬਦਲੇ ਆ ਸੋ ਜੋ ਬਦਲਣਾ ਚਾਹੁੰਦੇ ਸੀ ਜਿੰਨੇ ਸੁਧਰੇ ਆ ਉਹ ਸੁਧਰਨਾ ਚਾਹੁੰਦੇ ਸੀ ਕਈ ਵਾਰੀ ਅਸੀਂ ਕਹਿ ਦਿੰਦੇ ਫਲਾਣੇ ਨੇ ਫਲਾਣੇ ਨੂੰ ਵਿਗਾੜਤਾ ਨਹੀਂ ਕੋਈ ਕਿਸੇ ਨੂੰ ਨਾ ਸਵਾਰ ਸਕਦਾ ਨਾ ਵਿਗਾੜ ਸਕਦਾ ਵਿਗੜਦੇ ਉਹ ਹੈ ਜਿਹੜੇ ਵਿਗੜਨਾ ਚਾਹੁੰਦੇ ਹੈ ਵਿਗਾੜ ਵੀ ਫਲਾਣੇ ਨੇ ਫਲਾਣੇ ਦੇ ਬੱਚੇ ਨੂੰ ਪੀਣ ਲਾ ਦਿੱਤਾ ਨਹੀਂ ਭਾਈ ਹੋਰ ਵੀ ਤੇ ਜੇ ਅੱਜ ਮੈਂ ਬਦਲਿਆ ਤੇ ਮੈਂ ਆਪ ਬਦਲਿਆ ਹਿੰਮਤ ਰੱਖੀਏ। ਹੋ ਸਕਦਾ ਬਦਲਣ ਦੇ ਨੁਕਸਾਨ ਵੀ ਝੱਲਣੇ ਪੈਣ, ਉਹਦੇ ਲਈ ਮੈਂ ਖਮਿਆਜੇ ਭੁਗਤਣੇ ਪੈਣ, ਉਹਦੇ ਲਈ ਮੈਂ ਤਿਆਰ ਹਾਂ। ਆਪਣੇ ਆਪ ਨਾਲ ਗੱਲ ਕਰੀਏ, ਦੂਜਾ ਇੱਥੇ ਕੋਈ ਨੀ, ਬਸ ਆਪਾਂ ਆ। ਆਪਣੇ ਆਪ ਕਰੀਏ, ਇਕੱਲੇ ਆ, ਇਕੱਲੇ। ਆਓ ਆ ਬਚਨ ਰਲ ਕੇ ਪੜ੍ਹਦੇ।
ਏ ਮਨ ਰੂੜੇ ਰੰਗਲੇ, ਏ ਮਨ ਰੂੜੇ ਰੰਗਲੇ, ਤੂੰ ਸੱਚਾ ਰੰਗ ਚੜਾਏ। ਮਨ ਰੂੜੇ ਰੰਗਲੇ, ਤੂੰ ਸੱਚਾ ਰੰਗ ਚੜਾਏ। ਮਨ ਰੂੜੇ ਰੰਗਲੇ, ਤੂੰ ਸੱਚਾ ਰੰਗ ਚੜਾ।
ਉੱਚਾ ਚੜਾਏ
ਕਦੇ ਨਾ ਛੱਡੀਏ ਦੁੱਖ ਦੇ ਹਜ਼ਾਰਾਂ
ਪੜੋ ਸਾਰੇ ਪੱਲਾ ਲਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਹਿਰੇਦਾਰ ਜਿਹੜੇ ਵੀਰ ਨੇ ਇਹਨਾਂ ਨੂੰ ਬੇਨਤੀ ਹੈ ਆਉਣ ਵਾਲੀ ਸੰਗਤ ਨੂੰ ਅੱਧ ਵਿੱਚ ਮੱਥਾ ਟਿਕਾ ਕੇ ਰਸਤੇ ਦੇ ਵਿੱਚ ਹੀ ਭਾਈ ਜਾਓ। ਤਕਰੀਬਨ ਸਾਰੇ ਆ ਹੀ ਗਏ ਹੈ, ਥੋੜੇ ਬਹੁਤ ਰਹਿ ਗਏ ਹੈ, ਉਹ ਬਾਅਦ ਵਿੱਚ ਮੱਥਾ ਟੇਕ ਲੈਣਗੇ। ਆਪਾਂ ਥੋੜ੍ਹਾ ਜਿਹਾ ਸਮਾਂ ਰਲ ਮਿਲ ਕੇ ਵਿਚਾਰ ਕਰੀਏ, ਹਾਜ਼ਰੀ ਭਰੀਏ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਭੁਪਿੰਦਰ ਸਿੰਘ ਹੋਣਾ ਦਾ ਅੱਜ ਵਾਲੇ ਦਿਨ ਸੰਪਰਦਾਇਆਂ ਵੱਲੋਂ ਟਕਸਾਲ ਦੇ ਭੇਜੇ ਬੰਦਿਆਂ ਵੱਲੋਂ ਸ਼ਬੀਲ ਲਾ ਕੇ ਕਤਲ ਕਰ ਦਿੱਤਾ ਗਿਆ ਸੀ। 3 ਸਾਲ ਅੱਜ ਪੂਰੇ ਹੋ ਗਏ। ਸੋ ਪਿਛਲੇ ਸਾਲ ਵੀ ਆਪਾਂ ਇਕੱਠੇ ਹੋ ਕੇ ਬੈਠੇ, ਪਰ ਉਦੋਂ ਪਿਛਲੇ ਸਾਲ ਵੀ ਤੇ ਜਿਹੜਾ 3ਜਾ ਸਾਲ ਸੀ ਅੱਜ ਵਾਲੇ ਦਿਨ ਜੋ ਇਹ ਸਾਰਾ ਕੁਝ ਵਾਪਰਿਆ, ਸਾਰੀ ਸੰਗਤ ਨੂੰ ਪਤਾ ਹੈ, ਸਾਰੇ ਜਾਣਦੇ ਆ। ਮੈਂ ਉਹਦੀ ਡਿਟੇਲ ਵਿੱਚ ਆਇਆ ਹੈ। ਪਰਮਾਤਮਾ ਸੱਦ ਲੈਂਦਾ ਹੈ, ਬੁਲਾ ਲੈਂਦਾ, ਫਿਰ ਤੇ ਪੰਗਾ ਇਹ ਹੈ ਵੀ ਜੇ ਰੱਬ ਸੱਦਦਾ ਫਿਰ ਦੋਸ਼ੀ ਤੇ ਰੱਬ ਹੋਇਆ, ਜੇ ਰੱਬ ਮਾਰਦਾ ਫਿਰ ਰੱਬ ਨੂੰ ਕਿੱਥੇ ਕਚਹਿਰੀ 'ਚ ਖੜੇ ਕਰੀਏ। ਫਿਰ ਕਿਹੜੇ ਕਿਹੜੇ ਜਿੰਨੇ 'ਚ ਮਰ ਗਏ ਨੌਜਵਾਨ, ਜਿੰਨੇ ਚਲੇ ਗਏ, ਜਿੰਨੇ ਫਿਰ ਕਸੂਰਵਾਰ ਤੇ ਤੁਹਾਡਾ ਰੱਬ ਹੋਇਆ। ਲਿਖਿਆ ਹੈ, ਪਰਮਾਤਮਾ ਨੇ ਲਿਖ ਕੇ ਭੇਜਿਆ ਤੈਨੂੰ, ਸਾਹ ਉਹਨੇ ਗਿਣ ਕੇ ਪਾਇਆ। ਫਿਰ ਵਜੀਦੇ ਨੂੰ ਗਾਲਾਂ ਕਿਉਂ ਕੱਢਦੇ ਆ? ਸਾਹਿਬਜ਼ਾਦਿਆਂ ਦੇ ਸਾਹ ਫਿਰ ਹੈ ਹੀ ਇੰਨੇ ਸੀ, ਫਿਰ ਤੇ ਰੱਬ ਨੇ ਦਿੱਤੇ ਹੀ ਇੰਨੇ ਸੀ, ਰੱਬ ਨੇ ਭੇਜੇ ਹੀ ਇੰਨੇ ਸਾਹ ਦੇ ਗਏ ਸੀ। ਏਦਾਂ ਹੀ ਸੁਣਿਆ ਅੱਜ ਤੱਕ, ਜੋ ਅੱਜ ਤੱਕ ਅਸੀਂ ਸਮਝਦੇ ਆਏ ਹਾਂ, ਜੋ ਸੁਣਦੇ ਆਏ ਹਾਂ, ਉਹ ਏਦਾਂ ਹੀ ਹੈ। ਪਹਿਰੇਦਾਰਾਂ ਨੂੰ ਬੇਨਤੀ ਹੈ ਜੀ, ਆਉਣ ਵਾਲੀ ਸੰਗਤ ਨੂੰ ਬਿਠਾਈ ਜਾਇਓ। ਬੀਬੀ ਉਹ ਬੱਚਿਆਂ ਦਾ ਖਿਆਲ ਰੱਖਿਓ, ਜਿਹੜਾ ਵੀ ਬੱਚਾ ਰੌਲਾ ਪਾਵੇ ਬੋਲੇ ਉਹਦਾ ਕੰਟਰੋਲ ਆਪ ਰੱਖਿਓ। ਬੱਚਿਆਂ ਦੀ ਆਵਾਜ਼ ਸਟੇਜ ਤੱਕ ਨਾ ਆਵੇ ਮੇਰੀਆਂ ਭੈਣਾਂ, ਖਿਆਲ ਕਰ ਲਿਓ ਮਾੜਾ ਜਿਹਾ, ਕਿਉਂਕਿ ਵੇਖੋ ਇੱਥੇ ਇਲਾਕੇ ਦੀ ਸੰਗਤ ਤੇ ਮੈਂ ਇੱਥੋਂ ਤੋਂ, ਕੋਈ ਜਲੰਧਰ ਤੋਂ, ਕੋਈ ਅੰਮ੍ਰਿਤਸਰ ਤੋਂ, ਜਿਹੜੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨਾਲ ਲੱਗੇ ਹੋਏ ਆ ਸਾਥੀ ਸਾਡੇ ਵੀਰ ਟੀਮ ਦੇ ਵਿੱਚ ਕੰਮ ਕਰਦੇ, ਉਹ ਸਾਰੇ ਦੂਰੋਂ ਨੇੜਿਓਂ ਚੱਲ ਕੇ ਆਏ ਹੈ ਤੇ ਸਾਰੇ ਸੁਣਦੇ ਸਮਝਦੇ ਵਿਚਾਰਦੇ ਆ। ਤੇ ਆਪਾਂ ਇਹ ਪੁਜਾਰੀ ਸਿਸਟਮ ਬੜਾ ਭੈੜਾ ਹੈ, ਗੁਰਬਾਣੀ ਦੀ ਵਿਆਖਿਆ ਪੁਜਾਰੀਆਂ ਨੇ ਕੀਤੀ ਹੈ। ਜਿਹੜਾ ਪੁਜਾਰੀ ਸਿਸਟਮ ਹੈ ਉਹ ਰੱਬ ਨੂੰ ਕੋਈ ਵੱਖਰਾ ਵੱਖਰੀ ਸ਼ਕਤੀ ਮੰਨਦਾ ਹੈ, ਅਲੱਗ ਮੰਨਦਾ, ਪਰ ਮੇਰਾ ਗੁਰੂ ਨਾਨਕ ਬਲਿਹਾਰੀ ਕੁਦਰਤ ਵਸਿਆ ਮੰਨਦਾ, ਸਾਡਾ ਬਾਬਾ ਕੁਦਰਤ ਵਿੱਚ ਰੱਬ ਮੰਨਦਾ। ਜਿਹੜਾ ਪੁਜਾਰੀ ਤਾਂ ਇਹ ਬੜੀ ਵੱਡੀ ਸਥਾਪਤ ਹੋ ਚੁੱਕੀ ਧਿਰ ਹੈ, ਸਾਨੂੰ ਨਹੀਂ ਪਤਾ ਹਿੰਦੂ ਧਰਮ ਤੇ ਕਿੱਦਾਂ ਕਬਜ਼ਾ ਕੀਤਾ ਹੋਣਾ ਹੈ, ਇਹਦੀ ਸਫਾਈ ਉਹ ਆਪ ਕਰ ਸਕਦੇ ਹੈ, ਲੱਭ ਸਕਦੇ ਹੈ ਗਲਤੀ ਕੀ ਹੈ ਸੱਚ ਕੀ ਹੈ। ਉਹਨਾਂ ਦੇ ਵਿੱਚ ਮੰਦਰਾਂ ਦਾ ਸਿਸਟਮ ਕਿੱਥੋਂ ਆਇਆ, ਇਸਲਾਮ ਧਰਮ ਵਾਲੇ ਲੱਭ ਸਕਦੇ ਆ ਵੀ ਸਾਡੇ ਚ ਮਸੀਤਾਂ ਦਾ ਸਿਸਟਮ ਕਿੱਥੋਂ ਆਇਆ। ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਅਸੀਂ ਤੇ ਸਿਧਾਂਤ ਨੂੰ ਸਮਝਦੇ ਹਾਂ ਮਸੀਤ ਚ ਰਹਿੰਦਾ ਹੈ ਤੇ ਬਾਕੀ ਦੁਨੀਆਂ ਤੇ ਕੌਣ ਰਹਿੰਦਾ, ਜੇ ਰੱਬ ਇੰਨੇ ਥਾਂ ਤੇ ਹੈ ਤੇ ਬਾਕੀ ਤੇ ਕੌਣ ਹੈ। ਤੇ ਜਦੋਂ ਗੱਲ ਗੁਰਦੁਆਰਿਆਂ ਦੀ ਆਉਣੀ ਹੈ ਸਵਾਲ ਉਦੋਂ ਵੀ ਖੜਾ ਹੋਣਾ, ਜੇ ਇੱਕ ਉਂਗਲ ਕਿਸੇ ਵੱਲ, ਜੇ ਮੰਦਰਾਂ ਤੇ ਸਵਾਲ ਹੋਣਾ, ਜੇ ਸਵਾਲ ਹੋਣਾ ਹੈ ਤੇ ਮਾਫ ਕਰਨਾ ਮਾਫ ਕਰਨਾ ਪਿਆਰਿਓ, ਫਿਰ ਸਵਾਲ ਗੁਰਦੁਆਰੇ ਤੇ ਵੀ ਹੋ ਜਾਣਾ। ਭਾਵ ਕਹਿੰਦੇ ਹਿੰਦੂ ਪੂਜੇ ਦਿਹੋਰਾ, ਮੁਸਲਮਾਨ ਮਸੀਤ। ਭਗਤ ਨਾਮਦੇਵ ਜੀ ਕਹਿੰਦੇ ਕਹਿੰਦੇ ਹਿੰਦੂ ਦਿਹੋਰੇ ਨੂੰ ਪੂਜਦਾ, ਮੰਦਰ ਨੂੰ ਪੂਜਦਾ, ਤੇ ਮੁਸਲਮਾਨ ਜਿਹੜਾ ਉਹ ਮਸੀਤ ਨੂੰ ਪੂਜਦਾ। ਹਿੰਦੂ ਪੂਜਿਆ ਦਿਹੋਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੇ ਦਿਹੋਰਾ ਨਾ ਮਸੀਤ। ਕਹਿੰਦੇ ਮੈਂ ਉਹਨੂੰ ਸੇਵਦਾ ਹਾਂ, ਉਹਨੂੰ ਮੰਨਦਾ ਹਾਂ ਜਿਹੜਾ ਦਿਹੋਰਿਆਂ ਦਾ ਦਿਹੋਰਿਆਂ ਚ ਨਹੀਂ ਬੈਠਾ, ਜਿਹੜਾ ਮਸੀਤਾਂ ਚ ਨਹੀਂ ਬੈਠਾ। ਫਿਰ ਮੈਂ ਬੇਨਤੀ ਕਰਨਾ, ਦੁਬਾਰਾ ਸਮਝਿਓ, ਭਗਤ ਨਾਮਦੇਵ ਜੀ ਕਹਿੰਦੇ ਐ ਮੈਂ ਉਹਨੂੰ ਮੰਨਦਾ ਆ ਜਿਹੜਾ ਦਿਓਰੇ ਚ ਨਹੀਂ ਬੈਠਾ, ਜਿਹੜਾ ਮਸੀਤ ਚ ਨਹੀਂ ਬੈਠਾ, ਅਸੀਂ ਤੇ ਉਹਨੂੰ ਮੰਨਦੇ ਹਾਂ ਜਿਹੜਾ ਸਰਬ ਵਿਆਪੀ ਹੈ, ਉਹਦੀ ਲਿਮਿਟ ਨਹੀਂ ਹੈ, ਉਹ ਕਿਸੇ ਬਾਉਂਡਰੀ ਵਾਲ ਦੇ ਅੰਦਰ ਨਹੀਂ, ਉਹ ਕਿਸੇ ਜਗ੍ਹਾ ਵਿੱਚ ਕਿਸੇ ਹਾਲ ਵਿੱਚ ਨਹੀਂ, ਇੰਨੇ ਥਾਂ ਵਿੱਚ ਨਹੀਂ, ਉਹ ਤੇ ਸਾਰੇ ਪਾਸੇ ਹੈ। ਤੇ ਵੀਰੋ ਇਹ ਕਨਸੈਪਟ ਕਿੰਨਾ ਵਧੀਆ ਕਿੰਨਾ ਪਿਆਰਾ ਹੈ, ਜੇ ਗੁਰਬਾਣੀ ਦਾ ਆਹ ਸਿਧਾਂਤ ਸਾਰੀ ਦੁਨੀਆ ਸਾਹਮਣੇ ਆਉਂਦਾ, ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੀਰਥਾਂ ਤੇ ਲੋਕ ਸਫਾਈਆਂ ਰੱਖਦੇ ਕਿ ਨਹੀਂ ਰੱਖਦੇ? ਹਰ ਬੰਦਾ ਝਾੜੂ ਚੱਕੀ ਫਿਰਦਾ, ਬੋਲੋ, ਚੱਕਦੇ ਨਾ? ਅੱਛਾ, ਤੀਰਥਾਂ ਤੇ ਅਗਲਾ ਝੂਠ ਬੋਲਣ ਤੋਂ ਵੀ ਡਰਦਾ, ਧਾਰਮਿਕ ਸਥਾਨਾਂ ਤੇ ਲੋਕ ਡਰਦੇ ਆ, ਧਾਰਮਿਕ ਸਥਾਨਾਂ ਤੇ ਅਗਲਾ ਕਹਿੰਦਾ ਚੋਰੀ ਨਾ ਕਰੋ, ਝੂਠ ਨਾ ਬੋਲੋ, ਸ਼ਰਾਬ ਨਾ ਪੀਓ, ਮਾੜਾ ਕੰਮ ਨਾ ਕਰੋ, ਇਹ ਦੁਨੀਆਂ ਵਿੱਚ ਲਿਆਂਦਾ ਹੁੰਦਾ, ਫਿਰ ਸਾਰੀ ਦੁਨੀਆਂ ਤੀਰਥ ਨਾ ਬਣੀ ਹੁੰਦੀ। ਸਾਡਾ ਝਗੜਾ ਦਿਓਰਿਆਂ ਦਾ, ਸਾਡਾ ਮਸੀਤਾਂ ਦਾ, ਸਾਡਾ ਗੁਰਦੁਆਰਿਆਂ ਦਾ ਕਦੋਂ ਤੋਂ ਹੋ ਗਿਆ? ਸਾਡਾ ਝਗੜਾ ਤੇ ਧਰਤੀ ਨੂੰ ਤੀਰਥ ਬਣਾਉਣ ਦਾ ਸੀ। ਮੈਂ ਪਰਸੋਂ ਚੌਥੇ ਦੀਵਾਨ ਵਿੱਚ ਬੇਨਤੀ ਕੀਤੀ ਸੀ, ਜੇ ਤੁਸੀਂ ਕਲਿੱਪ ਸੁਣਿਆ ਹੋਵੇ, ਕਿਸੇ ਵੀਰਾਂ ਨੇ ਸੁਣਿਆ ਹੀ ਹੋਣਾ ਹੈ, ਮੈਨੂੰ ਪੁੱਛਿਆ ਸ਼੍ਰੋਮਣੀ ਕਮੇਟੀ ਚ ਆਓਗੇ ਕਦੇ? ਕਦੇ ਸ਼੍ਰੋਮਣੀ ਕਮੇਟੀ? ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਸੀ, ਮੈਂ ਅਸੀਂ ਆਖੀਏ ਅਸੀਂ ਇਕੱਠੇ ਹੋ ਕੇ ਕਬਜ਼ਾ ਕਰੀਏ, ਸ਼੍ਰੋਮਣੀ ਕਮੇਟੀ ਸਾਡੇ ਹੱਥ ਆ ਜਾਏ, ਅਸੀਂ ਤੇ ਗੱਲ ਇਹ ਕਰਦੇ ਹਾਂ ਆ ਧਰਤੀ ਤੀਰਥ ਕਿਵੇਂ ਬਣੇ। ਗੁਰਬਾਣੀ ਗੱਲ ਇਹ ਕਰਦੀ ਹੈ ਧਰਤੀ ਤੀਰਥ ਕਿਵੇਂ ਬਣੇ। ਗੁਰਬਾਣੀ ਨੇ ਤੀਰਥ ਮੰਨਿਆ ਸਾਰੇ ਪਾਸੇ, ਗੁਰਬਾਣੀ ਨੇ ਤੈਨੂੰ ਤੀਰਥ ਆਖਿਆ, ਤੂੰ ਵੀ ਤੀਰਥ ਦਾ ਹੀ ਹਿੱਸਾ ਹੈ। ਕਿਹੜੀ ਜਗ੍ਹਾ ਜਿੱਥੇ ਰੱਬ ਨਹੀਂ ਬੋਲਦਾ, ਕਿਹੜਾ ਉਹ ਦਰਖਤ ਹੈ ਜਿਹਦੇ ਵਿੱਚ ਉਹ ਹੈ ਨਹੀਂ, ਕਿਹੜਾ ਉਹ ਪੱਤਾ ਜਿਹਦੇ 'ਚ ਹੈ ਨਹੀਂ, ਕਿਹੜੀ ਉਹ ਵੱਲ ਹੈ ਜਿਹਦੇ 'ਚ ਹੈ ਨਹੀਂ, ਕਿਹੜੀ ਉਹ ਵੇਲ ਹੈ ਜਿਹਦੇ 'ਚ ਹੈ ਨਹੀਂ, ਕਿਹੜਾ ਉਹ ਫੁੱਲ ਹੈ ਜਿਹਦੇ 'ਚ ਹੈ ਨਹੀਂ? ਗੁਰੀ ਗੁਰੂ ਨੂੰ ਪੁੱਛਿਆ, ਮਹਾਰਾਜ ਕਹਿੰਦੇ ਤੇਰੇ 'ਚ ਵੀ ਹੈ, ਸਾਰੇ ਪਾਸੇ ਹੀ ਹੈ, ਉਹ ਕੁਦਰਤ ਦੇ ਵਿੱਚ ਹੀ ਵੱਸਦਾ ਹੈ। ਗੁਰਬਾਣੀ ਨੇ ਤੇ ਹਰ ਚੀਜ਼ ਨੂੰ ਪਰਮਾਤਮਾ ਕਿਹਾ, ਰੱਬ ਕੋਈ ਇੱਕ ਹੈ? ਮਹਾਰਾਜ ਕਹਿੰਦੇ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ, ਗੋਬਿੰਦ ਬਿਨ ਨਹੀਂ, ਗੋਬਿੰਦ ਹੀ ਗੋਬਿੰਦ ਹੈ, ਸਾਰੇ ਪਾਸੇ ਰੱਬ ਹੀ ਰੱਬ ਹੈ, ਮੈਨੂੰ ਸਾਰੇ ਪਾਸੇ ਇੱਕ ਹੀ ਐਨਰਜੀ ਨਜ਼ਰ ਆਉਂਦੀ ਹੈ, ਜਿਹਨੂੰ ਅਸੀਂ ਯੂਨੀਵਰਸਲ ਐਨਰਜੀ ਕਹਿੰਦੇ ਹਾਂ, ਰੀਸਾਈਕਲ ਹੁੰਦੀ ਹੈ। ਆਪਾਂ ਇਸ ਟੌਪਿਕ ਤੇ ਬਹੁਤ ਗੱਲ ਕਰਦੇ ਹਾਂ, ਤੁਹਾਨੂੰ ਪਤਾ ਜਿਹੜੇ ਸੁਣਦੇ ਲਗਾਤਾਰ ਦੁਆ, ਹੁਣ ਇਸ ਨੁਕਤੇ ਨੂੰ ਸਮਝਣ ਦੀ ਖੇਚਲ ਕਰਿਓ ਕਿ ਸਾਡੀ ਲੜਾਈ ਸਾਡਾ ਝਗੜਾ ਧਰਤੀ ਨੂੰ ਤੀਰਥ ਬਣਾਉਣ ਦਾ। ਕੋਈ ਬਾਬਰੀ ਮਸਜਿਦ ਪਿੱਛੇ ਲੜਦਾ, ਬਾਬਰੀ ਮਸਜਿਦ ਕਹਿੰਦੇ ਰਾਮ ਜੀ ਦਾ ਜਨਮ ਹੋਇਆ ਇੱਥੇ, ਉਹ ਕਹਿੰਦੇ ਇੱਥੇ ਬਾਬਰੀ ਮਸਜਿਦ ਬਣਾ ਦਿੱਤੀ ਗਈ, ਇੱਥੇ ਮੰਦਰ ਬਣਾਵਾਂਗੇ, ਰਾਮ ਮੰਦਰ ਬਣੇਗਾ। ਮੁਸਲਮਾਨ ਕਹਿੰਦੇ ਅਸੀਂ ਦੁਬਾਰਾ ਮਸੀਤ ਬਣਾਵਾਂਗੇ, ਹਿੰਦੂ ਕਹਿੰਦੇ ਅਸੀਂ ਇੱਥੇ ਬੋਲੋ ਮੰਦਰ ਬਣਾਵਾਂਗੇ। ਇਹ ਝਗੜਾ ਤੇ ਅੱਜ ਕੋਟਾਂ ਕਚਹਿਰੀਆਂ 'ਚ ਹੈ, ਸਾਰੀ ਦੁਨੀਆ ਸਾਹਮਣੇ ਇਹ ਝਗੜਾ ਰੱਖੀ ਬੈਠੇ ਆ ਤੇ ਜੇ ਅਸੀਂ ਵੀ ਜਗ੍ਹਾ ਪਿੱਛੇ ਥਾਵਾਂ ਪਿੱਛੇ ਲੜਦੇ ਰਹਿਣਾ ਤੇਰੀ ਤੇ ਉਹਨਾਂ ਦੀ ਸੋਚ ਵਿੱਚ ਫਰਕ ਦੱਸ ਕੀ ਹੈ ਪੁਜਾਰੀ ਨੇ ਜਿੱਧਰ ਹਿੰਦੂ ਤੋਰੇ ਆ ਜਿੱਧਰ ਮੁਸਲਮਾਨ ਤੋਰੇ ਆ ਪੁਜਾਰੀ ਨੇ ਉਸੇ ਪਾਸੇ ਹੀ ਅੱਜ ਸਿੱਖਾਂ ਨੂੰ ਤੋਰ ਦਿੱਤਾ ਪਰ ਵੀਰੋ ਜਿੱਦਣ ਤੁਸੀਂ ਖੋਜ ਕਰੋਗੇ ਜਿੱਦਣ ਲੱਭੋਗੇ ਤੁਹਾਨੂੰ ਲੱਭਣਾ ਹੈ ਵੀ ਸਾਡਾ ਬਾਬਾ ਤੇ ਲੜਾਈ ਕੋਈ ਹੋਰ ਲੜਨ ਆਇਆ ਸੀ ਸਾਡੇ ਸਤਿਗੁਰੂ ਨੇ ਤੇ ਗੁਰਬਾਣੀ ਦੇ ਵਿੱਚ ਜਿਹੜੀ ਗੁਰਬਾਣੀ ਦਾ ਗਿਆਨ ਹੈ ਭਗਤ ਨਾਮਦੇਵ ਜੀ ਦੀ ਗੱਲ ਕਰ ਲਓ ਭਗਤ ਕਬੀਰ ਜੀ ਦੀ ਗੱਲ ਕਰ ਲਓ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰ ਲਓ ਇਹਨਾਂ ਸਾਰਿਆਂ ਦਾ ਝਗੜਾ ਤੇ ਰਿਹਾ ਹੀ ਇਸ ਗੱਲ ਦਾ ਵੀ ਧਰਤੀ ਨੂੰ ਤੀਰਥ ਕਿਵੇਂ ਬਣੇ ਰੱਬ ਨੂੰ ਬੰਨ ਲਿਆਓ ਤੁਸੀਂ ਲੋਕਾਂ ਨੇ ਤੁਸੀਂ ਰੱਬ ਨੂੰ ਇੰਨੇ ਕੁ ਥਾਂ 'ਚ ਦੱਸਿਆ ਇੰਨੀ ਕੁ ਜਗ੍ਹਾ 'ਚ ਦੱਸਿਆ ਵੀਰੋ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਸਿੱਖੋ ਦੱਸਿਓ ਦੁਨੀਆਂ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਜਿਹਦੇ ਕੋਲ ਹੋਵੇ ਸਭ ਤੋਂ ਮਹਿੰਗੀ ਕੋਠੀ ਹੈ ਦੁਨੀਆਂ 'ਚ ਜਿਹੜੇ ਬੰਦੇ ਕੋਲ ਹੋਵੇ ਜਗ੍ਹਾ ਬਹੁਤ ਮਹਿੰਗੀ ਹੈ ਬਹੁਤ ਮਹਿੰਗੀ ਹੈ ਜਿਹੜੇ ਬੰਦੇ ਕੋਲ ਹੋਈ ਉਹ ਬੰਦਾ ਆਪ ਹੀ ਮਹਿੰਗਾ ਹੋ ਗਿਆ ਨਾ ਮਾੜੀ ਮੋਟੀ ਗੱਲ ਥੋੜਾ ਹੈ ਸਭ ਤੋਂ ਮਹਿੰਗੀ ਕੋਠੀ ਫਲਾਣੇ ਬੰਦੇ ਕੋਲ ਹੈ ਇਹਦਾ ਮਤਲਬ ਇਹ ਬੰਦਾ ਬਹੁਤ ਵੱਡਾ ਹੈ ਠੀਕ ਹੈ ਨਾ ਅੱਛਾ ਜਿਹੜੀ ਇਹ ਜਗ੍ਹਾ ਨੇ ਜਿੰਨੀਆਂ ਵੀ ਇਹ ਪੁਜਾਰੀ ਦੇ ਅੰਡਰ ਨੇ ਪੁਜਾਰੀ ਦੇ ਅਧੀਨ ਨੇ ਆਪੇ ਹੀ ਵੱਡੇ ਹੋ ਗਏ ਆਪੇ ਹੀ ਸਾਡੇ ਸਿਰ ਤੇ ਬਹਿ ਗਏ ਆਪਾਂ ਜਗ੍ਹਾ ਦੇ ਗੁਲਾਮ ਹਾਂ ਤੇ ਜਗ੍ਹਾ ਉਹਨਾਂ ਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਬਜ਼ਾ ਉਹਨਾਂ ਦਾ ਥਾਂ ਉਹਨਾਂ ਦਾ ਪਰ ਗੁਰਬਾਣੀ ਗਿਆਨ ਤੇਰਾ ਵੀ ਓਨਾ ਹੈ ਮੇਰਾ ਵੀ ਓਨਾ ਹੈ ਗਰੀਬ ਦਾ ਵੀ ਅਮੀਰ ਦਾ ਵੀ ਓਨਾ ਜਿਹੜਾ ਗੁਰਬਾਣੀ ਗਿਆਨ ਆ ਉਹ ਤਾਂ ਸਭ ਦਾ ਇੱਕੋ ਜਿਹਾ ਵੀਰੋ ਗੁਰਬਾਣੀ ਗਿਆਨ ਤੇ ਹੁਣ ਆਪਾਂ ਕਹੀਏ ਅਸੀਂ ਥਾਵਾਂ ਪਿੱਛੇ ਲੜਨ ਵਾਲੀ ਕੌਮ ਥੋੜਾ ਸਾਡੀ ਕੌਮ ਤੇ ਗੁਰਬਾਣੀ ਗਿਆਨ ਨੂੰ ਮੰਨਦੀ ਹੈ ਝੂਠ ਬੋਲਦਾ ਹੈ ਜੇ ਅੱਜ ਅਸੀਂ ਇਹ ਕਹਿੰਦੇ ਹਾਂ ਅਸੀਂ ਗੁਰਬਾਣੀ ਨਾਲ ਜੁੜੇ ਹਾਂ ਗੁਰਬਾਣੀ ਗਿਆਨ ਨੂੰ ਮੰਨਦੇ ਹਾਂ ਅਸੀਂ ਝੂਠ ਬੋਲਦੇ ਹਾਂ ਅਸੀਂ ਜਗ੍ਹਾ ਨਾਲ ਜੁੜੇ ਹਾਂ ਥਾਂ ਨਾਲ ਜੁੜੇ ਹਾਂ ਮੈਂ ਸ਼ਨੀਵਾਰ ਦੇ ਦੀਵਾਨ ਵਿੱਚ ਬੇਨਤੀ ਕੀਤੀ ਸੀ ਤੁਹਾਨੂੰ ਚੇਤਾ ਹੋਣਾ ਹੈ ਆ ਪਿੱਛੇ ਖੜਕਾ ਹੋ ਰਿਹਾ ਜਰਾ ਕੰਟਰੋਲ ਕਰਿਓ ਆ ਪਿੱਛੇ ਜਰਾ ਇੱਧਰ ਸੁਣਿਓ ਸਿੰਘੋ ਧਿਆਨ ਨਾਲ ਸੁਣਿਓ ਅੱਜ ਤੁਸੀਂ ਕਿਸੇ ਇਤਿਹਾਸਕ ਸਥਾਨ ਤੇ ਜਾਣਾ ਹੋਵੇ ਇੱਧਰ ਸੁਣੋ ਧਿਆਨ ਨਾਲ ਪਕੜਿਓ ਗੱਲ ਤੁਸੀਂ ਕਿਸੇ ਇਤਿਹਾਸਕ ਸਥਾਨ ਤੇ ਜਾਣਾ ਹੋਵੇ ਤੇ ਏਦਾਂ ਹੀ ਥੋੜਾ ਤੁਰ ਪਾਂਗੇ ਅਗਲਾ ਕਹਿੰਦਾ 100 ਰੁਪਏ ਦੀ ਦੇਗ ਕਰਾਉਣੀ ਹੈ ਘੱਟ ਤੋਂ ਘੱਟ 100 ਰੁਪਇਆ ਗੋਲਕ ਦੇ ਵਿੱਚ ਮੱਥਾ ਟੇਕਣਾ ਏਦਾਂ ਹੀ ਕਹਿੰਦੇ ਘੱਟ ਤੋਂ ਘੱਟ 200 ਰੁਪਇਆ ਜੇਬ 'ਚ ਪਾ ਕੇ ਬੰਦਾ ਤੁਰਦਾ 500 ਰੁਪਇਆ ਵੱਡੇ ਤੋਂ ਵੱਡਾ ਨੋਟ ਜਾ ਕੇ ਟੇਕਦਾ ਤੇ ਜੇ ਉਹਨੂੰ ਕਵੇ ਵੀ ਤੂੰ ਗੁਰਬਾਣੀ ਗਿਆਨ ਨਾਲ ਤੇ ਜਿੱਦਣ ਪਿੰਡ ਵਾਲੇ ਗੁਰਦੁਆਰੇ ਮੱਥਾ ਟੇਕਦਾ ਉਦੋਂ ਠਿਆਨੀਆਂ ਚਵਾਨੀਆਂ ਲੱਭਣ ਲੱਗ ਜਾਂਦਾ ਤੂੰ ਗੁਰਬਾਣੀ ਨਾਲ ਨਹੀਂ ਜੁੜਿਆ ਤੂੰ ਦੇਹ ਨਾਲ ਜੁੜੇ ਅਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ ਅਸੀਂ ਦੇਹ ਨੂੰ ਨਹੀਂ ਪੂਜਦੇ ਦੇਹ ਨੂੰ ਨਹੀਂ ਪੂਜਦੇ ਅਸੀਂ ਦੇਹਾਂ ਨੂੰ ਹੀ ਪੂਜਦੇ ਹਾਂ ਅਸੀਂ ਗੁਰਬਾਣੀ ਨਾਲ ਜੁੜੇ ਹੋਏ ਹੁੰਦੇ ਮੇਰਿਆ ਵੀਰਾ ਤੇਰੇ ਪਿੰਡ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਓਨਾ ਹੀ ਸਤਿਕਾਰ ਹੋਣਾ ਸੀ ਜਿੰਨਾ ਇਤਿਹਾਸਕ ਸਥਾਨਾਂ ਤੇ ਹੋ ਰਿਹਾ ਅਸੀਂ ਲੋਕਾਂ ਨੇ ਜਗ੍ਹਾ ਵੱਡੀ ਕੀਤੀ ਜਗ੍ਹਾ ਬੜੀ ਵੱਡੀ ਹੈ ਜਗ੍ਹਾ ਬੜੀ ਵੱਡੀ ਹੈ ਤੇ ਜਗ੍ਹਾ ਉੱਤੇ ਪੁਜਾਰੀ ਦਾ ਕਬਜ਼ਾ ਤੇ ਪੁਜਾਰੀ ਕਹਿੰਦਾ ਅਸੀਂ ਆਪੇ ਹੀ ਵੱਡੇ ਹੋ ਜਾਵਾਂਗੇ ਜਗ੍ਹਾ ਨੂੰ ਵੱਡੀ ਕਰ ਲਓ ਅਸੀਂ ਆਪੇ ਵੱਡੇ ਹੋ ਜਾਵਾਂਗੇ ਜਿਹਦਾ ਕਬਜ਼ਾ ਹੈ ਹੁਣ ਵੇਖੋ ਸਭ ਤੋਂ ਵੱਡੀ ਕੋਠੀ ਉੱਤੇ ਜਿਹੜੇ ਬੰਦੇ ਉਹ ਆਪੇ ਹੀ ਵੱਡਾ ਹੋਇਆ ਕਿ ਨਾ ਹੋਇਆ ਬੋਲੋ ਆਪੇ ਹੀ ਵੱਡਾ ਹੋ ਗਿਆ ਇਹਨਾਂ ਬੰਦਿਆਂ ਨੇ ਗੁਰਬਾਣੀ ਵੱਡੀ ਨਹੀਂ ਹੋਣ ਦਿੱਤੀ ਵੱਡੀ ਗੁਰਬਾਣੀ ਹੈ ਇਹਨਾਂ ਨੇ ਗੁਰਬਾਣੀ ਨੂੰ ਬਹੁਤ ਛੋਟਾ ਕੀਤਾ ਹੈ ਜੇ ਗੁਰਬਾਣੀ ਵੱਡੀ ਕੀਤੀ ਹੁੰਦੀ ਅੱਜ ਹਰ ਪਿੰਡ ਦੇ ਵਿੱਚ ਗੁਰਬਾਣੀ ਨੂੰ ਵੱਡਾ ਕਰ ਦੇਣਾ ਸੀ ਹਰ ਜਗ੍ਹਾ ਵੱਡੀ ਹੁੰਦੀ ਅੱਜ ਇੱਕ ਸਰੂਪ ਜਿਹੜਾ ਤੇਰੇ ਪਿੰਡ 'ਚ ਪਿਆ ਜਿਹਨੂੰ ਕੋਈ ਮੱਥਾ ਇੰਨਾ ਸੌਖਾ ਨਹੀਂ ਅਸੀਂ ਢਾਂਚੇ ਲਈ ਲੜੀਏ ਇਹ ਪੁਜਾਰੀ ਦੀ ਸੋਚ ਸੀ ਪਰ ਅਸੀਂ ਲੜਨਾ ਹੈ ਸਾਡੀ ਲੜਾਈ ਇਸ ਗੱਲ ਦੀ ਹੈ ਧਰਤੀ ਤੀਰਥ ਕਿਵੇਂ ਬਣੇ ਗੁਰਬਾਣੀ ਨੇ ਸਾਨੂੰ ਕਿਹਾ ਸੀ ਸਾਰੀ ਜਗ੍ਹਾ ਤੀਰਥ ਬਣਾਓ ਹਰ ਥਾਂ ਤੀਰਥ ਬਣੇ ਤੇਰਾ ਅੰਦਰ ਤੀਰਥ ਹੈ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਉਹ ਸ਼ਬਦ ਉਹ ਗਿਆਨ ਆਪਣੇ ਅੰਦਰ ਵਸਾ ਉਹ ਗਿਆਨ ਦੇ ਵਿੱਚ ਇਸ਼ਨਾਨ ਕਰ ਉਹਦੇ ਨਾਲ ਨਾ ਤੇਰੇ ਅੰਦਰ ਤੀਰਥ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਭਗਤ ਪੀਪਾ ਜੀ ਦਾ ਸ਼ਬਦ ਆਪਾਂ ਲੋ ਇੱਕ ਵਾਰੀ ਸਾਰਾ ਸੁਣ ਲਿਓ ਕਲੀਅਰ ਹੋ ਜਾਂਦਾ ਹਾਂਜੀ
ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ
ਸੁਣੋ ਇੱਕ ਵਾਰੀ ਹਾਂਜੀ
ਕਾਇਓ ਧੂਪ ਦੀਪ ਨਹੀਂ ਵੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ
ਤਾਂ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝਣ ਦੀ ਖੇਚਲ ਕਰਿਓ ਕਿ ਅਸੀਂ ਆਪਣੇ ਆਪ ਨੂੰ ਖੋਜੀਏ ਸਾਰੇ ਪਾਸੇ ਤੀਰਥ ਹੈ ਸਭ ਗੋਬਿੰਦ ਹੈ ਮੈਂ ਵੀ ਗੋਬਿੰਦ ਦਾ ਹਿੱਸਾ ਅਸੀਂ ਵੀ ਰੱਬ ਦਾ ਹਿੱਸਾ ਆਪਣੇ ਆਪ ਨੂੰ ਖੋਜ ਆਪਣੇ ਆਪ ਨੂੰ ਲੱਭ ਆਪਣੇ ਆਪ ਨੂੰ ਵੇਖ ਤੇਰੇ ਵਿੱਚ ਮੇਰੇ ਸਾਰਿਆਂ ਵਿੱਚ ਪਰਮਾਤਮਾ ਵਸਦਾ ਹੈ ਆਪਣੇ ਆਪ ਨੂੰ ਵੇਖ ਪਰਮਾਤਮਾ ਨੂੰ ਵੇਖਣਾ ਇਹੋ ਹੀ ਹੈ ਤੇਰੇ ਜਿਹੜੇ ਗੁਣ ਨੇ ਕੁਦਰਤੀ ਉਹਨਾਂ ਨੂੰ ਪ੍ਰਗਟ ਕਰ ਬਾਹਰ ਲੱਭ ਚਲੋ ਜੀ ਸਾਡੀ ਲੜਾਈ ਇਸ ਗੱਲ ਦੀ ਹੈ ਸਾਡਾ ਝਗੜਾ ਇਸ ਗੱਲ ਦਾ ਹੈ ਸਾਡਾ ਝਗੜਾ ਉਹ ਨਹੀਂ ਵੀ ਅਸੀਂ ਰਾਮ ਮੰਦਿਰ ਬਣਾਉਣਾ ਅਸੀਂ ਮਸੀਤ ਬਣਾਉਣੀ ਹੈ ਇੱਥੇ ਆ ਸਾਡਾ ਝਗੜਾ ਸਾਰੀ ਦੁਨੀਆ ਧਰਤੀ ਸਾਰੀ ਤੀਰਥ ਬਣੇ ਵੀਰੋ ਸਾਡੇ ਵਾਲੇ ਤੇ ਤੀਰਥਾਂ ਉੱਤੇ ਵੀ ਚੋਰੀਆਂ ਹੁੰਦੀਆਂ ਸਾਡੇ ਵਾਲੇ ਤੇ ਤੀਰਥਾਂ ਉੱਤੇ ਵੀ ਗਲਤ ਕੰਮ ਹੁੰਦੇ ਆ ਪਰ ਬਾਹਰਲਿਆਂ ਨੇ ਕਈਆਂ ਨੇ ਕੰਟਰੀਆਂ ਇਦਾਂ ਦੀਆਂ ਬਣਾ ਲਈਆਂ ਜਿਨ੍ਹਾਂ ਦੀ ਕੰਟਰੀ ਦੇ ਵਿੱਚ ਕੋਈ ਚੋਰੀ ਨਹੀਂ ਕਰਦਾ ਬੇਈਮਾਨੀ ਨਹੀਂ ਕਰਦਾ ਠੱਗੀ ਨਹੀਂ ਮਾਰਦਾ ਅਗਲਿਆਂ ਨੇ ਧਰਤੀ ਤੀਰਥ ਬਣਾ ਲਈ ਕਿ ਨਾ ਬਣਾ ਲਈ ਵੇਖੋ ਮੋਬਾਈਲ ਰੱਖਦੇ ਐ ਮੋਬਾਈਲ ਰੱਖਦੇ ਤੇ ਚਾਰ ਦਿਨਾਂ ਬਾਅਦ ਉੱਥੇ ਹੀ ਪਿਆ ਹੋਵੇ ਤੈਨੂੰ ਐਂ ਲੱਗਣਾ ਵੀ ਆਹ ਤੇ ਯਾਰ ਬਾਹਰ ਤੀਰਥ ਬਣਾਈ ਫਿਰਦੇ ਆ ਸਾਡੇ ਵਾਲੇ ਤੇ ਗੁਰਦੁਆਰੇ ਰੱਖੋ ਤੇ ਚੱਕ ਕੇ ਲੈ ਜਾਂਦੇ ਗੋਲਕਾਂ ਇਹ ਚੱਕ ਕੇ ਲੈ ਜਾਂਦੇ ਆ ਆਹ ਤੇ ਧਰਤੀ ਤੀਰਥ ਬਣਾਈ ਫਿਰਦੇ ਆ ਤੇ ਖਤਰਾ ਹੀ ਕੋਈ ਨਹੀਂ ਇਹ ਹੈ ਸਾਡਾ ਕੌਨਸੈਪਟ ਸਾਨੂੰ ਗੁਰੂ ਜੀ ਨੇ ਇਹ ਸਮਝਾਇਆ ਸਾਨੂੰ ਕਿਹਾ ਇਹਦਾ ਤੀਰਥ ਪ੍ਰਗਟ ਕਰੋ ਆਹ ਧਰਤੀ ਨੂੰ ਤੀਰਥ ਬਣਾਇਆ ਹੁੰਦਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਉੱਤੇ ਚੱਲਦੇ ਪਰ ਸਾਡੇ ਦਿਮਾਗ ਸਾਡਾ ਬ੍ਰੇਨ ਵਾਸ਼ ਕਰਤਾ ਸਾਰਾ ਕੁਛ ਇੱਦਾਂ ਬਣਾ ਦਿੱਤਾ ਗਿਆ ਹੁਣ ਮੈਂ ਵਾਪਸ ਉੱਥੇ ਹੀ ਲੈ ਕੇ ਆਉਂਦਾ ਰੱਬ ਮਾਰ ਦਿੰਦਾ ਰੱਬ ਲੈ ਜਾਂਦਾ ਪਰਮਾਤਮਾ ਮਾਰ ਦਿੰਦਾ ਇਨ ਇਹਦਾ ਸਿਸਟਮ ਬਣਿਆ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਏਦਾਂ ਹੀ ਇਹਦੇ ਅਰਥ ਸਮਝਦੇ ਹਾਂ ਅਸੀਂ ਉਹਨੇ ਕੱਲਿਆ ਅਸੀਂ ਆਏ ਹਾਂ ਉਹਨੇ ਸੱਦਿਆ ਅਸੀਂ ਜਾਣਾ ਇਹ ਤੇ ਇੱਕ ਨਿਜਮ ਹੈ ਨਿਜਮ ਇੱਕ ਢਾਂਚਾ ਹੈ ਇੱਕ ਸਿਸਟਮ ਹੈ ਪਰ ਉਹਦੇ ਵਿੱਚ ਇੱਕ ਤੈਨੂੰ ਸਿਸਟਮ ਘੜਨਾ ਪੈਣਾ ਜਦੋਂ ਤੁਸੀਂ ਰੱਬ ਦੇ ਪੁਜਾਰੀ ਨੇ ਦੋਸ਼ ਲਵਾ ਦਿੱਤਾ ਇੱਕ ਰੱਬ ਹੈ ਉਹ ਸਾਰਾ ਕੁਛ ਕਰਦਾ ਮੈਂ ਪਿੱਛੇ ਜੇ ਇੱਕ ਭੋਗ ਤੇ ਗਿਆ ਮੈਂ ਪਿੱਛੇ ਜੇ ਸੁਣਾਇਆ ਵੀ ਸੀ ਰਤਵਾੜੇ ਵਿਦਵਾਨ ਚ ਜਦੋਂ ਭੋਗ ਤੇ ਗਏ ਤੇ ਬੀਬੀ ਨੂੰ ਅਟੈਕ ਹੋਇਆ ਸੀ ਤੇ ਜਦੋਂ ਭੋਗ ਤੇ ਮੈਂ ਗੱਲ ਲੱਗਾ ਕਰਨ ਤੇ ਮੈਂ ਅਰਜ਼ ਕੀਤੀ ਮੈਂ ਕਿਹਾ ਜੀ ਅੱਜ ਮਾਤਾ ਜੀ ਦੇ ਭੋਗ ਤੇ ਆਏ ਹਾਂ ਤੇ ਮਾਤਾ ਨੂੰ ਹੋਇਆ ਅਟੈਕ ਹੁਣ ਇਹ ਨਾ ਕਹੀਏ ਕਿ ਰੱਬ ਲੈ ਗਿਆ ਹੋ ਸਕਦਾ 10 ਸਾਲ 15 ਸਾਲ 20 ਸਾਲ ਮਾਤਾ ਹੋਰ ਜਿੰਦਾ ਰਹਿ ਜਾਂਦੀ ਹੁਣ ਆਪਾਂ ਜਿੰਨੇ ਵੀਰ ਭਰਾ ਬੈਠੇ ਹੋ ਆਪਾਂ ਵਿਚਾਰ ਕਰੋ ਵੀ ਅਟੈਕ ਅੱਜ ਕੱਲ੍ਹ ਕਿਉਂ ਹੋ ਰਿਹਾ ਖਾਣ ਪੀਣ ਦਾ ਕੰਟਰੋਲ ਨਹੀਂ ਆਪਾਂ ਰੱਖਦੇ ਦੂਜੇ ਨੰਬਰ ਦੇ ਉੱਤੇ ਅਸੀਂ ਚੈੱਕਅਪ ਕਰਾਉਂਦੇ ਰਹੀਏ, ਜ਼ਹਿਰਾਂ ਖਾਂਦੇ ਹਾਂ, ਤਰ੍ਹਾਂ ਤਰ੍ਹਾਂ ਦਾ ਭੋਜਨ ਹੈ, ਅਸੀਂ ਆਪਣੇ ਆਪ ਨੂੰ ਟੈਸਟ ਕਰਾਉਂਦੇ ਰਿਹਾ ਕਰੀਏ, ਚੈੱਕ ਕਰਾਉਂਦੇ ਰਿਹਾ ਕਰੀਏ, ਜੋ ਮਾਤਾ ਜੀ ਨਾਲ ਵਾਪਰੀ ਹੈ ਕਦੇ ਨਾ ਕਦੇ ਸਾਡੇ ਨਾਲ ਵੀ ਵਾਪਰ ਸਕਦੀ ਹੈ। ਜੇ ਕਹੀਏ ਰੱਬ ਲੈ ਗਿਆ, ਪਰਮਾਤਮਾ ਤੇ ਦੋਸ਼ ਮੜਤਾ ਵੀ ਰੱਬ ਲੈ ਗਿਆ, ਫਿਰ ਤੇ ਗੱਲ ਖਤਮ ਹੈ। ਹੁਣ ਕਿੰਨੇ ਐਕਸੀਡੈਂਟਾਂ ਵਿੱਚ, ਐਕਸੀਡੈਂਟਾਂ ਦੀਆਂ ਮੌਤਾਂ ਚ ਗਏ ਆ ਜਵਾਨ ਬੰਦੇ, ਕਿੰਨੇ ਨੌਜਵਾਨ ਨੇ ਜਿਹੜੇ ਮਰੇ ਆ ਐਕਸੀਡੈਂਟਾਂ ਵਿੱਚ, ਕਿੰਨਿਆਂ ਲੋਕਾਂ ਦੀ ਮੌਤ ਹੋਈ ਹੈ, ਤੇ ਐਕਸੀਡੈਂਟ ਦੇ ਉੱਤੇ ਬੰਦਾ ਗਿਆ ਦੁਖੀ ਹੈ, ਏਦਾਂ ਭੋਗ ਪੈ ਰਿਹਾ, ਭੋਗ ਤੇ ਮੇਰੇ ਵਰਗਾ ਬੰਦਾ ਕਥਾ ਕਰਦਾ, ਤੇ ਕਥਾ ਕਰਦਾ ਕਰਦਾ ਕੀ ਕਹਿੰਦਾ, ਭਾਈ ਰੱਬ ਦਾ ਭਾਣਾ ਮੰਨੋ, ਬਸ ਹੁਣ ਚੁੱਪ ਕਰ ਜੋ, ਰੋਵੋ ਨਾ, ਰੱਬ ਲੈ ਗਿਆ। ਹੁਣ ਨੌਜਵਾਨ ਬੱਚਾ ਮਰਿਆ ਐਕਸੀਡੈਂਟ ਚ, ਮਰਿਆ ਐਕਸੀਡੈਂਟ ਚ, ਮਰਿਆ ਨੌਜਵਾਨ ਬੱਚਾ ਮਰਿਆ, ਤੇ ਜਿਹੜਾ ਉੱਥੇ ਕਥਾ ਕਰਨ ਵਾਲਾ ਉਹ ਕਹਿੰਦਾ ਫਿਕਰ ਨਾ ਕਰੋ, ਰੱਬ ਲੈ ਗਿਆ, ਪਰਮਾਤਮਾ ਲੈ ਗਿਆ। ਹੁਣ ਜਿੰਨੇ ਲੋਕ ਬੈਠੇ ਸੀ ਉਹਨਾਂ ਨੇ ਜਦੋਂ ਰੱਬ ਦਾ ਨਾਂ ਸੁਣਿਆ ਸਾਰੇ ਚੁੱਪ ਕਰਕੇ ਕਹਿੰਦੇ ਚਲੋ ਰੱਬ ਲੈ ਗਿਆ। ਅੱਛਾ, ਪਰ ਜੇ ਸੁਣੋ, ਇੱਕ ਮਿੰਟ ਧਿਆਨ ਨਾਲ ਸੁਣਿਓ, ਜੇ ਉਸ ਵੇਲੇ ਇਹ ਕਿਹਾ ਜਾਂਦਾ ਐਕਸੀਡੈਂਟ ਹੋਇਆ ਕਿਉਂ, ਐਕਸੀਡੈਂਟ ਕਿਉਂ ਹੋਇਆ, ਕਹਿੰਦੇ ਜੀ ਗਾਂ ਚੜ ਗਈ, ਇੱਕਦਮ ਇੱਕਦਮ ਸੜਕ ਦੇ ਉੱਤੇ ਕੁੱਤਾ ਆ ਗਿਆ, ਇੱਕਦਮ ਗਾਂ ਆ ਗਈ, ਇੱਕਦਮ ਖੱਡਾ ਆ ਗਿਆ, ਰੋਡ ਵਧੀਆ ਨਹੀਂ ਬਣੇ, ਟ੍ਰੈਫਿਕ ਸਿਸਟਮ ਕੋਈ ਨਹੀਂ, ਇੱਕ ਗੱਡੀ ਨੂੰ ਦੂਜੀ ਗੱਡੀ ਕੱਟਦੀ ਸੀ, ਅੱਗੋਂ ਗੱਡੀ ਤੇਜ਼ ਆ ਗਈ, ਕੋਈ ਰੂਲ ਨਹੀਂ, ਐਕਸੀਡੈਂਟ ਹੋਇਆ ਤਾਂ ਮਰਿਆ, ਸਿਸਟਮ ਕੋਈ ਨਹੀਂ। ਅੱਛਾ, ਸਿਸਟਮ ਕੋਈ ਨਹੀਂ, ਹਾਂ ਇਹ ਸਿਸਟਮ ਕਿੰਨੇ ਬਣਾਉਣਾ ਹੈ ਬੋਲੋ, ਟ੍ਰੈਫਿਕ ਕੰਟਰੋਲ ਸਿਸਟਮ ਕਿੰਨੇ ਬਣਾਉਣਾ ਹੁੰਦਾ, ਸਰਕਾਰ ਨੇ, ਸਰਕਾਰ ਨੇ ਬਣਾਉਣਾ। ਜਿੰਨੇ ਆਪਾਂ ਮਰੇ ਦੇ ਭੋਗ ਤੇ ਗਏ ਸੀ ਐਕਸੀਡੈਂਟ ਤੇ, ਆਪਾਂ ਕਹਿਣਾ ਸੀ ਅੱਛਾ ਮਾੜਾ ਸਿਸਟਮ ਹੈ, ਸਿਸਟਮ ਕਿੰਨੇ ਬਣਾਉਣਾ ਹੈ, ਸਰਕਾਰ ਨੇ, ਤੇ ਆਪਾਂ ਕਹਿਣਾ ਸੀ ਵੀ ਇਹਦਾ ਮਤਲਬ ਸਰਕਾਰ ਨੇ ਬਣਾਉਣਾ, ਤੇ ਸਰਕਾਰ ਕਿੰਨੇ ਬਣਾਉਣੀ ਹੈ ਬੋਲੋ, ਆ ਪਰਸੋਂ ਵੋਟਾਂ ਪੈਣੀਆਂ, ਕਿੰਨੇ ਬਣਾਉਣੀ ਸਰਕਾਰ, ਬੰਦਿਆਂ ਨੇ ਬਣਾਉਣੀ ਹੈ ਕਿ ਆਪੇ ਹੀ ਬਣ ਜੂ, ਜਿਹੜੀ ਸਰਕਾਰ ਵੀ ਆਉਂਦੀ ਹੈ ਇਹਦਾ ਮਤਲਬ ਬੰਦੇ ਚਾਹੁੰਦੇ ਹੈ, ਇਹ ਸਰਕਾਰ ਲੋਕ ਚਾਹੁੰਦੇ। ਹੁਣ ਐਕਸੀਡੈਂਟ ਵਿੱਚ ਮੌਤ ਹੋਈ, ਲੋਕ ਦੁਖੀ ਬੈਠੇ ਆ, ਹੁਣ ਪੁਜਾਰੀ ਮੇਰੇ ਵਰਗਾ ਪਖੰਡੀ ਬੰਦਾ, ਪੁਜਾਰੀ ਬੰਦਾ, ਉਹਨੇ ਕਿਹਾ ਰੱਬ ਲੈ ਗਿਆ, ਸਿਸਟਮ ਕਦੇ ਬਦਲ ਸਕਦਾ, ਹੁਣ ਕਸੂਰ ਕਿਹਦਾ, ਰੱਬ ਦਾ। ਹੁਣ ਕਿੱਥੇ ਤੇ ਗੁੱਸਾ ਚੜਦਾ ਸੀ ਸਿਸਟਮ ਤੇ, ਇਹ ਮਾੜਾ ਸਿਸਟਮ ਲੈ ਗਿਆ, ਰਾਜਨੀਤਿਕ ਸਿਸਟਮ ਗੰਦਾ ਹੈ, ਉਹ ਇੱਥੇ ਪੈਸਾ ਖਾਂਦੇ ਹੈ, ਸੜਕਾਂ ਬਣਾਉਣ ਵਾਲੇ ਠੇਕੇਦਾਰ ਖਾ ਗਏ, ਕੰਟਰੈਕਟ ਸਾਈਨ ਕਰਨ ਵਾਲੇ ਬੰਦੇ ਪੈਸਾ ਖਾ ਗਏ, ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਕਰਪਟ ਹੈ, ਇਸ ਕਰਕੇ ਐਕਸੀਡੈਂਟ ਹੋ ਰਹੇ ਹੈ। ਅਮਰੀਕਾ ਕੈਨੇਡਾ ਵਿੱਚ ਸਾਡੇ ਨਾਲੋਂ ਕਿਤੇ ਜ਼ਿਆਦਾ ਗੱਡੀਆਂ ਨੇ, ਐ ਲੈਣਾ ਵਿੱਚ ਤੁਰੀਆਂ ਜਾਂਦੀਆਂ, ਕੋਈ ਐਕਸੀਡੈਂਟ ਨਹੀਂ ਹੁੰਦਾ। ਇੱਕ ਦਿਨ ਦੇ ਵਿੱਚ ਜਰਾ ਕੁ ਦਿਮਾਗ ਲਾ ਕੇ ਵੇਖਿਓ ਵੀ ਇੱਕ ਦਿਨ ਦੇ ਵਿੱਚ ਜੇ ਆਪਾਂ ਇਹ ਕਹੀਏ ਰੱਬ ਲਈ, ਰੱਬ ਭੇਜਦਾ, ਰੱਬ ਬੁਲਾ ਲੈਂਦਾ, ਫਿਰ ਇਹ ਸੋਚ ਕੇ ਵੇਖੋ ਜਰਾ, ਇਹ ਜਰਾ ਕੁ ਵਿਚਾਰ ਕੇ ਵੇਖੋ ਵੀ ਇਹਦਾ ਮਤਲਬ ਰੱਬ ਨੂੰ ਜਪਦੇ ਅਸੀਂ ਹਾਂ, ਗੁਰਦੁਆਰੇ ਇੰਡੀਆ ਚ ਜ਼ਿਆਦਾ, ਗੰਗਾ ਇੱਥੇ ਵਗੇ, ਸਰੋਵਰ ਇੱਥੇ, ਧਾਰਮਿਕ ਸਥਾਨ ਇੱਥੇ, ਮੰਦਰ ਸਭ ਤੋਂ ਵੱਧ ਇੱਥੇ, ਯਾਤਰਾਵਾਂ ਇੱਥੇ, ਲੰਗਰ ਇੱਥੇ, ਵੱਡੇ ਵੱਡੇ ਮਹਿਲਾਂ ਵਰਗੇ ਗੁਰਦੁਆਰੇ, ਵੱਡੇ ਵੱਡੇ ਨਿਸ਼ਾਨ ਸਾਹਿਬ, ਵੱਡੇ ਵੱਡੇ ਝੰਡੇ, ਸਾਰਾ ਕੁਝ ਇੱਥੇ। ਪਰ ਅਮਰੀਕਾ ਕੈਨੇਡਾ ਵਾਲਿਆਂ ਦਾ ਵਾਲ ਵੀ ਵਿੰਗਾ ਨਹੀਂ ਹੋ ਰਿਹਾ, ਸਾਡੇ ਰੋਜ਼ ਲੱਖਾਂ ਬੰਦਾ ਮਰਦੇ, ਰੱਬ ਪੂਜਾ ਸਾਥੋਂ ਕਰਾਉਂਦਾ ਤੇ ਬਖਸ਼ਿਸ਼ਾਂ ਉਧਰਲਿਆਂ ਤੇ ਕਰੀ ਜਾਂਦਾ, ਆਖੋ ਸਤਨਾਮ, ਮੱਥੇ ਵੀ ਅਸੀਂ ਦੇਖਦੇ ਹਾਂ ਤੇ ਸੱਦਦਾ ਵੀ ਸਾਡੇ ਵਾਲਿਆਂ ਨੂੰ ਹੀ ਹੈ, ਕਦੇ ਇਹਨੂੰ ਸੱਦ ਲੈਂਦਾ। ਪਿੰਡ, ਮੇਰੇ ਪਿੰਡ ਚ ਕਈ ਮੌਤਾਂ ਐਕਸੀਡੈਂਟ ਚ ਹੋਈਆਂ, ਹਰੇਕ ਦੇ ਪਿੰਡ ਚ ਐਕਸੀਡੈਂਟਾਂ ਚ ਕਿੰਨੇ ਮਰੇ ਆ, ਆ ਤੁਹਾਡੇ ਚ ਬੈਠੇ ਹੋਣਗੇ, ਕਿਸੇ ਦਾ ਭਰਾ ਐਕਸੀਡੈਂਟ ਚ ਮਰਿਆ, ਕਿਸੇ ਦੇ ਪਿਤਾ ਐਕਸੀਡੈਂਟ ਚ ਮਰਿਆ, ਕਿਸੇ ਦਾ ਰਿਸ਼ਤੇਦਾਰ ਐਕਸੀਡੈਂਟ ਚ ਮਰਿਆ, ਉਹ ਰੱਬ ਕਮਾਲ ਦਾ ਯਾਰ, ਅਸੀਂ ਨਾਮ ਜਪਣ ਵਾਲੇ ਲੋਕ ਭਾਰਤ ਦੇ ਤੇ ਸਾਡੇ ਸ਼ੱਕ ਨਹੀਂ ਹੁੰਦਾ ਵੀ ਗੱਲ ਵਿੱਚੋਂ ਕੁਝ ਬੋਲੋ ਹੋਰ ਹੈ, ਗੱਲ ਵਿੱਚੋਂ ਕੁਝ ਹੋਰ ਹੈ।
ਅਸੀਂ ਗਲਤ ਸਮਝ ਰਹੇ ਹਾਂ। ਅਗਲਿਆਂ ਨੇ ਸਿਸਟਮ ਬਣਾਇਆ, ਆਹ ਨੁਕਤਾ ਵੀ ਰੱਬ ਸਾਡੇ ਵਿੱਚ ਹੈ, ਅਸੀਂ ਇਹ ਸਿਸਟਮ ਬਣਾਵਾਂਗੇ, ਸਰਕਾਰ ਅਸੀਂ ਬਣਾਵਾਂਗੇ, ਸਿਸਟਮ ਅਸੀਂ ਬਣਾਵਾਂਗੇ। ਸਿਸਟਮ ਬਣੇ, ਰੋਡ ਬਣੇ, ਐਂਗਲ ਲੱਗੇ, ਨਹੀਂ ਕੋਈ ਗਾਂ ਸੜਕ ਤੇ ਚੜ ਸਕਦੀ, ਨਹੀਂ ਕੋਈ ਕੁੱਤਾ ਸੜਕ ਤੇ ਚੜ ਸਕਦਾ, ਨਹੀਂ ਕੋਈ ਗੱਡੀ ਆ ਸਕਦੀ, ਕੋਈ ਗੱਡੀ ਦੂਜੀ ਗੱਡੀ ਨੂੰ ਓਵਰਟੇਕ ਟੇਕ ਨਹੀਂ ਕਰ ਸਕਦੀ, ਕੋਈ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਦਾ। ਸਖ਼ਤ ਕਾਨੂੰਨ ਬਣਾਏ ਬੰਦਿਆਂ ਨੇ ਤੇ ਐਕਸੀਡੈਂਟ ਹੋਣੇ ਆਪਣੇ ਆਪ ਬੰਦ ਹੋ ਗਏ। ਹੁਣ ਰੱਬ ਸੱਦਣੋਂ ਬੰਦ ਹੋ ਗਿਆ ਜੀ, ਇੱਥੇ ਵਾਲਿਆਂ ਨੂੰ ਅਜੇ ਵੀ ਸੱਦੀ ਜਾਂਦਾ। ਜਿੱਦਣ ਆਪਣੇ ਦੱਸੋ ਵੀਰੋ ਜਵਾਬ ਦਿਓ, ਜਿੱਦਣ ਸੜਕਾਂ ਡਬਲ ਹੋ ਗਈਆਂ, ਚਾਰੇ ਪਾਸੇ ਐਂਗਲ ਲੱਗ ਗਏ, ਸਾਰੇ ਪਾਸੇ ਗਰਿੱਲਾਂ ਲੱਗ ਗਈਆਂ, ਕੀ ਸਾਡੇ ਐਕਸੀਡੈਂਟ ਘਟਣਗੇ ਕਿ ਨਹੀਂ ਘਟਣਗੇ? ਗੱਜ ਕੇ ਬੰਦੇ ਮਰਨੋਂ ਹਟਣਗੇ ਕਿ ਨਹੀਂ ਹਟਣਗੇ? ਜਿਹੜੇ ਪਹਿਲਾਂ ਮਰੇ ਆ ਰੱਬ ਨੇ ਮਾਰੇ ਕਿ ਮਾੜੇ ਸਿਸਟਮ ਕਰਕੇ? ਮਾੜੇ ਸਿਸਟਮ ਕਰਕੇ, ਮਾੜੇ ਸਿਸਟਮ ਕਰਕੇ। ਪਰ ਤੁਹਾਡੇ ਦਿਮਾਗ 'ਚ ਇਹ ਗੱਲ ਵੜਦੀ ਹੈ ਕਿ ਨਹੀਂ ਪਿਆਰਿਓ? ਆਪਾਂ ਸੋਚ ਸਕਦੇ ਹਾਂ ਇਹ ਤਾਂ ਵੀ ਜਿਹੜਾ ਬੰਦਾ ਸਟੇਜ ਤੇ ਕਥਾ ਕਰਦਾ ਹੈ ਉਹ ਜਦੋਂ ਕਹਿੰਦਾ ਰੱਬ ਨੇ ਕੀਤਾ ਹੈ, ਉਹ ਮੁਕਤ ਕਿਹਨੂੰ ਕਰਾ ਰਿਹਾ? ਸਰਕਾਰ ਨੂੰ ਤੇ ਕਥਾ ਕਿਹਦੇ ਹੱਕ 'ਚ ਭੁਗਤ ਗਈ? ਸਰਕਾਰ ਦੇ ਧਿਆਨ ਜਾਣਾ ਸੀ, ਗੁੱਸਾ ਚੜ੍ਹਨਾ ਸੀ ਸਿਸਟਮ ਤੇ। ਰਾਜਨੀਤਿਕਾਂ ਨੂੰ ਧਰਮ ਬਚਾਈ ਜਾਂਦਾ ਹੈ, ਆਖੋ ਸਤਨਾਮ। ਰਾਜਨੀਤਿਕ ਖਾਈ ਜਾਂਦੇ ਆ, ਰਾਜਨੀਤਿਕ ਲੁੱਟੀ ਜਾਂਦੇ ਆ, ਰਾਜਨੀਤਿਕ ਸਿਸਟਮ ਬਣਾਉਂਦੇ ਨਹੀਂ। ਰਾਜਨੀਤਿਕਾਂ ਨੇ ਢਾਂਚਾ ਬਣਾਉਣਾ ਹੈ, ਉਹ ਲੋਕ ਇਦਾਂ ਦੇ ਹੈ। ਪਰ ਧਾਰਮਿਕ ਬੰਦਾ ਰਾਜਨੀਤਿਕਾਂ ਤੇ ਗੁੱਸਾ ਹੀ ਨਹੀਂ ਚੱਲਣ ਦਿੰਦਾ, ਇਹ ਕਹਿੰਦਾ ਰੱਬ ਕਰਦਾ। ਬੜੇ ਛਾਤਰ ਨੇ ਇਹ ਦੋਵੇਂ, ਖਤਰਨਾਕ ਨੇ ਪੁਜਾਰੀ ਤੇ ਰਾਜਨੇਤਾ, ਇਹ ਰਲ ਕੇ ਬੁੱਧੂ ਬਣਾਉਂਦੇ ਦੁਨੀਆਂ ਨੂੰ, ਇਹ ਰਲ ਕੇ ਬੁੱਧੂ ਬਣਾਉਂਦੇ ਆ, ਇਹ ਪੈਸਾ ਖਰਚਦੇ ਹੈ। ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਕਰਨੇ ਹੋਣਗੇ ਉਦਣ ਇਹ ਰਾਜਨੇਤਾ ਪੈਸਾ ਦਿੰਦੇ ਹੈ, ਬਹਿ ਕੇ ਲਿਖ ਇਹੋ ਜਿਹਾ ਲਿਖੀ, ਲੜਦੇ ਰਹਿਣ ਸਿੱਖ ਵੀ ਬਾਣੀ ਚ ਤੇ ਐਂ ਲਿਖੇ, ਅਰਥ ਤੇ ਐਂ ਹੈ, ਐਂ ਨਹੀਂ ਅਰਥ, ਅਰਥਾਂ ਦੇ ਅਨਰਥ ਕਰਾਏ। ਇਤਿਹਾਸ ਇੱਦਾਂ ਦਾ ਲਿਖਾਇਆ ਅਗਲਿਆਂ ਨੇ ਪੈਸਾ ਦੇ ਕੇ, ਤੇਰੇ ਅੰਦਰ ਕਦੇ ਇਹ ਆਵੇ ਹੀ ਨਾ ਵੀ ਸਿਸਟਮ ਮਾੜਾ। ਤੇ ਜਿੱਦਣ ਤੇਰੇ ਦਿਮਾਗ ਚ ਆ ਗਿਆ ਸਿਸਟਮ ਮਾੜਾ ਹੈ, ਤੈਂ ਸਿਸਟਮ ਬਦਲਣ ਲੱਗਣਾ ਹੈ। ਤੇ ਸਿਸਟਮ ਕਿਵੇਂ ਬਦਲੇਗਾ? ਜੇ ਰਾਜਨੇਤਾ, ਬੋਲੋ, ਜੇ ਰਾਜਨੇਤਾ ਬਦਲਣਗੇ ਸਿਸਟਮ ਤਾਂ ਬਦਲੂ, ਜੇ ਰਾਜਨੇਤਾ ਬਦਲਣਗੇ। ਤੇ ਰਾਜਨੇਤਾ ਔਰ ਬਦਲਨੇ ਬਦਲਣਾ ਨਹੀਂ ਚਾਹੁੰਦੇ, ਉਹ ਤੇ ਉਹੀ ਨੇ ਪੱਕੇ ਹੀ ਨੇ। ਇਹਦੇ ਪਰਿਵਾਰ ਨੇ ਪੰਜ ਸੱਤ ਫਿੱਟ ਹੋਏ ਹੋਏ ਨੇ, ਉਹੀ ਨੇ, ਮੁੜ ਮੁੜ ਕੇ ਆਈ ਜਾਂਦੇ ਨੇ। ਆਪਣੇ ਪੋਤਰਿਆਂ ਨੂੰ ਵੀ ਲੋਰੀਆਂ ਇਹ ਦਿੰਦੀ ਹੈ, ਮੇਰਾ ਪੋਤਾ ਮੁੱਖ ਮੰਤਰੀ ਬਣੂ, ਆ ਮੇਰਾ MLA ਬਣੂ। ਤੇ ਸਾਡੀਆਂ ਮਾਵਾਂ ਪਤਾ ਕੀ ਕਹਿੰਦੇ, ਤੇਰਾ ਕੁਛ ਨਹੀਂ ਬਣ ਸਕਦਾ, ਤੂੰ ਕੁਛ ਨਹੀਂ ਬਣ ਸਕਦਾ। ਸਾਨੂੰ ਬਚਪਨ ਤੋਂ ਲੈ ਕੇ ਇਹ ਸਿਖਾਇਆ, ਅਗਲਿਆਂ ਦੇ ਨਿਆਣੇ ਭੰਗੂੜਿਆਂ ਦੇ ਵਿੱਚ ਮੁੱਖ ਮੰਤਰੀ ਦੇ ਸੁਪਨੇ ਲੈਂਦੇ ਆ। ਅਗਲਿਆਂ ਨੇ ਮਾਈਂਡ ਸੈੱਟ ਕੀਤੇ ਆ, ਸਾਡੇ ਬੱਚੇ ਬਣ ਸਕਦੇ ਆ, ਬਣਨਗੇ। ਜੇ ਦਾਦਾ ਬਣਿਆ, ਪਿਓ ਬਣਿਆ, ਤੇ ਇਹ ਵੀ ਬਣੂ। ਉਹ ਜਿਹੜਾ ਬੰਦਾ ਸੋਚਦਾ ਉਹ ਇੱਕ ਨਾ ਇੱਕ ਦਿਨ ਬਣ ਵੀ ਜਾਂਦਾ। ਤੇ ਸਾਡੇ ਦਿਮਾਗ ਵਿੱਚ ਪਾਇਆ ਹੀ ਇਹ ਹੈ, ਤੁਹਾਡਾ ਨਹੀਂ ਬਣ ਸਕਦਾ, ਤੇਰਾ ਨਹੀਂ ਕੁਛ ਬਣ ਸਕਦਾ, ਤੇਰਾ ਕੁਛ ਨਹੀਂ ਹੋ ਸਕਦਾ। ਬਚਪਨ ਤੋਂ ਲੈ ਕੇ ਘਰੇ ਮਾਪੇ ਕਹਿੰਦੇ ਤੇਰਾ ਕੁਛ ਨਹੀਂ ਹੋ ਸਕਦਾ, ਟੀਚਰਾਂ ਕੋਲ ਗਏ ਕਹਿੰਦੇ ਤੇਰਾ ਕੁਛ ਨਹੀਂ ਹੋ ਸਕਦਾ। ਹੁਣ ਨਿਆਣੇ ਨੂੰ ਪੁੱਛਦੇ ਲੈ, ਹੋ ਸਕਦਾ ਕ੍ਰਿਕਟ ਖੇਡਣ ਚ ਚੱਲਿਆ ਜਾਵੇ, ਹੋ ਸਕਦਾ ਕਿਸੇ ਕਬੱਡੀ ਚ ਚੱਲਿਆ ਜਾਵੇ, ਹੋ ਸਕਦਾ ਇਹ ਕਿਸੇ ਹੋਰ ਮਹਿਕਮੇ ਚ ਚੱਲਿਆ ਜਾਵੇ, ਤੂੰ ਵੇਖ ਤੇ ਲੈ, ਰੱਟੇ ਨਾ ਮਰਵਾ, ਐ ਨਾ ਕਹਿ ਤੇਰਾ ਕੁਛ ਨਹੀਂ ਬਣ ਸਕਦਾ। ਹੋ ਸਕਦਾ ਜੋ ਇਹ ਕਰ ਸਕਦਾ ਹੋਵੇ ਤੇਰੇ ਕੋਲੋਂ ਪੜ੍ਹਾਈ ਹੋਈ ਨਾ ਹੋਵੇ, ਐ ਕਿਉਂ ਕਹਿੰਦਾ ਵੀ ਇਹਦਾ ਕੁਛ ਨਹੀਂ ਬਣ ਸਕਦਾ? ਹਰ ਚੀਜ਼ ਯੂਨੀਕ ਹੈ, ਜੋ ਮੇਰੇ ਚ ਉਹ ਤੇਰੇ ਚ ਨਹੀਂ, ਪਰ ਜੋ ਤੇਰੇ ਚ ਹੈ ਉਹ ਮੇਰੇ ਚ ਨਹੀਂ, ਪੱਕੀ ਗੱਲ ਹੈ। ਹੁਣ ਤੁਸੀਂ ਇੱਥੇ ਬਹਿ ਕੇ ਆਪਣੇ ਆਪ ਨੂੰ ਐਂ ਕਹੀ ਜਾਓ, ਹਾਏ ਓਏ ਮੈਂ ਤੇ ਨਹੀਂ ਇਹੋ ਜਿਹਾ, ਕਿਉਂ? ਜੋ ਤੇਰੇ ਚ ਹੈ ਉਹ ਮੇਰੇ ਚ ਨਹੀਂ। ਹੋ ਸਕਦਾ ਤੂੰ 20 ਦੀ ਸਪੀਡ ਤੇ 30 ਦੀ ਸਪੀਡ ਤੇ ਭੱਜ ਲਵੇ, ਮੇਰੇ ਤੋਂ ਨਾ ਭੱਜਿਆ ਜਾਵੇ। ਹੋ ਸਕਦਾ ਜੋ ਤੇਰੇ ਚ ਹੋਵੇ ਮੇਰੇ ਚ ਨਾ ਹੋਵੇ। ਆਪਣੀ ਯੂਨੀਕਨੈਸ ਹੈ ਜਿਹੜੀ, ਜਿਹੜੀ ਤੇਰੀ ਕੁਆਲਿਟੀ ਹੈ, ਉਹਨੂੰ ਪਛਾਣ। ਕਿਸੇ ਦੀ ਕਾਪੀ ਕਿਉਂ ਕਰਦਾ, ਕਿਸੇ ਨਾਲ ਕੰਪੈਰੀਜ਼ਨ ਆਪਣੇ ਆਪ ਨੂੰ ਕਦੇ ਨਾ ਕਰੋ। ਤੁਸੀਂ ਸਪੈਸ਼ਲ ਹੋ, ਤੇਰੇ ਵਰਗਾ ਹੋਰ ਕੋਈ ਨਹੀਂ, ਤੂੰ ਸਪੈਸ਼ਲ ਹੈ ਕੁਦਰਤ ਵਿੱਚ। ਕੱਲਾ ਹੈ, ਜੋ ਤੇਰੇ ਚ ਹੈ ਉਹ ਦੁਨੀਆ ਚ ਕਿਸੇ ਚ ਨਹੀਂ, ਤੇ ਜੋ ਦੂਜਿਆਂ ਚ ਹੈ ਉਹ ਤੇਰੇ ਚ ਨਹੀਂ। ਧੱਕੇ ਨਾਲ ਨਾ ਇੱਕ ਦੂਜੇ ਦੀ ਰੀਸ ਕਰ, ਵੱਖਰਾ ਹੈ ਤੂੰ। ਪਰ ਮਾਪੇ ਕਹਿੰਦੇ ਤੇਰਾ ਕੁਛ ਨਹੀਂ ਹੋ ਸਕਦਾ, ਟੀਚਰ ਕਹਿੰਦੇ ਇਹਦਾ ਨਹੀਂ ਕੁਛ ਹੋ ਸਕਦਾ। ਬਸ ਜਦੋਂ ਪੰਜ ਚਾਰ ਸਾਲ ਲੰਘ ਜਾਂਦੇ ਬੰਦੇ ਨੂੰ ਐਂ ਕਹਿ ਕਹਿ ਕੇ ਬੰਦਾ ਫਿਰ ਆਪ ਹੀ ਸੋਚਣ ਲੱਗ ਜਾਂਦਾ। ਕੈਨੇਡਾ ਦਾ ਵੀਜ਼ਾ ਲੱਗੂ, ਕਹਿੰਦਾ ਮੇਰਾ ਕੁਛ ਨਹੀਂ ਹੋ ਸਕਦਾ, ਆਪ ਹੀ ਮੇਰਾ ਤੇ ਸ਼ੁਰੂ ਤੋਂ ਹੀ ਨਹੀਂ ਕੁਛ ਹੋਇਆ, ਮੈਂ ਤੇ ਬਚਪਨ ਤੋਂ ਹੀ ਆਇਆ ਪੜ੍ਹਨ ਗਿਆ, ਮੈਂ ਪੜ੍ਹਿਆ ਨਹੀਂ। ਮੈਨੂੰ ਜਿੱਥੇ ਵੀ ਜਾਂਦਾ ਸੀ ਮੈਨੂੰ ਕਹਿੰਦੇ ਤੇਰਾ ਕੁਛ ਨਹੀਂ ਹੋ ਸਕਦਾ, ਤੇਰਾ ਕੁਛ ਨਹੀਂ ਹੋ ਸਕਦਾ। ਅਮਰੀਕਾ ਅੰਬੈਸੀ ਚੱਲਿਆ, ਵਿਆਹ ਹੋ ਗਿਆ, ਘਰ ਵਾਲੀ ਅਮਰੀਕਾ ਦੀ ਹੈ, ਇਹ ਇੰਡੀਆ ਦਾ, ਤੇ ਜਦੋਂ ਜਾਣ ਲੱਗਿਆ ਕਹਿੰਦਾ ਮੈਨੂੰ ਲੱਗਦਾ ਮੇਰਾ ਨਹੀਂ ਕੁਛ ਹੋ ਸਕਦਾ। ਤੇ ਜਦੋਂ ਟੀਚਰਾਂ ਸਾਹਮਣੇ ਜਾਂਦੇ ਖੜਦਾ ਟੀਚਰ, ਉਹ ਜਿਹੜੇ ਅੰਬੈਸੀ ਵਾਲਿਆਂ ਦੇ ਸਾਹਮਣੇ ਉਹ ਇਹਦਾ ਮੂੰਹ ਵੇਖਦੇ ਆ, ਇਹਦਾ ਚਿਹਰਾ ਹੀ ਦੱਸ ਦਿੰਦਾ। ਉਹ ਫਿਰ ਵੀਜ਼ਾ ਦੇਣ ਲੱਗੇ ਹੁੰਦੇ ਨੇ ਤਾਂ ਮੂੰਹ ਵੇਖ ਕੇ ਨਹੀਂ ਦਿੰਦੇ, ਕਹਿੰਦੇ ਤੇਰਾ ਨਹੀਂ ਕੁਛ ਹੋ ਸਕਦਾ, ਜਾ ਤੂੰ ਕਿਉਂ ਸੋਚਦੇ ਹੋ ਤੇਰਾ ਕੁਛ ਨਹੀਂ ਹੋ ਸਕਦਾ। ਜਵਾਨੀ ਵੇਲੇ, ਜਵਾਨੀ ਵੇਲੇ ਕੰਮ ਕਰਦੇ ਸੀ, ਜਵਾਨੀ ਵੇਲੇ ਨੌਕਰੀ ਕਰਦੇ ਸੀ, ਜਵਾਨੀ ਵੇਲੇ ਦਿਹਾੜੀਆਂ ਕਰਦੇ ਸੀ, ਜਿੱਦਾਂ ਜਿੱਦਾਂ ਉਹ ਅੱਜ ਬਜ਼ੁਰਗ ਹੋ ਕੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ। ਕੋਈ ਉਮਰ ਹੈ ਕੀ ਪਤਾ ਕਿਹੜੇ ਵੇਲੇ ਕਿੱਦਾਂ ਦਾ ਸਮਾਜ ਆ, ਮਰਨ ਤੱਕ ਤੂੰ ਇੱਦਾਂ ਕਿਉਂ ਛੱਡ ਕੇ ਬਹਿ ਗਿਆ, ਆਪਣਾ ਦਿਲ ਛੱਡੀ ਬੈਠਾ ਵੀ ਐ ਨਹੀਂ ਹੋ ਸਕਦਾ, ਐ ਨਹੀਂ ਬਣ ਸਕਦਾ। ਪੁਜਾਰੀ ਤੇ ਰਾਜ ਨੇਤਾ, ਹੁਣ ਗੱਲ ਉੱਥੇ ਹੀ ਲੈ ਕੇ ਆਓ ਵਾਪਸ। ਪੁਜਾਰੀ ਨੇ ਵੇਖਿਓ, ਜਿੰਨੇ ਆਪਾਂ ਭੋਗਾਂ ਤੇ ਗਏ ਸੀ ਅੱਜ ਤੱਕ, ਜਿੰਨੇ ਪੰਜਾਬ ਵਿੱਚ ਮਰਿਆਂ ਦੇ ਭੋਗਾਂ ਤੇ ਗਏ ਆ, ਜੇ ਕਸੂਰ ਰੱਬ ਦਾ ਨਾ ਕੱਢ ਕੇ ਸਟੇਜ ਤੇ ਸਿਸਟਮ ਦਾ ਕਸੂਰ ਕੱਢਿਆ ਹੁੰਦਾ, ਪੱਕੀ ਗੱਲ ਲਿਖ ਕੇ ਲਿਆ ਹੁੰਦਾ ਸੀ। ਪਰ ਗੁੱਸਾ ਸਿਸਟਮ ਤੇ ਆਉਣ ਹੀ ਨਹੀਂ ਦਿੱਤਾ, ਦਿਮਾਗ 'ਚ ਸਿਸਟਮ ਨਹੀਂ ਆਉਣ ਦਿੱਤਾ, ਰੱਬ ਨੇ ਕੀਤੀ, ਰੱਬ ਲੈ ਲਿਆ। ਪਰ ਮੈਂ ਕਿਹਾ ਸੀ, ਹੁਣ ਫਿਰ ਚੇਤੇ ਨਾਲ ਸੁਣਿਆ, ਅਮਰੀਕਾ ਦੇ ਵਿੱਚ ਕਿਸੇ ਦਾ ਬੱਚਾ ਐਕਸੀਡੈਂਟ ਵਿੱਚ ਮਰਿਆ, ਛੋਟਾ ਜਿਹਾ ਬੱਚਾ ਵੈਨ ਤੋਂ ਉਤਰਿਆ, ਤੇ ਵੈਨ ਤੋਂ ਉਤਰ ਕੇ ਜਦੋਂ ਬੱਚਾ ਸੜਕ ਕ੍ਰੋਸ ਕਰਨ ਲੱਗਿਆ, ਧਿਆਨ ਨਾਲ ਸੁਣਿਓ, ਸੜਕ ਕ੍ਰੋਸ ਕਰਨ ਲੱਗਿਆ ਤੇ ਕ੍ਰੋਸ ਕਰਨ ਵੇਲੇ ਉਧਰੋਂ ਗੱਡੀ ਆ ਗਈ ਤੇਜ਼, ਤੇ ਬੱਚਾ ਬੱਚੇ ਤੋਂ ਬੱਚੀ, ਜਦੋਂ ਛੋਟੇ ਜਿਹੇ ਬੱਚੇ ਦੇ ਸਕੂਲ ਪੜ੍ਹਨ ਵਾਲੇ ਬੱਚੇ ਦੇ ਗੱਡੀ, ਤੇ ਨਿਆਣੇ ਦੀ ਮੌਤ ਹੋ ਗਈ, ਤੇ ਗੋਰਾ ਸੀ, ਗੋਰਾ ਜੇ ਤੇ ਹੁੰਦਾ ਸਾਡੇ ਵਰਗਾ ਰੱਬ ਵਾਲਾ ਵੱਡਾ ਧਰਮੀ, ਉਹਨੇ ਕਹਿਣਾ ਸੀ ਰੱਬ ਲੈ ਗਿਆ। ਪਰ ਉਹ ਬੰਦਾ ਕਹਿੰਦਾ ਨਹੀਂ, ਮੇਰਾ ਪੁੱਤ ਜਿਉਂ ਸਕਦਾ ਸੀ, ਪਾਰਲੀਮੈਂਟਾਂ ਚ ਕਾਨੂੰਨ ਪਾਸ ਹੋਇਆ, ਕੀ ਹੋਇਆ, ਕਹਿੰਦੇ ਜਦੋਂ ਸਕੂਲ ਵੈਨ ਆਏਗੀ ਤੇ ਸਟਾਪ ਸਾਈਨ ਏਦਾਂ ਬਾਹਰ ਆਊ, ਜਦੋਂ ਆ ਗਿਆ ਨਾ ਸਟਾਪ ਸਾਈਨ ਆ ਗਿਆ, ਐ ਬਾਹਰ ਆ ਗਿਆ, ਆਟੋਮੈਟਿਕ ਆਉਂਦਾ, ਪਹਿਲਾਂ ਗੱਡੀ ਵਾਲਾ ਉਤਰਦਾ ਸੀ ਤੇ ਐ ਐ ਰੱਖ ਦਿੰਦਾ ਸੀ, ਸਟਾਪ ਲਿਖਿਆ ਹੁੰਦਾ ਸੀ, ਬੋਰਡ ਰੱਖਦਾ ਸੀ, ਇੱਕ ਬੋਰਡ ਏਦਾਂ ਰੱਖ ਦੇਣਾ ਸਾਈਨ ਬੋਰਡ, ਉੱਤੇ ਲਿਖਿਆ ਸਟਾਪ, ਸਾਰੀਆਂ ਗੱਡੀਆਂ ਰੁਕ ਜਾਣਗੀਆਂ, ਬੱਚਿਆਂ ਦੀ ਵੈਨ ਖੜੀ ਹੈ, ਗੱਡੀਆਂ ਰੁਕਣਗੀਆਂ, ਕਾਨੂੰਨ ਪਾਸ ਹੋ ਗਿਆ ਜਿਵੇਂ ਲਾਲ ਬੱਤੀ ਤੇ ਰੁਕਣਾ ਜ਼ਰੂਰੀ ਹੈ ਤੇ ਬੱਚਿਆਂ ਦੀ ਵੈਨ ਜਦੋਂ ਆਊ ਸਟਾਪ ਸਾਈਨ ਕੱਢ ਕੇ ਰੱਖੂ ਉਦੋਂ ਡਰਾਈਵਰ ਉਦੋਂ ਰੁਕਣਾ ਬੜਾ ਜ਼ਰੂਰੀ ਹੈ। ਇਹ ਸਟਾਪ ਸਾਈਨ ਰੱਖਤਾ ਗੱਡੀਆਂ ਰੁਕ ਜਾਂਦੀਆਂ, ਬੱਚੇ ਉਤਰਨਗੇ ਇਹ ਕ੍ਰੋਸ ਕਰ ਜਾਣਗੇ, ਕੋਈ ਗੱਡੀ ਨਹੀਂ ਚੱਲ ਸਕਦੀ ਕਿਉਂਕਿ ਸਟਾਪ ਸਾਈਨ ਲਾ ਦਿੱਤਾ। ਹਰ ਇੱਕ ਡਰਾਈਵਰ ਨੂੰ ਪੜਾਇਆ ਗਿਆ, ਹਰੇਕ ਡਰਾਈਵਰ ਨੂੰ ਸਮਝਾਇਆ ਗਿਆ ਵੀ ਜਦੋਂ ਸਟਾਪ ਸਾਈਨ ਆ ਗਿਆ, ਜਦੋਂ ਐਂਬੂਲੈਂਸ ਆ ਗਈ, ਜਦੋਂ ਆ ਗੱਡੀ ਆ ਗਈ, ਤੈਨੂੰ ਰੁਕਣਾ ਪੈਣਾ। ਉਹ ਰੁਕ ਗਏ, ਗੱਡੀਆਂ ਰੁਕ ਜਾਂਦੀਆਂ, ਬੱਚੇ ਆਉਂਦੇ ਆ ਲੰਘਦੇ ਆ, ਇੱਕ ਤੇ ਮਰਿਆ ਸੀ ਮੁੜ ਕੇ ਨੀ ਕਿਸੇ ਦਾ ਮਰਿਆ। ਕਿਉਂ? ਕਿਉਂਕਿ ਹੁਣ ਸਿਸਟਮ ਬਦਲ ਗਿਆ, ਮੁੜ ਕੇ ਨੀ ਮਰਿਆ ਕਿਉਂਕਿ ਕਸੂਰ ਸਿਸਟਮ ਦਾ ਕੱਢਿਆ ਸੀ। ਜੇ ਮੇਰੇ ਵਰਗਾ ਉੱਥੇ ਕਮਲਾ ਬੰਦਾ, ਝੱਲਾ ਬੰਦਾ, ਕੱਖ ਨੀ ਪਤਾ ਜਿਹੜੇ ਬੰਦਿਆਂ ਨੂੰ, ਜਦੋਂ ਮੇਰੇ ਵਰਗਾ ਬੰਦਾ ਉਸ ਗੋਰੇ ਨੂੰ ਕਹਿੰਦਾ ਰੱਬ ਲੈ ਗਿਆ ਤੇ ਗੋਰੇ ਨੇ ਰੱਬ ਤੇ ਚਰਚ ਜਾਣਾ ਛੱਡ ਦੇਣਾ ਸੀ, ਕਹਿਣਾ ਸੀ ਚੱਲ ਆਪਾਂ ਅੱਜ ਤੋਂ ਚਰਚਾਂ ਚ ਨੀ ਜਾਣਾ, ਰੱਬ ਲੈ ਗਿਆ। ਉਹ ਸਿਆਣਾ ਹੋਣਾ ਨੂੰ ਪਤਾ ਸੀ ਇਹ ਸਿਸਟਮ ਲੈ ਗਿਆ, ਰੱਬ ਦਾ ਨਿਯਮ ਤੇ ਇਹ ਹੈ 100 ਸਾਲ ਤੱਕ ਬੰਦਾ ਜੀ ਸਕਦਾ, ਇਹ ਮਾੜਾ ਸਿਸਟਮ ਲੈ ਗਿਆ। ਇਸ ਕਰਕੇ ਇਹ ਸਾਡਾ ਇਹ ਮਰਿਆ ਸਾਡਾ ਪੁੱਤ। ਤੇ ਇੱਕ ਗੱਲ ਵੇਖਿਓ, ਬੰਦੇ ਦੀ ਜੱਦੋ ਜਹਿਦ ਕਰਕੇ ਮੁੜ ਕੇ ਕਿਸੇ ਮਾਂ ਦਾ ਪੁੱਤ ਗੱਜ ਕੇ ਨਹੀਂ ਮਰਿਆ। ਤੇ ਹੁਣ ਗੱਲ ਕਰੀਏ ਭੁਪਿੰਦਰ ਸਿੰਘ ਦੀ, ਵੀ ਆਈ ਤੇ ਮਰਿਆ ਕਿ ਮਾੜੇ ਸਿਸਟਮ ਨੇ ਮਾਰਿਆ? ਇਹ ਮਰਿਆ ਧਾਰਮਿਕ ਗੁੰਡਾਗਰਦੀ ਕਰਕੇ, ਧਾਰਮਿਕ ਗੁੰਡਾਗਰਦੀ, ਦਹਿਸ਼ਤਗਰਦੀ। ਵੱਡੀਆਂ ਧਿਰਾਂ ਜਿਹੜੀਆਂ ਧਾਰਮਿਕ ਗੁੰਡਾਗਰਦੀ ਕਰਦੀਆਂ ਹੈ। ਤੇ ਜੇ ਮੈਂ 3 ਸਾਲ ਪਹਿਲਾਂ ਇਹ ਆਖਾਂ ਨਾ ਵੀ ਰੱਬ ਲੈ ਗਿਆ ਜੀ, ਕੋਈ ਨੀ ਜੀ ਫਿਕਰ ਨਾ ਕਰੋ, ਪ੍ਰਮਾਤਮਾ ਨੇ ਲਿਖੀ ਇੰਨੀ ਸੀ, ਨਹੀਂ, ਉਹ ਭੁਪਿੰਦਰ ਸਿੰਘ ਦੀ ਲਿਖੀ ਨਹੀਂ ਸੀ, ਰੱਬ ਨੇ ਨਹੀਂ ਲਿਖੀ। ਧਾਰਮਿਕ ਸਿਸਟਮ ਹੈ ਜਿਹੜਾ ਗੁੰਡਾਗਰਦੀ ਵਾਲਾ ਸਿਸਟਮ, ਉਹਦੇ ਕਰਕੇ ਭੁਪਿੰਦਰ ਸਿੰਘ ਦੀ ਮੌਤ ਹੋਈ ਹੈ। ਤੇ ਸਟੈਂਡ ਰੱਖੋ, ਕਾਇਮ ਹੋਵੋ, ਇਹ ਸਿਸਟਮ ਬਦਲੇ, ਮੁੜ ਕੇ ਕਿਸੇ ਦਾ ਪਿਓ ਨਾ ਮਰੇ।
ਸਤਿ ਸ੍ਰੀ ਅਕਾਲ।
ਮੁੜ ਕੇ ਕੋਈ ਕੁਲਵੰਤ ਸਿੰਘ ਵਰਗੀ ਭੈਣ ਵਿਧਵਾ ਨਾ ਹੋਵੇ, ਮੁੜ ਕੇ ਕਿਸੇ ਭੈਣ ਦਾ ਭਰਾ ਨਾ ਮਰੇ, ਉਹ ਰੱਖੜੀ ਵਾਲੇ ਦਿਨ ਉਡੀਕਣ ਨਾ ਆਪਣੇ ਭਰਾ ਨੂੰ ਵੀ ਡੱਬਾ ਲੈ ਕੇ ਆਏਗਾ, ਸਾਡੀਆਂ ਭਾਣਜੀਆਂ ਦੇ ਭਾਣਜਿਆਂ ਦੇ ਵਿਆਹ ਤੇ ਆਏਗਾ। ਸਿਸਟਮ ਬਦਲਣਾ ਪੈਣਾ, ਧਾਰਮਿਕ ਗੁੰਡਾਗਰਦੀ ਦੇ ਵਿਰੁੱਧ ਆਵਾਜ਼ ਉਠਾਉਣੀ ਪੈਣੀ ਹੈ। ਧਾਰਮਿਕ ਗੁੰਡੇ ਚੋਲਿਆਂ ਵਾਲੇ ਵੀ ਹੋ ਸਕਦੇ ਆ, ਵੱਡੇ ਵੱਡੇ ਗਾਤਰੇ ਕਿਰਪਾਨਾਂ ਵਾਲੇ ਵੀ ਹੋ ਸਕਦੇ ਆ। ਸਾਰੀ ਜ਼ਿੰਦਗੀ ਜਿਹੜੇ ਬੰਦੇ ਮਾਸ ਨੂੰ ਅਸੀਂ ਹੱਥ ਨਹੀਂ ਲਾਇਆ, ਐ ਹੱਥ ਲੁਕੋ ਲੁਕੋ ਕੇ ਰੱਖਦੇ ਆ ਜਿਹੜੇ, ਉਹ ਕਹਿੰਦੇ ਹੱਥ ਨਹੀਂ ਲਾਇਆ ਕਿਸੇ ਨੂੰ, ਮਾਸ ਨੂੰ ਨਹੀਂ ਛੇੜਿਆ, ਆਂਡੇ ਨੂੰ ਨਹੀਂ ਛੇੜਿਆ, ਮੱਛੀ ਨੂੰ ਨਹੀਂ ਛੇੜਿਆ, ਪਰ ਜਿਉਂਦੇ ਬੰਦਿਆਂ ਦਾ ਖੂਨ ਇਹ ਲੋਕ ਪੀ ਜਾਂਦੇ ਆ, ਇਹ ਧਾਰਮਿਕ ਗੁੰਡੇ ਆ। ਤੇ ਜੇ ਤੁਸੀਂ ਰੱਬ ਦਾ ਕਸੂਰ ਕੱਢਣਾ ਹੈ, ਇਹ ਕਦੇ ਨਹੀਂ ਬਦਲ ਸਕਦਾ, ਪਰ ਸਾਨੂੰ ਪਤਾ ਹੈ ਰੱਬ ਨਹੀਂ ਇਹ ਕਰਦਾ, ਇਹ ਸਿਸਟਮ ਲੈ ਜਾਂਦਾ। ਏਦਾਂ ਦੇ ਇੱਕ ਨਹੀਂ ਅਨੇਕਾਂ ਮਾੜੇ ਸਿਸਟਮ ਨੇ ਮਾਰੇ ਹੈ। ਤੇ ਜੇ ਗੋਰੇ ਵਾਂਗੂ ਸਟੈਂਡ ਲਈਏ ਤੇ ਮੁੜ ਕੇ ਕਿਸੇ ਦਾ ਨਾ ਮਰੇ। ਤੇ ਮੇਰੇ ਵੀਰੋ, ਹਰ ਮਾੜਾ ਸਿਸਟਮ, ਹਰ ਮਾੜਾ ਮਾੜਾ ਸਿਸਟਮ, ਉਹਨੂੰ ਬਦਲਣ ਲਈ ਉਪਰਾਲੇ ਕਰੋ। ਅਸੀਂ ਧਾਰਮਿਕ ਲਾਈਨ ਵਿੱਚ ਬੰਦੇ ਹਾਂ, ਅਸੀਂ ਧਾਰਮਿਕ ਲਾਈਨ ਵਿੱਚ ਹਾਂ, ਸਾਡਾ ਫਰਜ਼ ਹੈ ਅਸੀਂ ਧਰਮ ਵਿੱਚ ਪਿਆ ਗੰਦ ਕੱਢੀਏ। ਤੇ ਜਿਹੜੇ ਸਮਾਜ ਵਿੱਚ ਕੰਮ ਕਰਨ ਵਾਲੇ ਹੋ, ਉਹ ਸਮਾਜ ਚ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਉਹਦੇ ਲਈ ਹਿੰਮਤ ਕਰੋ, ਡਰੋ ਨਾ, ਕਾਇਮ ਹੋਵੋ, ਸਟਰੋਂਗ ਹੋਵੋ। ਮੇਰੇ ਵੀਰੋ, ਅੱਜ ਚੇਤਾ ਮੈਂ ਕਰਦਾ ਨਾ, ਮੈਂ ਗੱਡੀ ਚ ਵੀ ਗੱਲ ਕਰਦਾ ਸੀ, ਮੈਂ ਸੋਚਦਾ ਸੀ 3 ਸਾਲ ਪਹਿਲਾਂ ਭੁਪਿੰਦਰ ਸਿੰਘ ਦੇ ਦਿਮਾਗ ਦੇ ਵਿੱਚ ਗੋਲੀ ਵੱਜੀ, ਭੁਪਿੰਦਰ ਸਿੰਘ ਦੀ ਸਿਰ ਦੇ ਵਿੱਚ ਗੋਲੀ ਵੱਜੀ ਹੈ, ਉਹਦੇ ਦਿਮਾਗ ਚੋਂ ਗੋਲੀ ਲੰਘੀ ਹੈ। ਪਰ ਭੁਪਿੰਦਰ ਸਿੰਘ ਦੀ ਗੋਲੀ ਨੇ ਇੰਨਾ ਮਨ ਆਪਣਾ ਕਾਇਮ ਕਰਤਾ, ਮੈਨੂੰ ਪਤਾ ਮੈਂ ਕੱਲ ਵਾਲੇ ਦਿਨ 18 ਮਈ ਨੂੰ ਭੁਪਿੰਦਰ ਸਿੰਘ ਦੀ ਅਰਥੀ ਦੇ ਪਿੱਛੇ ਤੁਰਿਆ ਸੀ ਨਾ, ਉਦਣ ਦਾ ਤੁਰਿਆ, ਮੈਂ ਅੱਜ ਤੱਕ ਨਹੀਂ ਰੁਕਿਆ, 3 ਸਾਲ ਹੋ ਗਏ। ਤੇ ਮੇਰੀ ਗੱਲ ਧਿਆਨ ਨਾਲ ਸੁਣਿਓ, 3 ਸਾਲ ਦਾ ਤੁਰਿਆ 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 ਮੈਂ ਰੁਕਿਆ ਨਹੀਂ, ਉਹਦੀ ਇੱਕ ਗੋਲੀ ਤੇ ਵੱਜੀ ਸੀ ਪਿਆਰਿਓ। ਇਹਨਾਂ ਨੇ ਗੋਲੀ ਮਾਰ ਕੇ ਭੁਪਿੰਦਰ ਸਿੰਘ ਦਾ ਜਿਹੜਾ ਉਹ ਦਿਮਾਗ ਖੋਲਤਾ, ਉਹ ਖਤਮ ਹੋ ਗਿਆ। ਉਹ ਇੱਕ ਬ੍ਰੇਨ ਜਿਹਨੂੰ ਮਾਸ ਦਾ ਟੁਕੜਾ ਕਹਿੰਦੇ, ਮਾਸ ਦਾ ਟੁਕੜਾ ਉਹਨੂੰ ਖਤਮ ਕਰਤਾ। ਪਰ ਉਹ ਗੋਲੀ ਤੋਂ ਬਾਅਦ ਤੁਸੀਂ ਸੋਚ ਕੇ ਵੇਖੋ, ਲਗਾਤਾਰ 3 ਸਾਲ ਜਿਹੜੇ ਬੰਦਿਆਂ ਨੇ ਦੀਵਾਨ ਸੁਣੇ ਆ, ਇੱਕ ਇੱਕ ਗੱਲ ਕਹਿੰਦਿਆਂ 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 ਕਿੰਨਿਆਂ ਬੰਦਿਆਂ ਦੇ ਦਿਮਾਗ ਖੁੱਲ ਗਏ, ਕਿੰਨੇ ਬੰਦੇ ਆਜ਼ਾਦ ਹੋ ਗਏ। ਕੈਸਾ ਆਪਣੇ ਆਪ ਇੱਕ ਲਹਿਰ ਚੱਲ ਪਈ। ਭੁਪਿੰਦਰ ਸਿੰਘ ਦੇ ਖੂਨ ਦਾ ਇੱਕ ਇੱਕ ਖੂਨ ਦਾ ਕਤਰਾ ਇਹਨਾਂ ਤੋਂ ਜਵਾਬ ਮੰਗਦਾ ਹੈ। ਹਜ਼ਾਰਾਂ ਭੁਪਿੰਦਰ ਸਿੰਘ ਖੜੇ ਹੋ ਗਏ ਅੱਖ ਚੱਕ ਪਾ ਕੇ ਗੱਲ ਕਰਨ ਲਈ। ਹਰ ਮੋੜ ਤੇ ਇਹਨਾਂ ਨੂੰ ਮਿਲਦਾ, ਹਰ ਮੋੜ ਤੇ। ਪਰ ਜੇ ਉਦਣ ਮੈਂ ਕਹਿੰਦਾ ਰੱਬ ਲੈ ਗਿਆ, ਮੈਂ ਚੁੱਪ ਕਰਕੇ ਘਰੇ ਬਹਿ ਜਾ, ਰੱਬ ਕਰਦਾ ਨਹੀਂ, ਰੱਬ ਕਰਦਾ। ਬੰਦਿਆਂ ਨੇ ਛਬੀਲ ਲਾਈ, ਰੱਬ ਨੇ ਨਹੀਂ ਲਾਈ। ਬੰਦੇ ਨੇ ਗੋਲੀ ਮਾਰੀ, ਰੱਬ ਨੇ ਨਹੀਂ ਮਾਰੀ। ਬੰਦੇ ਨੇ ਭੇਜੇ ਬੰਦੇ, ਰੱਬ ਨੇ ਨਹੀਂ ਭੇਜੇ, ਬੰਦੇ ਨੇ ਭੇਜੇ। ਅਸੀਂ ਉਹਦਾ ਕਸੂਰ ਕੱਢਾਂਗੇ, ਰੱਬ ਦਾ ਨਹੀਂ ਕੱਢ ਸਕਦੇ। ਉਹ ਨਹੀਂ ਕਹਿੰਦਾ ਮੈਂ ਨਿੱਕੇ ਨਿੱਕੇ ਬੱਚਿਆਂ ਨੂੰ ਅਨਾਥ ਕਰਦੇ ਹਾਂ, ਰੱਬ ਨਹੀਂ ਕਹਿੰਦਾ ਕਿਸੇ ਦਾ, ਉਹ ਨਹੀਂ ਵੈਰੀ ਕਿਸੇ ਦਾ। ਤਾਂ ਕਰਕੇ ਸਾਨੂੰ ਤੁਹਾਨੂੰ ਜਦੋਂ ਅਸੀਂ ਕਹਿੰਦੇ ਹਾਂ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ
ਆਪਣੇ
ਮੇਰਾ ਕਸੂਰ ਹੈ। ਤੇ ਮੇਰਾ ਕਸੂਰ ਪਤਾ ਕੀ ਹੈ, ਮੈਂ ਪਹਿਲਾਂ ਸਿਸਟਮ ਬਦਲਿਆ ਹੁੰਦਾ ਤੇ ਭੁਪਿੰਦਰ ਸਿੰਘ ਨਾ ਮਰਦਾ। ਇਹ ਕਸੂਰ ਹੈ ਮੇਰਾ, ਸਾਡਾ ਸਾਰਿਆਂ ਦਾ। ਆ ਧਾਰਮਿਕ ਗੁੰਡਾਗਰਦੀ ਦੇ ਵਿਰੁੱਧ ਜੇ 30 ਸਾਲ 40 ਸਾਲ 50 ਸਾਲ ਪਹਿਲਾਂ ਆਵਾਜ਼ਾਂ ਉੱਠਦੀਆਂ ਤੇ ਆ ਕੁਝ ਨਾ ਹੁੰਦਾ। ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਪਰ ਕਮਾਲ ਦੀ ਗੱਲ ਨਹੀਂ, ਅਗਲੇ ਇੱਥੇ ਮੈਂ ਸੁਣਦਾ ਅਖੇ ਭੁਪਿੰਦਰ ਸਿੰਘ ਨੂੰ ਟੱਡਰੀਆਂ ਵਾਲਿਆਂ ਨੇ ਆਪ ਹੀ ਗੋਲੀ ਮਾਰਤੀ। ਉਹ ਚਾਪਲੂਸੀ ਕਰਨ ਵਾਲਿਓ, ਮਾੜੀ ਮੋਟੀ ਤੇ ਸ਼ਰਮ ਕਰ ਲਿਆ ਕਰੋ। ਅਗਲੇ ਤੇ ਆਪਣੇ ਮੂੰਹੋਂ ਮੰਨਦੇ ਆ ਵੀ ਅਸੀਂ ਮਾਰੀ ਗੋਲੀ, ਅਗਲੇ ਤੇ ਕਹਿੰਦੇ ਆ ਏਦਾਂ ਹੀ ਮਾਰੀ ਹੈ ਤੇ ਏਦਾਂ ਹੀ ਗੋਲੀ ਮਾਰਾਂਗੇ। ਅਗਲੇ ਤੇ ਫੁੱਲਾਂ ਦੀ ਵਰਖਾ ਕਰਦੇ ਸੀ ਆ ਕੇ। ਪਰ ਚਾਪਲੂਸ ਬੰਦੇ ਜਿਹੜੇ ਹੁੰਦੇ ਆ ਉਹ ਫਿਰ ਇਸ ਤਰ੍ਹਾਂ ਹੱਥ ਵਿੱਚ ਭੁਗਤਦੇ ਆ, ਨਹੀਂ ਜੀ ਅੰਦਰੋਂ ਹੀ ਗੋਲੀ ਚੱਲ ਪਈ ਸੀ, ਅੰਦਰੋਂ ਹੀ ਭੁਪਿੰਦਰ ਸਿੰਘ ਮਾਰਤਾ ਸੀ। ਮੈਂ ਏਦਾਂ ਪਲੈਨ ਬਣਾਇਆ ਹੋਊ ਨਾ ਵੀ ਟਕਸਾਲ ਵਾਲੇ ਛਬੀਲ ਲਾਉਣਗੇ, ਗੋਲੀ ਅੰਦਰੋਂ ਮੈਂ ਮਾਰੂ, ਬਦਨਾਮ ਫਿਰ ਉਹਨਾਂ ਨੂੰ ਕਰਾਂਗੇ। ਉਹ ਕਮਲੇ ਹੀ ਸੀ ਜਿਹੜੇ ਇੰਨਾ ਕੁਛ ਲੈ ਕੇ ਆ ਗਏ ਗੱਡੀਆਂ, ਜਿਹੜੀਆਂ ਮੇਰੀ ਗੱਡੀ ਦੇ ਬਾਹਰਲੇ ਪਾਸੇ ਗੋਲੀਆਂ ਲੱਗੀਆਂ, ਲੁਧਿਆਣੇ ਅਜੇ ਵੀ ਮੇਰੀ ਗੱਡੀ ਖੜੀ ਹੈ, ਉਹ ਵੀ ਮੈਂ ਹੀ ਮਾਰੀਆਂ। ਸਾਰੇ ਪਾਸੇ ਗੱਡੀ ਦੇ ਉੱਤੇ ਅਟੈਕ ਹੋਇਆ ਵੇਖੋ, ਉਹ ਵੀ ਆਪ ਹੀ ਕਰ ਲਿਆ ਸੀ। ਪਰ ਬੰਦੇ ਜਿਹੜੇ ਬੰਦੇ ਵੱਡੀਆਂ ਧਿਰਾਂ ਦੇ ਹੱਕ ਚ ਭੁਗਤਣ ਵਾਲੇ ਹੁੰਦੇ ਆ, ਇਹ ਚਾਪਲੂਸ ਲੋਕ ਹੁੰਦੇ ਆ। ਜਿਨ੍ਹਾਂ ਸਾਹਮਣੇ ਸੱਚ ਹੋਵੇ ਤਾਂ ਵੀ ਇਹਨਾਂ ਨੂੰ ਸੱਚ ਨਹੀਂ ਦਿਸਦਾ। ਪਰ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ ਪਿਆਰਿਓ, ਕਿਸੇ ਨੇ ਨਹੀਂ ਰਹਿਣਾ ਹੁੰਦਾ ਇੱਥੇ, ਸਾਰਿਆਂ ਨੇ ਜਾਣਾ ਵਾਰੀ ਵਾਰੀ, ਪਰ ਗੱਲ ਕਹਿਣ ਦਾ ਹੱਕ ਹੋਵੇ। ਸਾਡੇ ਗੁਰੂ ਸਾਹਿਬ ਦੇ ਵੇਲੇ ਆ ਗੁੰਡਾਗਰਦੀਆਂ ਨਹੀਂ ਸੀ ਹੁੰਦੀਆਂ। ਧਿਆਨ ਨਾਲ ਸੁਣਿਓ ਗੱਲ, ਸਾਡੇ ਗੁਰੂ ਸਾਹਿਬ ਨੇ ਨਹੀਂ ਕਿਸੇ ਨੂੰ ਭੇਜਿਆ ਜਾਓ ਫਲਾਣੇ ਦਾ ਸਿਰ ਵੱਢ ਲਿਆਓ, ਜਾਓ ਫਲਾਣਾ ਸਾਡੇ ਵਿਰੁੱਧ ਬੋਲਦਾ ਉਹਦਾ ਗਲ ਵੱਢ ਕੇ ਲਿਆਓ, ਜਾਓ ਫਲਾਣਾ ਮੇਰੇ ਵਿਰੁੱਧ ਬੋਲਦਾ ਉਹਦਾ ਕਤਲ ਕਰ ਦਿਓ, ਇਹ ਨਹੀਂ ਸੀ ਹੁੰਦਾ। ਸਾਡੇ ਗੁਰੂ ਸਾਹਿਬ ਏਦਾਂ ਦੇ ਨਹੀਂ ਹੋ ਸਕਦੇ। ਉਹ ਕਹਿੰਦੇ ਤੈਨੂੰ ਤੇਰੀ ਗੱਲ ਕਹਿਣ ਦਾ ਹੱਕ ਹੈ ਤੇ ਮੈਨੂੰ ਮੇਰੀ ਗੱਲ ਕਹਿਣ ਦਾ ਹੱਕ ਹੈ, ਸਾਰਿਆਂ ਦੇ ਸਾਹਮਣੇ ਰੱਖੋ ਆਪਣੀ ਗੱਲ। ਪਰ ਸਾਨੂੰ ਕਿਤੇ ਨਾ ਕਿਤੇ ਕਾਇਮ ਹੋਣਾ ਪੈਣਾ ਭਾਈ, ਆਪਣੇ ਆਪ ਨੂੰ ਸਟਰੋਂਗ ਕਰਨਾ ਪੈਣਾ। ਰੱਬ ਲੈ ਜਾਂਦਾ ਹੈ, ਰੱਬ ਮਾਰ ਦਿੰਦਾ ਹੈ, ਨਹੀਂ। ਇਹ ਸਿਸਟਮ ਜੇ ਮਾੜਾ ਹੈ ਤੇ ਕਸੂਰਵਾਰ ਅਸੀਂ ਹਾਂ, ਤੇ ਸਿਸਟਮ ਨੂੰ ਅਸੀਂ ਹੀ ਬਦਲਾਂਗੇ। ਅਗਲਾ ਮੁੜ ਕੇ ਕਿਸੇ ਤੇ ਛਬੀਲ ਲਾਉਣ ਵਾਰੀ 100 ਵਾਰੀ ਸੋਚੇ, ਅਗਲਾ 100 ਵਾਰੀ ਸੋਚੇ ਵੀ ਬੰਦਾ ਕਤਲ ਤੇ ਕਰ ਦਈਦਾ ਹੈ, ਪਰ ਇੰਨਾ ਸੌਖਾ ਨਹੀਂ ਫਿਰ ਛੱਡ ਦਿੰਦੇ ਖੇੜੇ ਅਗਲੇ। ਹੁਣ ਅਸੀਂ ਕੋਈ ਬੰਦਾ ਮਾਰਨ ਨਹੀਂ ਜਾਣਾ ਵੀ ਅਗਲੇ ਨੇ ਛਬੀਲ ਲਾਈ ਅਸੀਂ ਵੀ ਛਬੀਲ ਲਾ ਦਿਓ, ਉਹ ਅਗਲੇ ਮਾਰ ਗਏ ਅਸੀਂ ਵੀ ਮਾਰ ਦੇਣਾ, ਨਹੀਂ ਇਹ ਨਹੀਂ ਕਰਨਾ। ਉਹ ਵੇਖਣਾ ਹੈ, ਉਹ ਸਮਾਂ ਵਿਚਾਰਨਾ ਹੈ, ਉਹ ਸਿਸਟਮ। ਹੁਣ ਜੇ ਅੱਜ ਵੀ ਉਹ ਬੰਦੇ ਕਿਤੇ ਵੇਖਦੇ ਹੋਣਗੇ ਨਾ, ਸਮਝਦੇ ਹੋਣਗੇ, ਉਹਨਾਂ ਨੂੰ ਪਤਾ ਹੈ ਵੀ ਅਸੀਂ 3 ਸਾਲਾਂ ਵਿੱਚ ਕੀ ਖੱਟਿਆ ਤੇ ਕੀ ਗਵਾਇਆ। ਬੜੀ ਬੇਸ਼ਰਮੀ ਨਾਲ ਅੱਜ ਆਪਣੇ ਪਾਉਣਗੇ, ਫਰੂਟੀ ਦਿਵਸ ਹੈ ਜੀ ਅੱਜ, ਅੱਜ ਫਰੂਟੀ ਦਿਵਸ ਦੀਆਂ ਵਧਾਈਆਂ ਜੀ। ਪਰ ਉਹਨਾਂ ਨੂੰ ਪਤਾ ਵਧਾਈਆਂ ਨਹੀਂ, ਤੁਸੀਂ ਵਧੇ ਨਹੀਂ, ਤੁਸੀਂ ਬਹੁਤ ਥੱਲੇ ਆ ਗਏ ਇਹਨਾਂ ਗੱਲਾਂ ਕਰਕੇ। ਤੁਸੀਂ ਇੱਜ਼ਤ ਗਵਾ ਲਈ ਆਪਣੀ, ਤੁਸੀਂ ਸਤਿਕਾਰ ਗਵਾ ਲਿਆ ਆਪਣਾ, ਤੁਸੀਂ ਆਪਣਾ ਹੀ ਸਤਿਕਾਰ ਨਹੀਂ ਗਵਾਇਆ, ਤੁਸੀਂ ਆਪਣੇ ਵੱਡਿਆਂ ਤੇ ਵੀ ਉਂਗਲਾਂ ਉੱਠਣ ਲਾ ਦਿੱਤੀਆਂ, ਤੁਸੀਂ ਆਪਣੇ ਦਾਦਿਆਂ ਦੇ ਦਾਦੇ ਸਾਰੇ ਬਦਨਾਮ ਕਰਵਾਏ ਆ ਇਸ ਗੱਲ ਕਰਕੇ, ਇਹ ਗੁੰਡਾਗਰਦੀ ਕਰਕੇ, ਇਹ ਧੱਕਾ ਕਰਕੇ। ਵੀਰੋ, ਮੇਰਾ ਪਿਓ ਜਿੰਨਾ ਮਰਜ਼ੀ ਚੰਗਾ ਹੋਵੇ, ਮੇਰਾ ਦਾਦਾ ਜਿੰਨਾ ਮਰਜ਼ੀ ਚੰਗਾ ਹੋਵੇ, ਪਰ ਜੇ ਮੈਂ ਲੋਕਾਂ ਦੀ ਧੱਕਾ ਕਰਾਂਗਾ, ਲੋਕੀ ਕਹਿਣਗੇ ਤੇਰਾ ਪਿਓ ਵੀ ਇਹੋ ਜਿਹਾ ਹੀ, ਦਾਦਾ ਵੀ ਇਹੋ ਜਿਹਾ ਹੀ ਹੋਣਾ, ਇਹੀ ਕਹਿਣਾ ਲੋਕਾਂ ਨੇ, ਇਹ ਢਾਂਚਾ ਬਣਿਆ। ਪਰ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਪੈਣਾ ਹੈ, ਇਹ ਨੁਕਤਿਆਂ ਨੂੰ ਵਿਚਾਰੀਏ, ਇਹ ਨੁਕਤਿਆਂ ਨੂੰ ਸਮਝੀਏ ਤੇ ਦਿਮਾਗ ਆਪਣੇ ਖੋਲੀਏ, ਆਪਣਾ ਵਿਕਾਸ ਕਰੀਏ, ਸੋਚੀਏ। ਹਰ ਬੰਦੇ ਨੂੰ ਸੋਚਣ ਦਾ ਹੱਕ ਹੈ, ਕੁਦਰਤ ਨੇ ਦਿੱਤਾ, ਰੱਬ ਨੇ ਦਿੱਤਾ, ਰੱਬ ਕੁਦਰਤ ਦੇ ਵਿੱਚ ਹੀ ਹੈ, ਹਰ ਬੰਦੇ ਨੂੰ ਸੋਚਣ ਦਾ ਹੱਕ ਹੈ, ਆਜ਼ਾਦ ਹੈ ਬੰਦਾ, ਸੋਚ ਸਕਦਾ ਹੈ, ਆਪਣਾ ਓਪੀਨੀਅਨ ਰੱਖ ਸਕਦਾ ਹੈ, ਆਪਣਾ ਪੁਆਇੰਟ ਆਫ ਵਿਊ ਘੜ ਸਕਦਾ ਹੈ, ਆਪਣਾ ਨਜ਼ਰੀਆ ਘੜ ਸਕਦਾ, ਆਪਣੇ ਤਰੀਕੇ ਨਾਲ ਸੋਚ ਸਕਦਾ ਹੈ। ਪਰ ਸਾਡੇ ਬੰਦੇ ਕਹਿੰਦੇ ਆ ਮੇਰੇ ਵਾਂਗੂ ਸੋਚ, ਜਿੱਦਾਂ ਮੈਂ ਸੋਚਦਾ ਐ ਸੋਚ, ਤੈਨੂੰ ਸੋਚਣ ਦਾ ਹੱਕ ਨਹੀਂ, ਤੈਨੂੰ ਬੋਲਣ ਦਾ ਹੱਕ ਨਹੀਂ, ਤੈਨੂੰ ਵਿਚਾਰਨ ਦਾ ਹੱਕ ਨਹੀਂ। ਨਹੀਂ, ਕਿਉਂ ਹੱਕ ਨਹੀਂ? ਕੁਦਰਤ ਨੇ ਹੱਕ ਦਿੱਤਾ ਹੈ, ਪਰਮਾਤਮਾ ਨੇ ਹੱਕ ਦਿੱਤਾ ਹੈ। ਹਰ ਬੰਦਾ ਵੱਖਰੇ ਵੱਖਰੇ ਤਰੀਕੇ ਨਾਲ, ਵੇਖੋ ਤੁਹਾਡੇ ਚੋਂ ਕੋਈ ਬੰਦਾ ਮੇਰੀਆਂ ਗੱਲਾਂ ਨਾਲ ਸਹਿਮਤ ਨਹੀਂ, ਅੱਜ ਵੀਡੀਓ ਬਣਾ ਕੇ ਪਾਓ ਵੀ ਅਸੀਂ ਆਹ ਗੱਲਾਂ ਨੂੰ ਨਹੀਂ ਮੰਨਦੇ, ਠੀਕ ਹੈ, ਮੇਰਾ ਹੱਕ ਨਹੀਂ ਮੰਨਦਾ, ਮੈਂ ਸ਼ਬੀਲ ਲਾ ਦਿਆਂ ਤੇਰੇ ਤੇ, ਤੂੰ ਮੇਰੀਆਂ ਗੱਲਾਂ ਨਾਲ ਨਹੀਂ ਸਹਿਮਤ, ਲੱਖ ਵਾਰੀ ਤੂੰ ਕਹੀ ਜਾ, ਮੇਰਾ ਫਰਜ਼ ਨਹੀਂ ਬਣਦਾ, ਮੈਂ ਤੇਰੇ ਤੇ ਸ਼ਬੀਲ ਲਾ ਦਿਆਂ, ਮੈਂ ਤੇਰਾ ਕਤਲ ਕਰ ਦਿਆਂ। ਤਾਂ ਕਰਕੇ ਅਸੀਂ ਇਹਨਾਂ ਗੱਲਾਂ ਨੂੰ ਹੌਲੀ 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 ਸਮਝੀਏ, ਤੇ ਜਦੋਂ ਆਪਾਂ ਬਦਲਾਂਗੇ, ਆਪਾਂ ਸਟੈਂਡ ਲਵਾਂਗੇ, ਆਪਾਂ ਕਾਇਮ ਹੋਵਾਂਗੇ, ਤੇ ਚੇਤਾ ਰੱਖਿਓ ਬੜੇ ਬੰਦੇ ਨੇ ਜਿਹੜੇ ਜਾਗ ਪੈਣਗੇ, ਬੜਿਆਂ ਨੇ ਕਾਇਮ ਹੋ ਜਾਣਾ। ਇਕੱਲੇ ਤੁਰੀਦਾ ਫਿਰ ਹੌਲੀ ਹੌਲੀ ਕਾਫਲੇ ਬਣ ਜਾਂਦੇ ਆ, ਤੁਰਨਾ ਪੈਣਾ, ਸਟੈਂਡ ਲੈਣਾ ਪੈਣਾ, ਇਕੱਲਾ ਬੰਦਾ ਤੁਰੇਗਾ ਹੌਲੀ 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 ਲਾਈਨਾਂ ਵੱਧ ਕਾਫਲੇ ਬਣ ਜਾਣੇ, ਤੁਰ ਪੈਣਾ। ਬੜੇ ਬੰਦੇ ਆ ਜਿਹੜੇ ਅੰਦਰ ਬੜਾ ਕੁਝ ਦਬਾ ਕੇ ਬੈਠੇ ਹੁੰਦੇ ਆ, ਪਰ ਕਿਤੇ ਨਾ ਕਿਤੇ ਜਦੋਂ ਸਟੈਂਡ ਲਵਾਂਗੇ ਤੇ ਫਿਰ ਆਪਣੇ ਆਪ ਗੱਲ ਅੱਗੇ ਤੁਰਨੀ ਹੈ। ਪਰ ਜੋ ਮਰਜ਼ੀ ਹੋਵੇ ਉਹ ਸੱਚ ਦਾ ਰਾਹ ਉਹ ਨਾ ਛੱਡੀਏ, ਭਾਵੇਂ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਝੱਲਣੀਆਂ ਪੈਣ, ਕਾਇਮ ਹੋਵੋ। ਅਗਲਿਆਂ ਨੇ ਸ਼ਬੀਲਾਂ ਲਾ ਕੇ ਕਿਹੜਾ ਘੱਟ ਕੀਤੀ, ਮੈਂ ਅਮਰੀਕਾ ਗਿਆ ਉੱਥੇ ਵੀ ਅੰਦਰ ਤੱਕ ਮਾਰਨ ਆਏ, ਮੇਰੇ ਕਮਰੇ ਤੱਕ ਆਏ, ਫਿਰ ਗੱਡੀ ਤੋਂ ਗੱਡੀ ਤੇ ਹਮਲਾ ਕੀਤਾ, ਇੱਕ ਗੱਡੀ ਵਿੱਚ ਗੱਡੀ ਮਾਰ ਕੇ ਗੱਡੀ ਪੂਰੀ ਤਰ੍ਹਾਂ ਖਤਮ ਕਰਤੀ, ਉਹਨਾਂ ਨੂੰ ਇਹ ਲੱਗਾ ਗੱਡੀ 'ਚ ਮੈਂ ਆ, ਮੈਂ ਹੈ ਨਹੀਂ। ਤਿੰਨ ਵਾਰੀ ਅਟੈਕ ਕੀਤਾ, ਹਰ ਵਾਰੀ ਅਟੈਕ ਕਰਦੇ, ਬਾਰ ਬਾਰ ਅਟੈਕ ਕਰਦੇ ਵੀ ਖਤਮ ਕਰਨਾ, ਮਾਰਨਾ, ਇਹਨੂੰ ਖਤਮ ਕਰਨਾ। ਪਰ ਆਪਣੇ ਆਪ ਨੂੰ ਕਿਤੇ ਨਾ ਕਿਤੇ ਸਾਨੂੰ ਸਟਰੋਂਗ ਰੱਖਣਾ ਪੈਣਾ ਵੀ ਜੋ ਮਰਜ਼ੀ ਹੋਵੇ। ਪਹਿਲਾਂ ਸ਼ਬੀਲ ਲਾ ਲਈ ਤੇ ਤਿੰਨ ਸਾਲ ਤੋਂ ਬਦਨਾਮ ਕਰਨ ਵਾਲੀ ਕੋਈ ਕਸਰ ਨਹੀਂ, ਹਰ ਇਲਜ਼ਾਮ ਮਾੜੇ ਤੋਂ ਮਾੜਾ ਲਾਇਆ, ਕਦੇ ਕਹਿੰਦੇ ਗੁਰੂ ਦਾ ਵੈਰੀ, ਕਦੇ ਬਾਣੀ ਦਾ ਵੈਰੀ ਹੈ, ਕਦੇ ਕੁਛ ਕਦੇ ਕੁਛ। ਪਰ ਆਪਣੇ ਆਪ ਨੂੰ ਐਂ ਕਾਇਮ ਕਰਕੇ ਰੱਖੀ,
ਬਾਣ ਧਰਮ ਦੀ ਕਦੇ ਨਾ ਛੱਡੀਏ, ਰਾਹ ਸੱਚ ਦਾ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀ, ਰਾਹ ਸੱਚ ਦਾ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀ, ਸੱਚ ਦਾ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ, ਰਾਹ ਸੱਚ ਦਾ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ, ਸੱਚ ਦਾ ਕਦੇ ਨਾ ਛੱਡੀਏ ਜੀ, ਦੁਖੜੇ ਰਾਹ ਸੱਚ ਦਾ ਦੁਖੜੇ ਹਜ਼ਾਰ ਚੱਲੀਏ, ਰਾਹ ਸੱਚ ਦਾ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ।
दुखड़े हजार चली सच दुखने हजार
सच का कदे ना सचिए दुखने हजार चलिए सच का कदे ना सचिए दुखने हजार चलिए
सच का कदे प्यारियो दुनिया विच खोया कौन है इदा जे तुसी ए राह ते चलना है पजारी सिस्टम ते चोट करनी है पजारी ते राजनेता रले हुए हुंदे पजारी नू राजसी शह हुंदी राज दी ताकत नाल ओ राजे नू देखियो ओ सिस्टम नू बचाउंदा है ਤੁਹਾਡੇ ਅੰਦਰ ਗੁੱਸਾ ਨਹੀਂ ਚੜਨ ਦਿੰਦਾ ਬਰੂਦ ਨਹੀਂ ਪੈਦਾ ਹੋਣ ਦਿੰਦਾ ਜੇ ਹਰ ਬੰਦੇ ਦੇ ਅੰਦਰ ਬਰੂਦ ਪੈਦਾ ਹੋ ਜੇ ਗੁੱਸਾ ਪੈਦਾ ਹੋ ਜੇ ਆ ਸਿਸਟਮ ਮਾੜਾ ਹੈ ਸਿਸਟਮ ਮਾੜਾ ਹੈ ਤੇ ਲੋਕੀ ਸਰਕਾਰਾਂ ਦੇ ਪਲਟੇ ਤਖਤਾ ਉਲਟਾ ਦੇਣਗੇ ਲੋਕਾਂ ਦੇ ਅੰਦਰ ਜੇ ਬਰੂਦ ਪੈਦਾ ਹੋ ਜਾਏ ਗੁੱਸੇ ਦੀ ਲਹਿਰ ਪੈਦਾ ਹੋ ਜਾਏ ਵੀ ਆਹ ਢਾਂਚਾ ਮਾੜਾ ਹੈ ਤੇ ਲੋਕਾਂ ਨੇ ਸਰਕਾਰ ਦਾ ਸਿਸਟਮ ਬਦਲ ਦੇਣਾ ਢਾਂਚਾ ਬਦਲ ਦੇਣਾ ਤਖਤੇ ਪਲਟਾ ਦੇਣਗੇ ਪਰ ਗੁੱਸਾ ਆਉਣ ਹੀ ਨਹੀਂ ਦਿੰਦੇ ਜਿੰਨਾ ਕੁ ਬਣਦਾ ਹੈ ਓਨਾ ਕੁ ਰਿਲੀਜ਼ ਹੋ ਜਾਂਦਾ ਸਾਡਾ ਸਾਡੇ ਅੰਦਰ ਸਾਨੂੰ ਪੁਜਾਰੀ ਇਸ ਹਿਸਾਬ ਨਾਲ ਸਾਡਾ ਮਾਇੰਡ ਸੈੱਟ ਕਰਦਾ ਹੈ ਵੀ ਕਦੇ ਗੁੱਸਾ ਚੜੇ ਹੀ ਨਾ ਬੜੇ ਸਿਸਟਮ ਹੈ ਬਚਦੀਆਂ ਸਰਕਾਰਾਂ ਸਾਡੇ ਵਰਗੇ ਭੱਜੇ ਫਿਰੋ ਇੱਥੇ ਲੰਗਰ ਲਾ ਦੋ ਇੱਥੇ ਲੰਗਰ ਲਾ ਦੋ ਇੱਥੇ ਲੰਗਰ ਲਾ ਦੋ ਇੱਥੇ ਕਰ ਦੋ ਇੱਥੇ ਕਰ ਦੋ ਕਰ ਦੋ ਕਰ ਦੋ ਕਰ ਦੋ ਜਿੱਥੇ ਆਫਤ ਆਉਂਦੀ ਪਹੁੰਚ ਜਾ ਆਪੇ ਪੈਸਾ ਇਕੱਠਾ ਕਰ ਆ ਲੁਧਿਆਣੇ ਵਾਲੇ ਵੀਰ ਜਿੱਥੇ ਬੈਠੇ ਸੀ ਆਪਾਂ ਗੱਲ ਕਰਦੇ ਜਿੱਥੇ ਪੈਸਾ ਇਕੱਠਾ ਹੁੰਦਾ ਆਪੇ ਪੈਸਾ ਇਕੱਠਾ ਕਰੋ ਆਪੇ ਪਹੁੰਚੋ ਪਹੁੰਚ ਗਏ ਉਹਨਾਂ ਨੇ ਪਤਾ ਕੀ ਲਿਖ ਦੇਣਾ ਉੱਤੇ ਵਾਹ ਬਈ ਵਾਹ ਸਿੱਖ ਉੱਥੇ ਪਹੁੰਚਦਾ ਜਿੱਥੇ ਕੋਈ ਵੀ ਨਹੀਂ ਪਹੁੰਚਦਾ ਪਰ ਵੇਖਿਓ ਲੋਕ ਤੰਗ ਨੇ ਲੋਕ ਦੁਖੀ ਨੇ ਬਾੜ ਆਈ ਹੋਈ ਹੈ ਤੇ ਸਹੂਲਤ ਪਹੁੰਚੀ ਨਹੀਂ ਘਰ ਢੱਠਿਆ ਘਰ ਬਣਿਆ ਨਹੀਂ ਤੇ ਗੁੱਸਾ ਕਿਹਦੇ ਤੇ ਚੜੂ ਬੋਲੋ ਗੱਜ ਕੇ ਦੱਸੋ ਜਰਾ ਗੁੱਸਾ ਕਿਹਦੇ ਤੇ ਚੜੂ ਸਰਕਾਰ ਤੇ ਗੁੱਸਾ ਲੋਕਾਂ ਦਾ ਜਿਹੜਾ ਗੁੱਸਾ ਹੈ ਇੱਕ ਵਾਰੀ ਬਾੜ ਆਈ ਗੁੱਸਾ ਚੜ ਗਿਆ ਦੂਜੀ ਵਾਰੀ ਆਈ ਫਿਰ ਚੜ ਗਿਆ ਤੀਜੀ ਵਾਰੀ ਆਈ ਫਿਰ ਉਹ ਤੇ ਬਣ ਗਿਆ ਬਰੂਦ ਫਿਰ ਦੱਸੋ ਤਖਤਾ ਪਲਟੂਗੀ ਨਹੀਂ ਪਲਟੂ ਸਰਕਾਰਾਂ ਦਾ ਉਹਨਾਂ ਲੋਕਾਂ ਨੇ ਪਲਟਣਾ ਉਹਨਾਂ ਲੋਕਾਂ ਨੇ ਤਖਤਾ ਪਲਟ ਦੇਣਾ ਪਰ ਆਪਾਂ ਉਹ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਸਰਕਾਰਾਂ ਨੇ ਸਾਨੂੰ ਸ਼ਾਬਾਸ਼ ਦਿੱਤੀ ਵਾਹ ਬਈ ਵਾਹ ਉੱਥੇ ਸਿੱਖ ਪਹੁੰਚਦਾ ਜਿੱਥੇ ਕੋਈ ਨਹੀਂ ਪਹੁੰਚਦਾ ਤੇ ਨਾਲ ਟੀਵੀ ਤੇ ਚਲਾ ਦੇਣ ਸਾਡੀਆਂ ਐਡਾਂ ਆਪਾਂ ਬੜੇ ਖੁਸ਼ ਪਰ ਕੰਮ ਤੇ ਸਰਕਾਰ ਦਾ ਹੀ ਹੋਈ ਜਾਂਦਾ ਆਖੋ
ਸਤਨਾ
ਫਾਇਦਾ ਤੇ ਸਰਕਾਰ ਦਾ ਹੀ ਹੋਈ ਜਾਂਦਾ ਉਹ ਕਹਿੰਦੇ ਇਹਨਾਂ ਨੂੰ ਠੰਡੇ ਕਰ ਦੋ ਜਾ ਕੇ ਫਿਰ ਮੈਂ ਬੇਨਤੀ ਕਰਦਾ ਮੇਰੇ ਤੇ ਕਿਸੇ ਬੰਦੇ ਨੂੰ ਮੇਰੇ ਗੁਰਦੁਆਰੇ ਅਸਥਾਨ ਤੇ ਗੁੱਸਾ ਹੈ ਮੇਰੇ ਤੇ ਗੁੱਸਾ ਹੈ ਬੰਦਾ ਇੰਨਾ ਤੰਗ ਹੈ, ਇੰਨਾ ਤੰਗ ਹੈ ਮੇਰੇ ਤੋਂ ਵੀ ਉਹ ਕਹਿੰਦਾ ਮੈਂ ਰੌਲਾ ਪਾ ਦੂ, ਗੁੱਸਾ ਚੜਿਆ ਪਿਆ ਮੈਂ ਗੋਲੀ ਮਾਰ ਦੂ। ਤੇ ਮੇਰੇ ਵਾਲੇ ਹੀ ਇੱਕ ਬੰਦੇ ਨੇ ਜਾ ਕੇ ਉਹਨੂੰ ਦੇ ਕੇ 1000 ਰੁਪਈਆ ਠੰਡਾ ਜਿਹਾ ਕਰਤਾ, ਆਖੋ ਸਤਨਾਮ। ਤੇ ਮੈਂ ਤੇ ਕਹੋ ਹੀ ਸ਼ਾਬਾਸ਼, ਤੇਰੇ ਵਰਗਾ ਕੋਈ ਹੋ ਹੀ ਨਹੀਂ ਸਕਦਾ, ਮੇਰਾ ਤੂੰ ਫਾਇਦਾ ਕਰ ਗਿਆ। ਇਹ ਸਿਸਟਮ ਹੈ, ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਅਜੇ ਆਈ, ਆਉਣੀ ਵੀ ਨਹੀਂ, ਬੜਾ ਟਾਈਮ ਲੱਗਣਾ ਹੈ ਇਹ 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 ਗਹਿਰੀਆਂ ਚਾਲਾਂ ਸਮਝਣ ਤੇ, ਤੇ ਅਜੇ ਸਾਨੂੰ ਬਹੁਤ ਲੰਮਾ ਟਾਈਮ ਲੱਗੂ। ਆਪਾਂ ਤੇ ਚੌੜੇ ਹੋ ਜਾਂਦੇ ਹਾਂ ਸਾਡੀ ਸਿਫਤ ਕਰੇ ਕੋਈ, ਪਰ ਅਗਲੇ ਨੇ ਪੰਪ ਮਾਰਿਆ, ਸਿਫਤ ਨਹੀਂ ਪੰਪ ਹੈ। ਨਿਆਣੇ ਤੋਂ ਨਹੀਂ ਕੰਮ ਲੈਣਾ ਹੁੰਦਾ, ਵਾਹ ਬਈ ਵਾਹ ਮੇਰੇ ਵਾਲਾ ਛੇਰ ਪੁੱਤ ਜਾਊ ਦੇਖੀ ਹੁਣੀ ਲਿਆਊ ਬਰਫ ਦੁਕਾਨ ਤੋਂ, ਫਿਰ ਪੰਪ ਜਦੋਂ ਪੰਪ ਵੱਜਦਾ ਫਿਰ ਨਿਆਣਾ ਭੱਜਿਆ ਨਹੀਂ ਜਾਂਦਾ, ਆਹ ਹੁਣੀ ਲਿਆਊ ਠੰਡਾ ਹੁਣੀ, ਆ ਵੇਖਿਓ ਆ ਲੈ ਕੇ ਆ ਤੇਰਾ ਮਾਮਾ ਆਇਆ ਕੋਕ ਲਿਆ ਜਾ ਭੱਜ ਕੇ। ਉਹ ਕਹਿੰਦਾ ਨਾ ਮੈਂ ਤੇ ਫੋਨ ਦੇਖੋ ਨਾ ਮੇਰਾ ਪੁੱਤ ਐ ਨਹੀਂ ਦੇਖੀ, ਬੱਲੇ ਬੱਲੇ ਮੇਰਾ ਸ਼ੇਰ ਇਹ ਕੀਤੀ ਹੈ ਸਾਡੇ ਨਾਲ, ਡੂੰਘਾ ਵਿਚਾਰ ਨਾ ਪੈਣਾ। ਇਹ ਗੱਲ ਮੈਂ ਨਾ ਵੇਖੋ ਜੇ ਨੂੰ ਮੈਂ ਬਹੁਤ ਖੋਲ ਕੇ ਕਰਾਂ ਤੇ ਬੜਾ ਟਾਈਮ ਲੱਗੂ, ਬਹੁਤ ਸਮਾਂ ਲੱਗੂ ਗੱਲ ਖੋਲ ਕੇ ਕਰਾਂ, ਪਰ ਜੇ ਤੁਸੀਂ ਇਸ ਨੁਕਤੇ ਨੂੰ ਬੜੀ ਗਹਿਰਾਈ ਨਾਲ ਸੋਚੋਗੇ ਫਿਰ ਤੁਹਾਨੂੰ ਪਤਾ ਲੱਗਣਾ ਵੀ ਇਹਨਾਂ ਇਹ ਸਰਕਾਰਾਂ ਦਾ ਢਾਂਚਾ ਕੰਮ ਕਿੱਦਾਂ ਕਰਦਾ, ਇਹ ਲੋਕੀ ਕੰਮ ਲੈਂਦੇ ਕਿਵੇਂ ਹੈ, ਇਹ ਸਿਸਟਮ ਕੀ ਹੈ, ਇਹ ਕਿਵੇਂ ਸਾਰਾ ਕੁਛ ਚੱਲਦਾ, ਤੁਹਾਡੇ ਦਿਮਾਗ ਚ ਆਉਂਦੀਆਂ ਨੇ ਗੱਲਾਂ। ਪਰ ਅਜੇ ਨਹੀਂ, ਅਜੇ ਅਜੇ ਅਸੀਂ ਇੱਥੇ ਤੱਕ ਸੋਚਾਂਗੇ, ਇੱਥੇ ਤੱਕ ਆਪਾਂ ਨਹੀਂ ਗਏ, ਆਪਾਂ ਤੇ ਮਾੜੀਆਂ ਮਾੜੀਆਂ ਗੱਲਾਂ ਜੇ ਨਿੱਕੀ ਨਿੱਕੀਆਂ ਗੱਲਾਂ ਹੀ ਸਮਝਣ ਲੱਗ ਜਾਈਏ ਨਾ, ਇੰਨਾ ਹੀ ਬੜਾ, ਇਹਨਾਂ ਦੀਆਂ ਡੂੰਘੀਆਂ ਚਾਲਾਂ ਅਸੀਂ ਕਿੱਥੇ ਸਮਝਣ ਜੋਗੇ ਹਾਂ ਪਿਆਰਿਓ, ਕਿੱਥੇ ਤੱਕ ਅਗਲਾ ਚਲਾ ਰਿਹਾ, ਸਿਸਟਮ ਕਿੱਦਾਂ ਚੱਲ ਰਿਹਾ। ਤਾਂ ਕਰਕੇ ਜਦੋਂ ਰਾਜਨੇਤਾ ਤੇ ਪੁਜਾਰੀ ਇਕੱਠੇ ਹੋ ਜਾਂਦੇ ਆ, ਬੜਾ ਖਤਰਨਾਕ ਫਿਰ ਸਿਸਟਮ ਬਣਾਉਂਦੇ ਆ, ਬੜਾ ਇਹ ਰਲ ਕੇ ਕਰਦੇ ਆ ਸਾਰਾ ਕੁਛ। ਉਹ ਕਹਿੰਦਾ ਤੂੰ ਮੈਨੂੰ ਸਰਟੀਫਿਕੇਟ ਦੇਈ ਜਾ, ਤੂੰ ਮੈਨੂੰ ਮੁਕਤ ਕਰੀ ਜਾ, ਤੂੰ ਮੇਰੇ ਤੇ ਗੁੱਸਾ ਨਾ ਚੜਨ ਦੇ ਤੇ ਤੈਨੂੰ ਮੈਂ ਬਚਾਈ ਚੱਲੂ, ਜਦੋਂ ਲੋੜ ਪਊ ਤੈਨੂੰ ਮੈਂ ਬਚਾਈ ਚੱਲੂ। ਰਲ ਕੇ ਭਾਈ ਭੁਪਿੰਦਰ ਸਿੰਘ ਦਾ ਕਤਲ ਹੋਇਆ, ਅਜੇ ਤੱਕ ਵੇਖੋ ਫਿਰ ਆ ਮਿਲ ਗਿਆ ਇਨਸਾਫ, ਉਦੋਂ ਸਰਕਾਰ ਅਕਾਲੀਆਂ ਦੀ ਸੀ ਐਤਕੀ, ਹੁਣ ਤੇ ਕਾਂਗਰਸ ਸਰਕਾਰ ਨੂੰ ਵੀ 2 ਸਾਲ ਹੋ ਗਏ, ਅਜੇ ਤੱਕ ਮਿਲ ਗਿਆ ਇਨਸਾਫ। ਅਸਲੀ ਜਿਹੜੇ ਬੰਦੇ ਆ ਅੱਜ ਤੱਕ ਲੱਗਾ ਪਤਾ, ਪਰ ਅੱਜ ਵਕੀਲ ਗੱਲ ਕਰਦੇ ਸੀ ਕਹਿੰਦੇ ਜਦੋਂ ਚਲਾਣ ਜਿਨ੍ਹਾਂ ਨੇ ਪੇਸ਼ ਕਰਨਾ ਹੁੰਦਾ ਨਾ, ਉੱਥੇ ਉੱਥੇ ਹੈ ਗੱਲ ਸਾਰੀ, ਜਦੋਂ ਚਲਾਣ ਪੇਸ਼ ਕਰਨਾ ਹੁੰਦਾ, ਜਿਨ੍ਹਾਂ ਨੇ ਕੇਸ ਬੰਨਣਾ ਹੁੰਦਾ, ਉਹ ਕੇਸ ਜਦੋਂ ਬੰਨੇ ਜਾਂਦੇ ਨੇ ਉਦੋਂ ਹੀ ਉੱਤੋਂ ਇਸ਼ਾਰਾ ਆਉਂਦਾ ਹੈ ਧਿਆਨ ਰੱਖਿਓ ਬਚਾਉਣਾ ਆਪਾਂ। ਆ ਢੱਡਰੀਆਂ ਵਾਲਾ ਵਰਗਾ ਏ ਤੇ ਬੰਦਾ ਨੇੜੇ ਨਹੀਂ ਲੱਗਣ ਦਿੰਦਾ, ਗੱਲ ਨਹੀਂ ਕਰਦਾ, ਉਹ ਫਿਰ ਸਾਡੇ ਲਈ ਅਰਦਾਸਾਂ ਕਰਾਉਂਦਾ ਹੈ। ਸਾਧ ਸੰਗਤ ਜੀ, ਮੈਂ ਬੇਨਤੀ ਕਰਨੀ ਚਾਹੁੰਦਾ, ਇਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਿਆ ਕਰੋ ਨਿਤਨੇਮ ਕਰਕੇ, ਹੈ ਨਾ ਗੱਲ ਇੱਦਾਂ। ਅਗਲਾ ਕਹਿੰਦਾ ਉਹ ਬੰਦਾ ਸਾਡੇ ਲਈ ਪਕੌੜਿਆਂ ਦੀਆਂ ਪਲੇਟਾਂ ਲੈ ਕੇ ਖੜਦਾ ਹੈ ਤੇ ਆਹ ਬੰਦਾ ਸਾਡੇ ਸਿਸਟਮ ਤੇ ਸਵਾਲ ਕਰਦਾ, ਅਗਲਾ ਕਿਵੇਂ ਸਾਡੀ ਗੱਲ ਸੁਣ ਲਵੇ, ਅਗਲਾ ਉਹਦੇ ਹੱਕ 'ਚ ਹੀ ਭੁਗਤੂ। ਪਰ ਆਪਣੇ ਆਪ ਨੂੰ ਕਾਇਮ ਕਰੀਏ। ਮੈਂ ਨਾ ਜਦੋਂ ਨਾ ਸਾਡਾ ਹੋਇਆ ਸੀ, ਉਹ ਹੋਇਆ ਹੋਇਆ ਤਾਜ਼ਾ ਤਾਜ਼ਾ ਭੋਗ ਭਾਈ ਭੁਪਿੰਦਰ ਸਿੰਘ ਦਾ ਪੈਣਾ ਸੀ ਅਜੇ, ਤੇ ਮੇਰੇ ਕੋਲ ਚੀਫ ਮਿਨਿਸਟਰ, ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੋਵੇਂ ਹੀ ਆਏ, ਕੈਬਨਿਟ ਆਈ, ਉਹ ਆ ਕੇ ਕਹਿੰਦੇ ਭਾਈ ਸਾਹਿਬ ਸਮਝੌਤਾ ਕਰ ਲਓ, ਮੈਨੂੰ ਕਹਿੰਦੇ ਪਰਿਵਾਰ ਦਾ ਜਿੰਨਾ ਉਹਨਾਂ ਨੂੰ ਖਰਚਾ ਚਾਹੀਦਾ ਬੱਚਿਆਂ ਦਾ ਆਪੇ ਕਰੀ ਚੱਲਾਂਗੇ, ਸਮਝੌਤਾ ਕਰ ਲਓ। ਮੈਂ ਕਿਹਾ ਜੀ ਮੈਂ ਸਮਝੌਤਾ ਹੁੰਦਾ ਜਦੋਂ ਕੋਈ ਬੰਦਾ ਕਤਲ ਕਰਕੇ ਇਹ ਕਵੇ ਸਾਥੋਂ ਗਲਤੀ ਹੋ ਗਈ, ਤੇ ਮੈਂ ਕਹਾਂ ਠੀਕ ਹੈ ਜੀ ਗਲਤੀ ਬੰਦੇ ਨੇ ਗਲਤੀ, ਏਦਾਂ ਹੀ ਸਮਝੌਤਾ ਹੁੰਦਾ। ਅਗਲੇ ਤੇ ਕਹਿੰਦੇ ਐਂ ਮਾਰਾਂਗੇ ਐਦਾਂ ਹੀ ਮਾਰਾਂਗੇ, ਤੁਸੀਂ ਮੈਨੂੰ ਸਮਝੌਤਾ ਕਰਨ ਨੂੰ ਕਹਿੰਦੇ ਹੋ, ਫਿਰ ਸਿੱਧਾ ਹੀ ਕਹਿ ਦੇ ਵੀ ਆ ਜਾ ਤੈਨੂੰ ਗੁਲਾਮੇ ਤੋਂ ਫੜ ਕੇ ਉਹਦੇ ਪੈਰਾਂ 'ਚ ਪਾਉਣਾ। ਸਿੱਧਾ ਅਰਥ ਇਹਦਾ ਇਹੋ ਹੀ ਹੈ, ਇਹਦਾ ਅਰਥ ਤੇ ਇਹੀ ਹੈ। ਜਾਂ ਤੇ ਮੇਰੇ ਕੋਲ ਆਓ ਵੀ ਅਗਲਾ ਮਾਫੀ ਮੰਗਦਾ ਤੁਸੀਂ ਮਾਫ ਕਰ ਦੋ, ਤੁਹਾਡਾ ਦਿਲ ਵੱਡਾ। ਅਗਲਾ ਤੇ ਮਾਫੀ ਮੰਗਦਾ ਕਤਲ ਕਰਕੇ ਤੇ ਉਹ ਕਹਿੰਦੇ ਨੇ ਐਂ ਕਰਾਂਗੇ। ਜੇ ਅਗਲਾ ਕਵੇ ਸਾਡੇ ਬੰਦਿਆਂ ਨੇ ਕੀਤਾ, ਮੇਰੇ ਤੋਂ ਹੋ ਗਈ ਗਲਤੀ ਤੇ ਮੈਂ ਇਸ ਗੱਲ ਦੀ ਮਾਫੀ ਮੰਗਦਾ ਵੀ ਜੋ ਹੋਇਆ ਗਲਤ ਹੋਇਆ, ਤੇ ਫਿਰ ਤੇ ਆਪਾਂ ਕਹਿ ਸਕਦੇ ਹਾਂ। ਕਹਿੰਦੇ ਸਾਡੇ ਵਾਲਾ ਤੇ ਐਂ ਵੜਕਾ ਮਾਰੂ, ਤੂੰ ਉਹਦੇ ਪੈਰਾਂ 'ਚ ਜਾ ਕੇ ਡਿੱਗ, ਤੂੰ ਕਹਿ ਤੂੰ ਚੱਲ ਸਮਝੌਤਾ ਕਰ। ਮੈਂ ਕਿਹਾ ਓਕੇ ਵੇਖੋ ਤੇ ਸਹੀ ਤੁਸੀਂ ਕਿੱਦਾਂ ਦੀ, ਪਰ ਨਹੀਂ
ਹੋਰ ਹੋਣਗੇ ਪੈਰਾਂ 'ਚ ਬੈਠੇ ਹੋਣੇ ਨੇ,
ਉਹ ਹੋਰ ਹੋਣਗੇ।
ਅਸੀਂ ਨਹੀਂ ਜ਼ਮੀਰ ਵੇਚਣੀ, ਹੋਰ ਹੋਣਗੇ ਪੈਰਾਂ 'ਚ ਬੈਠੇ ਹੋਣੇ ਨੇ। ਅਸੀਂ ਨਹੀਂ ਜ਼ਮੀਰ ਵੇਚਣੀ, ਹੋਰ ਹੋਣਗੇ ਪੈਰਾਂ 'ਚ ਬੈਠੇ ਹੋਣੇ ਨੇ। ਅਸੀਂ ਨਹੀਂ ਜ਼ਮੀਰ ਵੇਚਣੀ, ਹੋਰ ਹੋਣਗੇ ਪੈਰਾਂ 'ਚ ਬੈਠੇ ਹੋਣੇ ਨੇ। ਅਸੀਂ ਨਹੀਂ ਜ਼ਮੀਰ ਵੇਚਣੀ, ਅਸੀਂ ਨਹੀਂ ਜ਼ਮੀਰ ਵੇਚਣੀ, ਹੋਰ ਹੋਣਗੇ ਪੈਰਾਂ 'ਚ ਬੈਠੇ ਹੋਣੇ ਨੇ। ਅਸੀਂ ਨਹੀਂ ਜ਼ਮੀਰ ਵੇਚਣੀ, ਵਾਹ ਵਾਹ ਵਾਹ, ਅਸੀਂ ਨਹੀਂ ਜ਼ਮੀਰ ਵੇਚਣੀ, ਵਾਹ 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 ਵਾਹ, ਅਸੀਂ ਨਹੀਂ ਜ਼ਮੀਰ ਵੇਚਣੀ, ਵਾਹ 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 ਵਾਹ, ਅਸੀਂ ਨਹੀਂ ਜ਼ਮੀਰ ਵੇਚਣੀ, ਵਾਹ 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 ਵਾਹ, ਅਸੀਂ ਨਹੀਂ ਜ਼ਮੀਰ।
ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣਿਆ, ਕੋਈ ਕਤਲ ਹੋ ਜਾਏ, ਅਗਲਾ ਕਹਿੰਦਾ ਜੀ ਉਹ ਧਿਰ ਮਾਫੀ ਮੰਗਦੀ ਹੈ ਤੇ ਤੁਸੀਂ ਸਮਝੌਤਾ। ਸਮਝੌਤਾ ਕਦੋਂ ਹੁੰਦਾ? ਜਦੋਂ ਕੋਈ ਕਰੂ, ਪਰ ਤੂੰ ਮਾਫੀ ਮੰਗ ਲਾ, ਤੂੰ ਕਹਿ ਜਾ ਕੇ। ਤੇ ਮੇਰੇ ਵਰਗਾ ਬੰਦਾ ਪਤਾ ਕੀ ਸੋਚ ਜਾਂਦਾ, ਕਾਨੂੰ ਪੰਗਾ ਲੈਣਾ ਗੁਰਦੁਆਰੇ ਇਹਨਾਂ ਦੇ, ਬਾਹਰਲਿਆਂ ਦੇਸ਼ਾਂ 'ਚ ਵੀ ਬਹੁਤ ਨੇ, ਇੰਡੀਆ 'ਚ ਵੀ ਬਹੁਤ ਨੇ, ਹਰੇਕ ਥਾਂ ਤੇ ਕਾਲੀਆਂ ਝੰਡੀਆਂ ਲੈ ਕੇ ਖੜ ਜਿਆ ਕਰਨਗੇ, ਮੇਰਾ ਤੇ ਵਿਰੋਧ ਬਹੁਤ ਕਰਨਗੇ, ਰੌਲਾ ਬਹੁਤ ਪਾਉਣਗੇ। ਤੇ ਮੇਰੇ ਵਰਗਾ ਬੰਦਾ ਅੱਕਿਆ ਸਟੇਜਾਂ ਬਚਾਉਂਦਾ ਬਚਾਉਂਦਾ ਗੁਰਦੁਆਰਿਆਂ 'ਚ, ਸਟੇਜਾਂ 'ਚ ਮੈਨੂੰ ਟਾਈਮ ਮਿਲੇ, ਇਹਨਾਂ ਦੇ ਗੁਰਦੁਆਰੇ ਆ, ਕਬਜ਼ਾ ਇਹਨਾਂ ਦੇ ਧੜੇ ਦਾ, ਟਕਸਾਲ ਦੇ 50% ਤੋਂ ਵੱਧ ਲੋਕਾਂ ਦੇ ਕੋਲ ਗੁਰਦੁਆਰੇ ਹੈ ਹੀ ਹੈ। ਬਾਹਰਲਿਆਂ ਦੇਸ਼ਾਂ ਵਿੱਚ ਇਹ ਲੜਨ ਵਾਲੇ ਆ, ਫਟਾਫਟ ਕਿਰਪਾਨਾਂ ਲੈ ਕੇ ਆ ਜਾਇਆ ਕਰਨਗੇ। ਮਨਾ, ਜਾਂ ਤੇ ਪੈਰਾਂ 'ਚ ਬਹਿ ਜਾ, ਜਾਂ ਫਿਰ ਕਰ ਬੰਦ ਸਾਰਾ ਕੁਝ। ਪੈਰਾਂ 'ਚ ਬਹਿ ਜਾਂਦਾ, ਐਂ ਕਹਿ ਦਿੰਦਾ, ਇਹ ਨਹੀਂ ਮਨ ਮੰਨਦਾ ਭਾਈ, ਦੀਵਾਨ ਲੱਗਣ ਭਾਵੇਂ ਨਾ ਲੱਗਣ, ਸਟੇਜ ਮਿਲੇ ਨਾ ਮਿਲੇ, ਲੱਖ ਭਾਵੇਂ ਵਿਰੋਧ ਹੁੰਦਾ ਰਹੇ, ਜੋ ਮਰਜ਼ੀ ਨਾਮ ਕਰਨ, ਜੋ ਜੋ ਗਲਤ ਹੈ ਉਹ ਗਲਤ, ਸਾਨੂੰ ਸਾਡਾ ਹੱਕ ਹੈ ਗੱਲ ਕਰਨ ਦਾ, ਅਗਲਾ ਆਪਣੀ ਗੱਲ ਕਰੇ। ਤਾਂ ਕਰਕੇ ਇੱਕ ਸੁਖਜੀਤ ਸਿੰਘ ਵੀਰ ਹੈ ਸਿਡਨੀ ਤੋਂ, ਉਹਨੇ ਇੱਕ ਕਵਿਤਾ ਲਿਖੀ ਹੈ, ਪਾਂਦੀ ਹਾਂ ਸੱਚ ਦਿਆਂ ਰਾਵਾਂ ਦੇ, ਮੰਜ਼ਲ ਵੱਧ ਮੰਜ਼ਲ ਵੱਲ ਤੁਰਦੇ ਰਹਿਣਾ। ਆ ਕਵਿਤਾ ਇੱਕ ਬੜੀ ਪਿਆਰੀ, ਇੱਥੇ ਕੀ ਸੁਣਿਓ ਆਪਣੇ ਆਪ ਨੂੰ। ਮੇਰਾ ਅੱਜ ਗਲਾ ਥੋੜਾ ਜਿਹਾ ਸਾਥ ਨਹੀਂ ਦੇ ਰਿਹਾ, ਤੁਸੀਂ ਵੇਖ ਹੀ ਰਹੇ ਹੋ ਥੋੜਾ ਜਿਹਾ। ਇੱਦਾਂ ਦਾ ਇੱਕ ਧਿਰ ਉਹ ਹੁੰਦੀ ਹੈ ਜਿਹੜੀ ਡਰਾ ਕੇ ਪੈਰਾਂ ਚ ਪਾਉਂਦੀ ਹੈ, ਇੱਕ ਫਿਰ ਉਹ ਆਉਂਦੇ ਹੁੰਦੇ ਆ ਤਕੜੇ ਜਿਹੜੇ ਐ ਨਾ ਕਾਲਰ ਤੋਂ ਫੜ ਕੇ ਤੈਨੂੰ ਪੈਰਾਂ ਚ ਪਾ ਦਿੰਦੇ ਨੇ ਜਾ ਕੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇੱਕ ਵਾਰੀ ਆਪਣੇ ਮੂੰਹ ਐ ਤਾਂ ਕਹਿ ਦੋ ਵੀ ਮਾੜਾ ਕੀਤਾ ਹੈ, ਉਹ ਬੰਦੇ ਦੀ ਗਲਤੀ ਹੈ। ਕਹਿੰਦੇ ਇਹ ਅਸੀਂ ਮੀਡੀਏ ਚ ਨਹੀਂ ਕਹਿ ਸਕਦੇ। ਅਕਾਲ ਤਖ਼ਤ ਦੇ ਜਥੇਦਾਰ ਨੇ ਐ ਕਿਹਾ ਵੀ ਸ਼ਬੀਲ ਗਲਤ ਹੈ, ਬਦਨਾਮ ਕਰਤੀ ਸ਼ਬੀਲ। ਆਇਆ ਸੀ ਬਿਆਨ ਭਾਈ, ਦੱਸੋ ਸ਼ਬੀਲ ਬਦਨਾਮ ਹੋਈ ਨੀ? ਇੱਕ ਬਿਆਨ ਵਿਖਾ ਦਿਓ ਜਥੇਦਾਰ ਦਾ। ਪਿੱਛੇ ਜੇ ਜਥੇਦਾਰ ਨਵਾਂ ਲੱਗਿਆ ਨਾ, ਜਿਹੜਾ ਅਕਾਲ ਤਖ਼ਤ ਦਾ ਜਥੇਦਾਰ ਨਵਾਂ ਲੱਗਿਆ, ਉਹ ਆਇਆ ਸਾਡੇ ਇਲਾਕੇ ਚ ਤੇ ਮੈਨੂੰ ਨਾ ਇਹਨਾਂ ਦੇ ਇੱਕ ਦੋ ਲੀਡਰ ਜੇ ਆਏ ਮੇਰੇ ਕੋਲ, ਮੈਨੂੰ ਕਹਿੰਦੇ ਜੀ ਵੀ ਜਥੇਦਾਰ ਤੋਂ ਸਰੋਪਾ ਲੈਣਾ ਤੁਸੀਂ ਨਾ ਲੰਘਦੇ ਲੰਘਦੇ ਹੋ ਜਿਓ ਸਮਾਗਮ ਚ। ਮੈਂ ਕਿਹਾ ਅੱਛਾ ਕਿਵੇਂ? ਕਹਿੰਦੇ ਵਾਹ। ਮੈਂ ਕਿਹਾ ਕਿਹੜਾ ਜਥੇਦਾਰ? ਕਹਿੰਦਾ ਇਹ ਜਿਹੜਾ ਨਵਾਂ ਲੱਗਾ ਇਹ ਦਊ ਸਰੋਪਾ। ਮੈਂ ਕਿਹਾ ਇਹ ਜਥੇਦਾਰ ਜਿਹੜਾ ਹੈ ਨਾ, ਜਿੱਦਣ ਇਹ ਜਥੇਦਾਰੀ ਮਿਲਦੀ ਹੈ ਪਹਿਲਾਂ ਉਹ ਬਾਬੇ ਦੇ ਜਿਹਨੇ ਸ਼ਬੀਲ ਲਾਈ ਸੀ ਉਹਦੇ ਸਿੱਧਾ ਗੱਡੀ ਲੈ ਕੇ ਉਹਦੇ ਡੇਰੇ ਜਾ ਕੇ ਆਸ਼ੀਰਵਾਦ ਲੈ ਕੇ ਆਉਂਦਾ ਵੀ ਬਾਬਾ ਸਿਫਾਰਿਸ਼ ਮੇਰੀ ਕੀਤੀ ਹੈ, ਤੇਰਾ ਧੰਨਵਾਦ। ਅਗਲੇ ਪੁੱਛ ਕੇ ਜਥੇਦਾਰ ਲਾਉਂਦੇ ਆ ਜਿਹੜੇ। ਮੈਂ ਕਿਹਾ ਐ ਕਹਿ ਬੰਦੇ ਨੂੰ ਸ਼ਬੀਲ ਲਾ ਕੇ ਬੰਦਾ ਮਾਰਨਾ ਗਲਤ ਸੀ, ਅਕਾਲ ਤਖ਼ਤ ਦਾ ਉੱਥੇ ਖੜੇ ਨੂੰ ਕਵੇ ਇਹਨਾਂ ਨੇ ਗਲਤ ਕੀਤਾ ਸੀ, ਮੈਂ ਆ ਜਾਣਾ। ਇੰਨੀ ਹਿੰਮਤ ਨਹੀਂ ਕਹਿਣ ਦੀ, ਸ਼ਬੀਲ ਨੂੰ ਤੇ ਕਹਿ ਦੋ ਜੇ ਭੁਪਿੰਦਰ ਸਿੰਘ ਨੂੰ ਨੀ ਕਹਿਣਾ ਵੀ ਸ਼ਬੀਲ ਗਲਤ, ਸ਼ਬੀਲ ਨੂੰ ਬਦਨਾਮ ਕਰਤਾ ਇਹਨਾਂ ਬੰਦਿਆਂ ਨੇ। ਪਰ ਡਰ ਲੱਗਦਾ ਹੈ ਵੀ ਉਹਦੀ ਫੋਨ ਵੱਜਣਾ, ਜਥੇਦਾਰ ਕਿਹੜਾ ਲਾਤਾ, ਬਦਲੋ ਇਹਨੂੰ। ਅਗਲੇ ਨੂੰ ਆਪਣੀ ਕੁਰਸੀ ਆਪਣਾ ਅਹੁਦਾ ਪਿਆਰਾ, ਸ਼ਬੀਲ ਪਵੇ ਢੱਠੇ ਖੂਹ ਚ, ਇਹਨਾਂ ਨੇ ਥੋੜਾ ਮੰਨਣੀ ਹੈ ਆਖੋ ਸਤਨਾਮ। ਇਹਨਾਂ ਨੂੰ ਕੀ ਲੱਗੇ ਵੀ ਸ਼ਬੀਲ ਬਦਨਾਮ ਹੋ ਗਈ? ਇਹਨਾਂ ਨੂੰ ਸ਼ਬੀਲਾਂ ਨਾਲ ਕੀ ਲੱਗੇ? ਇਹਨਾਂ ਨੂੰ ਜਥੇਦਾਰੀਆਂ ਪਿਆਰੀਆਂ ਆਪਣੀਆਂ ਤੇ ਮੈਨੂੰ ਕਹਿੰਦੇ ਜੀ ਜਥੇਦਾਰ ਜੀ ਦੇ ਹੱਥੋਂ। ਮੈਂ ਕਿਹਾ ਰਹਿਣ ਦੇ ਤੂੰ, ਜਥੇਦਾਰ ਦੇ ਹੱਥ ਇੱਥੇ ਮੈਂ ਇਹ ਗੁਰੂ ਗੋਬਿੰਦ ਸਿੰਘ ਦੇ ਹੱਥ ਲੈਣਾ ਕਿਤੇ? ਵੀ ਇਹਦੇ ਹੱਥ ਲੱਗੇ ਹੋਣਗੇ ਤੇ ਸਰੋਪਾ ਮੈਂ ਨਹੀਂ ਲੈਣਾ। ਚੱਕੀ ਫਿਰੋ ਆਪਣੇ ਸਰੋਪੇ, ਤੁਸੀਂ ਸਾਨੂੰ ਨਹੀਂ ਚਾਹੀਦਾ ਤੁਹਾਡੇ ਸਰੋਪੇ, ਨਾ ਤੇਰੇ ਨਾ ਤੇਰੇ ਆਕਾ ਦੇ, ਨਾ ਤੇਰੇ ਆਕਾ ਦੇ ਆਕਾ ਦੇ, ਨਾ ਤੇਰੇ ਆਕਾ ਦੇ ਆਕਾ ਦੇ ਆਕਾ ਦੇ, ਸਾਨੂੰ ਨਹੀਂ ਸਰੋਪੇ ਚਾਹੀਦੇ। ਚੱਕੀ ਫਿਰੋ, ਸਾਨੂੰ ਨਹੀਂ ਲੋੜ। ਸਾਨੂੰ ਪਤਾ ਹੈ ਤੁਸੀਂ ਜ਼ਮੀਰ ਮਾਰੀ ਫਿਰਦੇ ਹੋ ਆਪਣੀ, ਕਦੇ ਤੁਹਾਡੇ ਵਿੱਚ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਨਹੀਂ ਆਈ, ਜ਼ੁਰਤ ਨਹੀਂ ਆਈ। ਇਹੀ ਕੁਛ ਤੁਸੀਂ ਕੀਤਾ ਅੱਜ ਤੱਕ। ਤਾਂ ਕਰਕੇ ਭਾਈ ਆਪਣੇ ਆਪ ਨੂੰ ਕਾਇਮ ਰੱਖੀਏ। ਜਿੰਨੀਆਂ ਲਹਿਰਾਂ ਆਉਂਦੀਆਂ ਨਾ, ਲਹਿਰਾਂ ਵੇਖਿਓ, ਇੱਕ ਬੰਦਾ ਉਹ ਹੁੰਦਾ ਜਦੋਂ ਆਵੇ ਲਹਿਰ ਉਹ ਡੁੱਬਦਾ ਹੈ। ਉਹ ਆ ਗਈ ਵੀ ਉੱਚੀ ਲਹਿਰ ਆ ਰਹੀ ਹੈ, ਉਹ ਡੁੱਬਦਾ ਹੈ। ਪਾਣੀ ਚੜ੍ਹ ਕੇ ਆਵੇ ਡੁੱਬਦਾ ਹੈ। ਪਰ ਜਿਹੜੇ ਹੁੰਦੇ ਨੇ ਨਾ ਤਾਰੂ, ਉਹ ਜਿਹੜੇ ਉਹ ਲਹਿਰ ਆਉਂਦੀ ਹੈ ਉਹ ਫਿਰ ਉਹ ਲਹਿਰ ਦੇ ਨਾਲ ਹੀ ਕੰਢੇ ਲੱਗ ਜਾਂਦੇ ਆ, ਖੁਸ਼ ਹੁੰਦੇ ਆ। ਵੱਡੇ ਵੱਡੇ ਦੁੱਖ ਤਕਲੀਫਾਂ ਆਉਂਦੀਆਂ ਹੈ, ਪਰ ਇਹਨਾਂ ਦਾ ਮੁਕਾਬਲਾ ਕਰਨਾ ਸਿੱਖੀਏ। ਇਹਦੇ ਵਿੱਚੋਂ ਅਸੀਂ ਕੱਢਣਾ ਕੀ ਹੈ? ਹੋ ਤੇ ਗਿਆ, ਦਬੀ ਨਾ, ਉਹ ਜੋ ਹੋਣਾ ਸੀ ਉਹ ਤੇ ਹੋ ਗਿਆ। ਸ਼ਬੀਲ ਤੇ ਲਾਣ ਵਾਲਿਆਂ ਨੇ ਲਾਤੀ, ਭੁਪਿੰਦਰ ਸਿੰਘ ਦੀ ਮੌਤ ਤੇ ਹੋ ਗਈ, ਬੱਚਿਆਂ ਦਾ ਪਿਓ ਤੇ ਚਲਿਆ ਗਿਆ, ਬੀਬੀ ਤੇ ਵਿਧਵਾ ਹੋ ਗਈ, ਉਹ ਤੇ ਹੋਣ ਵਾਲਾ ਕੰਮ ਗਿਆ। ਹੋ ਉਹਦੀ ਪਲੈਨਿੰਗ ਕਰੀਏ। ਆ ਸੋਚ ਹੈ ਜਿਹੜੀ ਗੁਰਮਤ ਦੀ, ਜਿਹੜੀ ਗੁਰਬਾਣੀ ਦੀ ਅਸਲ ਵਿਚਾਰਧਾਰਾ, ਇਹਨੂੰ ਅੱਗੇ ਲੈ ਕੇ ਚੱਲੀਏ। ਆ ਪੁਜਾਰੀ ਸਿਸਟਮ ਜਿਹੜਾ ਢਾਂਚਾ ਸਾਡੇ ਤੇ ਫਿੱਟ ਕੀਤਾ ਸਾਡਾ, ਇਹ ਇਹਨੂੰ ਹੌਲੀ ਹੌਲੀ ਲਾਈਏ, ਇਹ ਹੌਲੀ ਹੌਲੀ ਇਹਨਾਂ ਗੱਲਾਂ ਨੂੰ ਸਮਝੀਏ। ਤਾਂ ਕਰਕੇ ਹਰ ਗੁਰਬਾਣੀ ਆਪਣੇ ਆਪ ਨੂੰ ਕਾਇਮ ਕਰੀਏ, ਹੌਸਲੇ ਚ ਰਹੀਏ। ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣ, ਕਾਇਮ ਕਰੀਏ। ਲੋ ਸੁਣੋ ਇੱਕ ਵਾਰ ਕਵਿਤਾ। ਹਾਂਜੀ,
ਪਾਂਦੀ ਹਾਂ ਪਾਂਦੀ ਹਾਂ ਸੱਜਦੀਆਂ ਰਾਵਾਂ ਦੇ, ਮੰਜ਼ਲ ਵੱਲ ਤੁਰਦੇ ਰਹਿਣਾ ਏ, ਦੇਹ ਸ਼ਬ ਸ਼ੌਣ ਲਈ
دہشت ساڈا ڈر منو دہشت پاؤن واسطے ہاں
ساتھوں بولن دا حق ਅਸੀਂ ਜ਼ੁਲਮ ਨਾ ਜ਼ੁਲਮ ਕਿਸੇ ਦਾ ਸਹਿਣਾ ਏ ਪਾਉਂਦੀ ਹਾਂ ਸੱਚ ਦੀਆਂ ਰਾਵਾਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ ਏ ਪਾਉਂਦੀ ਹਾਂ ਸੱਜ ਦੀਆਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ ਏ ਡਰ ਜਾਣਾ ਇਨਾ ਛਬੀਲਾਂ ਤੋਂ ਸੀ ਵਹਿਮ ਪਾ ਲਿਆ
ਸਪੀਡ ਨਹੀਂ ਵੇਖੀ ਉਹਨਾਂ ਨੇ ਇੱਕ ਦਿਮਾਗ ਪਾੜਿਆ ਤੇ ਵੇਖ ਲਿਆ ਹਜ਼ਾਰਾਂ ਦੇ ਖੁੱਲੇ ਦਿਮਾਗ ਨਹੀਂ ਵੇਖੇ ਇੱਕ ਖਤਮ ਕਰ ਲਿਆ ਪਰ ਸੈਂਕੜੇ ਸਵਾਲ ਖੜੇ ਕਰਾ ਲਿਆ ਆਪਣੇ ਆਪ ਹਜ਼ਾਰਾਂ ਨਹੀਂ ਲੱਖਾਂ ਬੰਦੇ ਬੋਲਣ ਲਾ ਲਏ ਇਹ ਨਹੀਂ ਸੋਚਿਆ ਜੋੜ ਘਟਾਓ ਨਹੀਂ ਕਰਦੇ ਹੁੰਦੇ ਬੰਦੇ ਜੇ ਇੰਨਾ ਦਿਮਾਗ ਕੰਮ ਕਰਦਾ ਹੋਵੇ ਅਗਲਾ ਲਾਈ ਕਿਉਂ ਸ਼ਮੀਲਾ ਜੇ ਇੰਨਾ ਦਿਮਾਗ ਕੰਮ ਕਰਦਾ ਸਾਰਾ ਜੋੜ ਘਟਾਓ ਕਰਨਾ ਆਉਂਦਾ ਹੋਵੇ ਤੇ ਬੰਦਾ ਇਹੋ ਜਿਹਾ ਕੰਮ ਕਰੇ ਕਿਉਂ ਸੁਣੋ
ਸਦਾ ਰਹੂ ਅਡੋਲ ਸੁਭਾ ਸਾਡਾ ਨਾ ਹੌਸਲਾ ਕਦੇ ਵੀ ਟਹਿਣਾ ਸੱਚ ਦੀਆਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ ਏ
ਇੱਕ ਗੱਲ ਮੈਂ ਹੋਰ ਕਹਿ ਦਿਆਂ ਇੱਥੇ ਅਡਲੇ ਘਟਾਓ ਇੱਕ ਵਾਰ ਸੁਣਿਓ ਇੱਕ ਆਹ ਗੱਲ ਸੁਣਿਓ ਮੇਰੀ ਹੁਣ ਜੇ ਅਗਲੇ ਨੂੰ ਪੁੱਛੋਗੇ ਵੀ ਤੁਸੀਂ ਇਹ ਕੰਮ ਕਿਉਂ ਕੀਤਾ ਉਹ ਕਹਿਣਗੇ ਗੁਰੂ ਨੇ ਸੇਵਾ ਲੈ ਲਈ ਨਿੰਦਕਾਂ ਨੂੰ ਸੋਧਣਾ ਬੜਾ ਜ਼ਰੂਰੀ ਹੈ ਉਹ ਤੇ ਉਹ ਕਹਿਣਗੇ ਅਸੀਂ ਸੱਚ ਲਈ ਕੀਤਾ ਅਸੀਂ ਇੱਧਰ ਕਹਿੰਦੇ ਹਾਂ ਵੀ ਸੱਚ ਲਈ ਖੜੇ ਹਾਂ ਹੁਣ ਵਿਚਾਲੇ ਵਾਲਾ ਬੰਦਾ ਕਹੇ ਵੀ ਕਿਹੜਾ ਸੱਚ ਕਿਹੜੀ ਸੋਚ ਉਹ ਐਂ ਕਹਿੰਦੇ ਆ ਤੂੰ ਐਂ ਕਹਿੰਦਾ ਚੇਤਾ ਰੱਖਿਓ ਹੁਣ ਤੈਨੂੰ ਤੇਰੀ ਕਾਮਨ ਸੈਂਸ ਜਵਾਬ ਦੇਵੇ ਤੇਰਾ ਆਪਣਾ ਦਿਮਾਗ ਕੰਮ ਕਰਨਾ ਚਾਹੀਦਾ ਹੈ ਇੱਕ ਸੱਚ ਉਹ ਹੈ ਜਿਹੜਾ ਦੀਵਾਨਾਂ 'ਚ ਸੁਣਦਾ ਹੈ ਇੱਕ ਸੱਚ ਉਹ ਹੈ ਜਿਹੜਾ ਸਟੇਜਾਂ ਤੇ ਸੁਣ ਰਿਹਾ ਲੁਧਿਆਣੇ ਦੀਵਾਨ ਲੱਗੇ ਆ ਜਿਨ੍ਹਾਂ ਨੇ ਸੁਣੇ ਆ ਉਹ ਵਿਚਾਰਾਂ ਸੁਣੀਆਂ ਤੇ ਇੱਕ ਉਹ ਹੈ ਕਾਮਨ ਸੈਂਸ ਤੇਰੀ ਕੰਮ ਕਰਨੀ ਚਾਹੀਦਾ ਇੱਧਰ ਨੂੰ ਆ ਜਾ ਆਹ ਠੀਕ ਹੈ ਪਰ ਸੋਚਣਾ ਤੇਰਾ ਦਿਮਾਗ ਤੇਰਾ ਕੰਮ ਕਰਨਾ ਚਾਹੀਦਾ ਇੱਥੇ ਤੈਨੂੰ ਮੇਰੇ ਵਿਚਾਰਾਂ ਨੂੰ ਸੁਣ ਕੇ ਸਾਡੀਆਂ ਸਾਰੀਆਂ ਗੱਲਾਂ ਸੁਣ ਕੇ ਸਾਡੀਆਂ ਸਾਡੇ ਗੁਰਬਾਣੀ ਦੇ ਅਰਥ ਸੁਣ ਕੇ ਗੁਰਬਾਣੀ ਦੀ ਵਿਚਾਰ ਸੁਣ ਕੇ ਸਾਰਾ ਸਾਰਾ ਦੀਵਾਨ ਸੁਣ ਕੇ ਤੈਨੂੰ ਰਿਜ਼ਲਟ ਕੱਢਣਾ ਪੈਣਾ ਹੈ ਵੀ ਤੇਰੇ ਲਈ ਤੇਰੇ ਬੱਚਿਆਂ ਲਈ ਤੇਰੀ ਪੀੜ੍ਹੀ ਲਈ ਕੀ ਠੀਕ ਹੈ ਗਲਤ ਇਹ ਤੈਨੂੰ ਸੋਚਣਾ ਪੈਣਾ ਇੰਨਾ ਕੁ ਹਰੇਕ ਬੰਦੇ ਦਾ ਦਿਮਾਗ ਕਿ ਆਹ ਗੱਲ ਗਲਤ ਹੈ ਉਹ ਵੀ ਕਹਿੰਦੇ ਸੱਚ ਦੇ ਰਾਹ ਤੇ ਚੱਲੇ ਆ ਅਸੀਂ ਵੀ ਇਹ ਗੱਲ ਕਹਿੰਦੇ ਪਰ ਤੈਨੂੰ ਵਿਚਾਰਨਾ ਪੈਣਾ ਜਿਹੜੇ ਬੰਦੇ ਦੁਨੀਆਂ ਵਿੱਚ ਬੈਠੇ ਸੁਣ ਰਹੇ ਆ ਉਹਨਾਂ ਨੂੰ ਦਿਮਾਗ ਚਲਾਉਣਾ ਪੈਣਾ ਹੈ ਵੀ ਇਹਦੇ ਵਿੱਚ ਸਮਾਜ ਦਾ ਕਿਹਦੀ ਗੱਲ ਵਿੱਚ ਵਿਕਾਸ ਹੈ ਤੇ ਕਿਹਦੀ ਗੱਲ ਵਿੱਚ ਵਿਨਾਸ਼ ਹੈ, ਸਾਡੀ ਡਿਵੈਲਪਮੈਂਟ ਕਿਹੜੀ ਗੱਲ ਵਿੱਚ ਹੈ। ਜੇ ਪੜ੍ਹਿਆ ਲਿਖਿਆ ਵਿਚਾਰਦਾ ਮਾੜਾ ਮੋਟਾ ਦਿਮਾਗ ਕੰਮ ਕਰਦਾ ਹੈ ਫਿਰ ਸੋਚ। ਦੋ ਤਿੰਨ ਦੀਵਾਨ ਸਾਡੇ ਸੁਣ ਲਏ ਤੇ ਦੋ ਤਿੰਨ ਦੀਵਾਨ ਉਧਰੋਂ ਸੁਣ ਲਏ, ਦਸ ਦੀਵਾਨ ਸਾਡੇ ਸੁਣ ਲਏ ਦਸ ਉਧਰੋਂ ਸੁਣ ਲਏ, ਫਿਰ ਘਰੇ ਬਹਿ ਕੇ ਰਿਜ਼ਲਟ ਕੱਢ। ਤੂੰ ਆਜ਼ਾਦ ਹੈ ਜਿਹੜੇ ਪਾਸੇ ਮਰਜ਼ੀ ਤੁਰ ਜਾ, ਤੈਨੂੰ ਕੋਈ ਨਹੀਂ ਰੋਕਦਾ। 20 ਸਾਲ ਦਾ ਮੇਰੇ ਕੋਲ ਆਉਂਦਾ ਆਉਂਦਾ ਉਧਰ ਜਾਣਾ ਜਾ, ਤੈਨੂੰ ਕੋਈ ਨਹੀਂ ਰੋਕਦਾ। ਵਿੱਚ ਵਿਚਾਲੇ ਨਾ ਰਹਿ, ਜਾਂ ਇੱਧਰ ਹੋ ਜਾ ਉੱਧਰ ਹੋ ਜਾ, ਵਿੱਚ ਵਿਚਾਲੇ ਨਹੀਂ ਸਾਰੇ ਪਾਸੇ ਨਹੀਂ। ਪਰ ਸੁਣੋ, ਆ ਸਾਰੇ ਵੀਰ ਬੈਠੇ ਹੋ, ਦਸ ਪ੍ਰੋਗਰਾਮ ਦਸ ਛੱਡੋ ਯਾਰ, ਤਿੰਨ ਪ੍ਰੋਗਰਾਮ ਸਾਡੇ ਸੁਣੋ ਤੇ ਤਿੰਨ ਅਗਲਿਆਂ ਦੇ ਸੁਣ ਲਓ। ਕਈ ਵਾਰੀ ਇੱਕੇ ਟਾਈਮ ਤੇ ਇਕੱਠੇ ਦੋ ਲਾਈਵ ਚੱਲਦੇ ਹੁੰਦੇ, ਫੋਨ ਇੱਕ ਹੈ ਦੋਵੇਂ ਲਾਈਵ ਚੱਲਦੇ ਹੁੰਦੇ, ਇੱਕ ਉਹ ਸੁਣ ਲੈ ਇੱਕ ਸਾਡਾ ਸੁਣ ਲੈ, ਫਿਰ ਵੇਖ ਫਿਰ ਸਮਝ ਵੀ ਤੇਰੇ ਤੇ ਭਾਰ ਪਾਇਆ ਜਾ ਰਿਹਾ ਕਿ ਤੇਰਾ ਭਾਰ ਲਾਇਆ ਜਾ ਰਿਹਾ, ਮਾਇੰਡ ਡਿਵੈਲਪ ਕੀਤਾ ਜਾ ਰਿਹਾ ਕਿ ਮਾਇੰਡ ਡੈਡ ਕੀਤਾ ਜਾ ਰਿਹਾ, ਤੇਰਾ ਵਿਕਾਸ ਕੀਤਾ ਜਾ ਰਿਹਾ ਕਿ ਤੇਰੀ ਸੋਚ ਨੂੰ ਖਤਮ ਕੀਤਾ ਜਾ ਰਿਹਾ। ਇਹ ਤੈਨੂੰ ਆਪੇ ਆਈਡੀਆ ਲੱਗ ਜਾਣਾ, ਸਾਹਮਣੇ ਰੱਖ ਮਾੜਾ ਜਿਹਾ ਦਿਮਾਗ ਚਲਾ ਕੇ ਵੇਖ, ਮਾੜਾ ਜਿਹਾ ਸੋਚ। ਤੇ ਜਿਹੜੇ ਕਈ ਬੰਦੇ ਵਿੱਚ ਵਿਚਾਲੇ ਇਹੋ ਜਿਹੇ ਨਹੀਂ ਹੁੰਦੇ, ਹੁਣ ਵੇਖੋ ਜੀ ਨਾ ਅਸੀਂ ਇੱਧਰ ਹਾਂ ਤੇ ਨਾ ਅਸੀਂ, ਵੇਖੋ ਜੀ ਸਾਡੇ ਲਈ ਤੇ ਦੋਵੇਂ ਇੱਕੋ ਜਿਹੇ ਹੀ ਹੈ, ਕਈ ਹੁੰਦੇ ਨੇ ਵਿੱਚ ਇਹੋ ਜਿਹੇ। ਇਹ ਬਹੁਤ ਖਤਰਨਾਕ ਬੰਦੇ ਹੁੰਦੇ ਨੇ, ਪਤਾ ਕਿਵੇਂ? ਸੁਣੋ ਧਿਆਨ ਨਾਲ ਸੁਣੋ, ਭੈਣ ਨੂੰ ਸੱਦ ਲਿਆ, ਦੋ ਭਰਾ ਲੜ ਪਏ, ਭੈਣ ਆ ਗਈ ਤੇ ਭੈਣ ਆ ਕੇ ਕਹਿੰਦੀ ਹੈ ਹੁਣ ਇੱਕ 20 ਕਿੱਲੇ ਜ਼ਮੀਨ ਦੱਬ ਕੇ ਬਹਿ ਗਿਆ, ਦੂਜੇ ਨੂੰ ਦਿੱਤੀ 2 ਕਿੱਲੇ, ਭੈਣ ਨੂੰ ਕਿਹਾ ਜਾ ਦੇਖ ਭਲਾ। ਭੈਣ ਆ ਕੇ ਬਾਅਦ ਕੀ ਕਹਿੰਦੀ, ਵੇਖੋ ਜੀ ਨਾ ਮੈਂ ਇੱਧਰ ਨਾ ਮੈਂ ਉੱਧਰ, ਤੇ ਆਪਾਂ ਕਹਾਂਗੇ ਦੋਗਲੀ ਹੈ। ਆਹ ਕੀ ਗੱਲ ਕਰਤੀ ਤੈਂ? ਤੇਰੇ ਸਾਹਮਣੇ ਤੇਰੇ ਪਿਓ ਦੀ ਜ਼ਮੀਨ ਹੈ, ਤੇਰੇ ਸਾਹਮਣੇ 20 ਕਿੱਲੇ ਜ਼ਮੀਨ ਧੱਕੇ ਨਾਲ ਕਬਜ਼ਾ ਕਰਕੇ ਬੈਠਾ ਹੈ, ਆਹ 2 ਕਿੱਲੇ ਮਿਲੀ ਹੈ, ਤੇ ਤੂੰ ਕਹਿੰਦੀ ਹੈ ਨਾ ਮੈਂ ਇੱਧਰ ਨਾ ਮੈਂ ਉੱਧਰ। ਇਹਦਾ ਮਤਲਬ ਤੂੰ ਅਸਲ ਵਿੱਚ ਕਿੱਧਰ ਹੈ? ਉਹ ਹੱਕ ਚ ਕਿਹਦੇ ਚ ਭੁਗਤ ਗਈ ਭਲਾ? 20 ਕਿੱਲੇ ਵਾਲੇ ਦੇ ਹੱਕ ਚ। ਆ ਜਿਹੜੇ ਬੰਦੇ ਇਹ ਜੇ ਕਹਿੰਦੇ ਹੁੰਦੇ ਨੇ ਵੀ ਨਾ ਅਸੀਂ ਇੱਧਰ ਹਾਂ ਨਾ ਅਸੀਂ ਉੱਧਰ, ਅਸਲ ਵਿੱਚ ਇਹ ਸਪਸ਼ਟ ਗੱਲ ਹੈ ਇਹ ਵੱਡੀ ਢੇਰ ਵਾਲੇ ਪਾਸੇ ਭੁਗਤਦੇ ਆ, ਉਧਰ ਸਾਡੇ ਨਾ। ਜਦੋਂ ਭਾਈ ਭੁਪਿੰਦਰ ਸਿੰਘ ਦੇ ਬੱਚਿਆਂ ਦਾ ਇੱਥੇ ਹੋਇਆ, ਆਪਾਂ ਬੱਚਿਆਂ ਦੀ ਅਸੀਂ ਫੀਸ ਭਰਾਂਗੇ ਜੀ ਸਾਰੀ ਜ਼ਿੰਦਗੀ, ਇੱਥੇ ਸਟੇਜ ਤੇ ਬੋਲ ਕੇ ਗਏ ਪ੍ਰਚਾਰਕ ਵੀਰ, ਕਨੇਡਾ ਵਾਲੇ ਅਮਰੀਕਾ ਵਾਲੇ ਅਸੀਂ ਸਾਥ ਦੇਵਾਂਗੇ, ਐਂ ਕਰਾਂਗੇ ਐਂ ਕਰਾਂਗੇ। 2 ਸਾਲ ਲੰਘ ਗਏ, ਮੈਂ ਆਪਣੀ ਗੱਲ ਕਹਿੰਦਾ ਰਿਹਾ, ਕਹਿੰਦੇ ਹੁਣ ਤੇਰੇ ਨਾਲ ਸਹਿਮਤੀ ਨਹੀਂ ਤਾਂ ਕਰਕੇ ਭੁਪਿੰਦਰ ਸਿੰਘ ਦੇ ਬੱਚਿਆਂ ਦੀ ਅਸੀਂ ਹੁਣ ਫੀਸ ਨਹੀਂ ਭਰ ਸਕਦੇ। ਇੱਕਦਮ ਬਦਲ ਗਏ, ਵੱਡੀ ਧਿਰ ਦੇ ਵਾਲੇ ਪਾਸੇ ਹੌਲੀ ਹੌਲੀ ਤੁਰ ਗਏ। ਭੁਗਤਣ ਲੱਗ ਜਾਂਦੇ ਆ ਬੰਦੇ ਬੜੇ ਤਰੀਕੇ ਨਾਲ। ਅੰਮ੍ਰਿਤਸਰ ਪ੍ਰੋਗਰਾਮ ਰੱਖਿਆ, ਰੌਲਾ ਪਾਤਾ, ਅਸੀਂ ਨਹੀਂ ਹੋਣ ਦੇਣਾ, ਤੇ ਮੈਂ ਘੱਟ ਤੋਂ ਘੱਟ 10 ਟੀਵੀਆਂ ਉੱਤੇ ਇੰਟਰਵਿਊ ਦਿੱਤੀ ਵੀ ਆਹ ਬੰਦੇ ਆ, ਆਹ ਜਿਹੜੇ ਟਕਸਾਲ ਦੇ ਨਾਂ ਤੇ ਗੁੰਡਾਗਰਦੀ ਕਰਦੇ। ਤਰਨ ਤਾਰਨ ਸਾਹਿਬ ਦਾ ਪ੍ਰੋਗਰਾਮ ਰੋਕਿਆ, 10 ਜਗ੍ਹਾ ਬੋਲਿਆ, ਦੀਨਾਨਗਰ ਗੁਰਦਾਸਪੁਰ ਚ ਅਸੀਂ ਮਾਝੇ ਚ ਨਹੀਂ ਵੜਨ ਦੇਣਾ, 10 ਜਗ੍ਹਾ ਮੈਂ ਫੇਰ ਬੋਲਿਆ। ਤੇ ਜਿੱਦਣ ਸਾਡੇ ਦੂਜੇ ਪ੍ਰਚਾਰਕਾਂ ਦੇ ਦੀਵਾਨ ਰੋਕੇ, ਉਹਨਾਂ ਨੇ ਇੱਕ ਵੀ ਬਿਆਨ, ਉਹਨਾਂ ਨੇ ਪੁੱਛਿਆ ਪੱਤਰਕਾਰਾਂ ਨੇ ਆ ਕੌਣ ਨੇ ਜਿਹੜੇ ਦੀਵਾਨ ਰੋਕਦੇ ਨੇ, ਕਹਿੰਦੇ ਸਾਨੂੰ ਨਹੀਂ ਪਤਾ ਇਹ ਕੌਣ ਨੇ। ਅੱਛਾ ਸੁਣਿਓ ਭਲਾ, ਇੱਕ ਇੱਕ ਗੱਲ ਸੁਣਿਓ, 10 ਬੰਦਿਆਂ ਦਾ ਇੱਕ ਗਰੁੱਪ ਹੋਵੇ ਤੇ 10 ਗਰੁੱਪ ਦੇ ਬੰਦਿਆਂ ਉੱਤੇ ਕੋਈ ਵੱਡੀ ਧਿਰ ਆ ਕੇ ਹਮਲਾ ਕਰ ਦੇਵੇ 10 ਬੰਦਿਆਂ ਦੇ, ਤੇ 10 ਬੰਦਿਆਂ ਦੇ ਵਿੱਚੋਂ ਇੱਕ ਬੰਦਾ ਕੇਸ ਕਰੇ, ਕੇਸ ਕਰਕੇ ਤੇ ਕਟਹਿਰੇ ਚ ਖੜੇ ਕਰ ਲਵੇ ਐ, ਤੇ ਐ ਹੱਥ ਕਰਕੇ ਕਵੇ ਇਹ ਬੰਦੇ ਨੇ ਇਹਨਾਂ ਬੰਦਿਆਂ ਨੇ ਸਾਡੇ ਤੇ ਅਟੈਕ ਕੀਤਾ ਸਰਕਾਰ ਦੇ ਸਾਹਮਣੇ ਉੱਥੇ ਜੱਜ ਦੇ ਸਾਹਮਣੇ ਖੁੱਲ ਕੇ ਕਵੇ ਆਹ ਬੰਦੇ ਖਤਰਨਾਕ ਹੈ ਆਹ ਬੰਦਿਆਂ ਨੇ ਸਾਡੇ ਨਾਲ ਧੱਕਾ ਕੀਤਾ ਤੇ ਬਾਕੀ ਦੇ ਜਿਹੜੇ ਨੌ ਹੈ ਉਹਨਾਂ ਨੂੰ ਵੀ ਕਟਹਿਰੇ 'ਚ ਖੜੇ ਕਰ ਲਿਆ ਹਾਂ ਬਈ ਦੱਸੋ ਇਹਨਾਂ ਬੰਦਿਆਂ ਨੇ ਕੀਤਾ ਉਹ ਪਤਾ ਕੀ ਕਹਿਣ ਸਾਨੂੰ ਤੇ ਪਤਾ ਨਹੀਂ ਜੀ ਕਿੰਨਾ ਨੇ ਕੀਤਾ ਤੇ ਇਹਦਾ ਮਤਲਬ ਗਵਾਹ ਕਿਹਦੇ ਹੱਕ 'ਚ ਭੁਗਤ ਗਿਆ ਮਾਰਨ ਵਾਲਿਆਂ ਦੇ ਹੱਕ ਉਧਰਲੇ ਹੱਕ ਬਹੁਤੇ ਸਾਡੇ ਪ੍ਰਚਾਰਕ ਨੇ ਜਿਹੜੇ ਅੱਜ ਉਹ ਇਹਨਾਂ ਦੇ ਹੱਕ ਵਿੱਚ ਭੁਗਤ ਰਹੇ ਹੈ ਇਹ ਕਹਿ ਕੇ ਅਸੀਂ ਨਹੀਂ ਜਾਣਦੇ ਇਹ ਕੌਣ ਸਾਨੂੰ ਨਹੀਂ ਪਤਾ ਜੀ ਇਹ ਕੌਣ ਨੇ ਪਰ ਮੈਂ ਕਹਿੰਦਾ ਜਦੋਂ ਉੱਥੋਂ ਭੇਜੇ ਜਾਂਦੇ ਹੈ ਮੈਂ ਸਪਸ਼ਟ ਇਹ ਗੱਲ ਕਹਿੰਦਾ ਵੀ ਅਮਰੀਕ ਸਿੰਘ ਹੈ ਅਜਨਾਲਾ ਆ ਟਕਸਾਲੀ ਆ ਹੈ ਜਿਹੜਾ ਜਸਵਿੰਦਰ ਸਿੰਘ ਉੱਥੇ ਅਮਰੀਕਾ ਵਿੱਚ ਸਾਡਾ ਰਾਹ ਰੋਕਦਾ ਇਹ ਹੈ ਟਕਸਾਲੀ ਆ ਜੀਵਾ ਸਿੰਘ ਜਿਹੜਾ ਸਫਾਰੀ ਨਾਲ ਲੈ ਕੇ ਆਇਆ ਸੀ ਭੁਪਿੰਦਰ ਸਿੰਘ ਤੇ ਅਟੈਕ ਕਰਨ ਲਈ ਡੇਰੇ ਚੋਂ ਬੰਦੇ ਆਏ ਸੀ ਉਹਨੂੰ ਮਹਿਤਾ ਕਹਿੰਦੇ ਨੇ ਟਕਸਾਲ ਕਹਿੰਦੇ ਨੇ ਉੱਥੋਂ ਆਏ ਸੀ ਬੰਦੇ ਜਿਹੜੇ ਭੁਪਿੰਦਰ ਸਿੰਘ ਨੂੰ ਮਾਰ ਕੇ ਗਏ ਆ ਜੱਜ ਤੇ ਜੱਜ ਦੀ ਖੁੱਲ ਵੀ ਆ ਸਾਹਮਣੇ ਖੜਾ ਕੌਣ ਆ ਸਾਡੇ ਪਰ ਅੱਜ ਜਦੋਂ ਖੁੱਲ ਕੇ ਬੋਲਿਆ ਦੁਆਨ ਰੋਕਦੇ ਆ ਪ੍ਰੋਗਰਾਮ ਰੋਕਦੇ ਆ ਤੇ ਖੁੱਲ ਕੇ ਨਾ ਲੈਣਾ ਆ ਨੇ ਜਿਹੜੇ ਧੱਕਾ ਕਰਦੇ ਆ ਆ ਕਰਦੇ ਆ ਗੁੰਡਾਗਰਦੀ ਬਾਬਾ ਜਰਨੈਲ ਸਿੰਘ ਦੀ ਫੋਟੋ ਦੇ ਓਹਲੇ ਲੁਕ ਜਾਂਦੇ ਆ ਬਾਅਦ ਵਿੱਚ ਅੱਗੇ ਕਰ ਦਿੰਦੇ ਆ ਫੋਟੋ ਆ ਨੇ ਉਹ ਬੰਦੇ ਖੁੱਲ ਕੇ ਨਾ ਲੈਣਾ ਖੁੱਲ ਕੇ ਕਹਿੰਦਾ ਤੇ ਜਦੋਂ ਦੂਜੇ ਪ੍ਰਚਾਰਕਾਂ ਦੇ ਦੀਵਾਨ ਇੱਥੇ ਸਮਰਾਲੇ ਕੋਲ ਰੋਕੇ ਹੋਰ ਕਈ ਜਗ੍ਹਾ ਰੋਕੇ ਉਹਨਾਂ ਨੂੰ ਉਹ ਧੂੰ ਹੀ ਨਹੀਂ ਕੱਢਦੇ ਚੁੱਪ ਹੀ ਹੋ ਜਾਂਦੇ ਆ ਬੋਲਦੇ ਹੀ ਨਹੀਂ ਤੇ ਤੁਹਾਡਾ ਨਾ ਬੋਲਣਾ ਉਹਦੇ ਹੱਕ 'ਚ ਜਾਂਦਾ ਸਹਿਮਤੀ ਹੈ ਤੇ ਜੇ ਤੁਸੀਂ ਇਕੱਠੇ ਹੋ ਕੇ ਐ ਕਹਿੰਦੇ ਵੀ ਆਹ ਬੰਦੇ ਹੈ ਜਿਹੜੇ ਧੱਕਾ ਕਰਦੇ ਹੈ ਤੇ ਅੱਜ ਨੂੰ ਸਾਰਾ ਢਾਂਚਾ ਬਦਲਿਆ ਹੁੰਦਾ ਪਰ ਚੁੱਪ ਹੋ ਗਏ ਸਨ ਸਿਸਟਮ ਬਦਲਿਆ ਹੁੰਦਾ ਤਾਂ ਕਰਕੇ ਵੀਰੋ ਖੁੱਲ ਕੇ ਕਹਿਣਾ ਪੈਣਾ ਹੈ ਕਦੀ ਨਾ ਕਦੀ ਕਹਿਣਾ ਪੈਣਾ ਹੈ ਅਗਲੇ ਸ਼ਰੇਆਮ ਧੱਕਾ ਕਰਦੇ ਆ ਪਾ ਕੇ ਚੋਲੇ ਹਰ ਜਗ੍ਹਾ ਰੌਲਾ ਪਾਉਣ ਵਾਸਤੇ ਆ ਜਾਂਦੇ ਤੇ ਕਹਿਣਾ ਪੈਣਾ ਵੀ ਆਹ ਗਲਤ ਹੈ ਵੇਖੋ ਆਹ ਅਨਾਜ ਮੰਡੀ ਹੈ ਅੱਜ ਇੱਥੇ ਆਪਣਾ ਦੁਕਾਨ ਹੈ ਕੱਲ ਨੂੰ ਕੋਈ ਇੱਥੇ ਨਾ ਸੁਣੋ ਕੋਈ ਬਾਬੇ ਇੱਥੇ ਸਟੇਜ ਤੇ ਸ਼ਬੀਲ ਵਾਲਿਆਂ ਨੂੰ ਸੱਦ ਲੈਣ ਇੱਥੇ ਸਮਾਗਮ ਕਰਾਉਣ ਅਸੀਂ ਵਿਰੋਧ ਕਿਉਂ ਕਰਾਂਗੇ ਸਾਡੇ ਬੰਦੇ ਵਿਰੋਧ ਕਿਉਂ ਕਰਨਗੇ ਉਹ ਆਪਣੀ ਗੱਲ ਕਹਿਣ ਅਸੀਂ ਆਪਣੀ ਕਹਿ ਦੱਸਣ ਰੋਕਣ ਦੀ ਕੀ ਲੋੜ ਹੈ ਧੱਕਾ ਕਰਨ ਦੀ ਕੀ ਲੋੜ ਹੈ ਤਾਂ ਕਰਕੇ ਭਾਈ ਤੇਰੇ ਸਾਹਮਣੇ ਦੋਵੇਂ ਰਾਹ ਆ ਚਾਹੀਦਾ ਤੈਨੂੰ ਸੋਚਣਾ ਪੈਣਾ ਵਾਜਾਂ ਤੇ ਦੋਵੇਂ ਦੁਕਾਨਾਂ ਵਾਲੇ ਮਾਰਦੇ ਹੁੰਦੇ ਆ ਜਾ ਸਬਜ਼ੀ ਮੇਰੀ ਵਧੀਆ ਦੂਜਾ ਕਹਿੰਦਾ ਮੈਂ ਤਾਜ਼ੀ ਲੈ ਕੇ ਆਇਆ ਪਰ ਸੋਚਣਾ ਤੈਨੂੰ ਉਦੋਂ ਤੂੰ ਆਪ ਸੋਚਦਾ ਤੇਰਾ ਆਪਣਾ ਦਿਮਾਗ ਕੰਮ ਕਰਦਾ ਤੂੰ ਕਿੱਥੇ ਜਾਂਦਾ ਇਸ ਕਰਕੇ ਦੀਵਾਨ ਸੁਣੋ ਤੇ ਫਿਰ ਆਈਡੀਆ ਲਾ ਕੇ ਵੇਖ ਵੀ ਕੀ ਗਲਤ ਹੈ ਤੇ ਕੀ ਤੇਰੇ ਲਈ ਠੀਕ ਹੈ ਤੇਰਾ ਦਿਮਾਗ ਦਾ ਵਿਕਾਸ ਹੁੰਦਾ ਕਿ ਨਹੀਂ ਹੁੰਦਾ ਇਹ ਤੈਂ ਸੋਚਣਾ ਦਿਮਾਗ ਚਲਾਉਣਾ ਹੁਣ ਅੱਗੇ ਸੋਚਣਾ ਹਾਂਜੀ
ਸੋਜੀ ਨਾਲ ਕਾਬੂ ਕਰਨਾ ਏ ਨਾ ਪੱਖੀ ਦਿਲੀ ਖਿਆਲਾਂ ਨੂੰ
ਨਾ ਪੱਖੀ ਜਿਹੜੇ ਅੰਦਰਲੇ ਖਿਆਲ ਬੰਦੇ ਦੇ ਆਉਂਦੇ ਆ ਉਹਨੂੰ ਸੋਜੀ ਨਾਲ ਕਾਬੂ ਕਰਨਾ ਏ ਨਾ ਪੱਖੀ ਦਿਲੀ ਖਿਆਲਾਂ ਨੂੰ
ਅਗਿਆਨ ਹਨੇਰਾ ਚੁਕਣਾ ਏ ਫੜ ਹੱਥੀ ਗਿਆਨ ਪਛਾ ਗਲੀ ਚੋਂ ਗੁਜ਼ਰਨ ਲਈ ਸੀਸ ਤਲੀ ਤੇ ਧਰਨਾ ਪੈਣਾ ਏ ਪਾਂਦੀ ਹਾਂ ਸੱਚ ਦੇ ਆਰਾਵਾਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ ਏ ਪਿਆ ਉਜੜ ਨਾ ਜੇ ਕਰਤਾਰਪੁਰੋਂ ਕਰ ਗਿਆ ਨਾ ਬੇਮਤਲਬ ਨਾ ਅਸੀਂ ਖੈਣਾ ਏ
ਕਲੀਅਰ ਲਕੀਰ ਮਾਰ ਕੇ ਕਲੀਅਰ ਮੈਂ ਪਿੱਛੇ ਜੇ ਕਈ ਸਟੇਜਾਂ ਤੇ ਕਹਿ ਚੁੱਕਿਆ ਜਿਹੜੀ ਨਾ ਵੇਖੋ ਸਾਡੇ ਸਾਰੇ ਕਹਿੰਦੇ ਸਾਡਾ ਗੋਲਕ ਤੇ ਕਬਜ਼ਾ ਹੋਵੇ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਹੈ ਸਾਡੀ ਲਕੀਰ ਇਹ ਹੈ ਸਾਡੀ ਲਕੀਰ ਹੈ ਅਸੀਂ ਇਹਨਾਂ ਨਾਲ ਨਹੀਂ ਖਹਿਣਾ ਇਹਨਾਂ ਨਾਲ ਨਹੀਂ ਲੜਨਾ ਅਸੀਂ ਤੇ ਧਰਤੀ ਨੂੰ ਤੀਰਥ ਬਣਾਉਣ ਦੀ ਗੱਲ ਕਰਨੀ ਅਸੀਂ ਇਹਨਾਂ ਦੇ ਝਗੜਿਆਂ ਚ ਨਹੀਂ ਪੈਣਾ ਕਿਹੜਾ ਗੋਲਕ ਤੇ ਕਬਜ਼ਾ ਕਰਦਾ ਕਿਹਦਾ ਹੋ ਗਿਆ ਅਸੀਂ ਦਿਮਾਗ ਸੈੱਟ ਕਰਨੇ ਨੇ ਅਸੀਂ ਆਪਣੇ ਆਪ ਨੂੰ ਤੀਰਥ ਬਣਾਉਣਾ ਹੈ ਅਸੀਂ ਆਪਣੇ ਅੰਦਰ ਲਾਉਣਾ ਹੈ ਅੰਦਰ ਅਸੀਂ ਇਹਨਾਂ ਨੁਕਤਿਆਂ ਨੂੰ ਸਮਝ ਕੇ ਦਿਮਾਗ ਖੋਲਣੇ ਨੇ ਆਪਣੇ ਸਾਡਾ ਰਾਹ ਵੱਖਰਾ ਅਸੀਂ ਇਹਨਾਂ ਨਾਲ ਨਹੀਂ ਖਹਿਣਾ ਸ਼੍ਰੀ ਚੰਦ ਇੱਥੇ ਕੀ ਕਹਿੰਦਾ ਸਾਨੂੰ ਨਹੀਂ ਪਤਾ ਪਿਰਥੀ ਚੰਦ ਇੱਥੇ ਕੀ ਕਹਿੰਦਾ ਸਾਨੂੰ ਨਹੀਂ ਪਤਾ ਅਸੀਂ ਇਹਨਾਂ ਨਾਲ ਲੜਨ ਤੇ ਆਪਣੀ ਐਨਰਜੀ ਵੇਸਟ ਨਹੀਂ ਕਰਨੀ ਸਾਡੀ ਤੇ ਲਕੀਰ ਹੈ ਇਹਨਾਂ ਨਾਲ ਅਸੀਂ ਐ ਮੰਨਦੇ ਹਾਂ ਤੇ ਜਿਹਦੀ ਸਖਤ ਲਕੀਰ ਹੈ ਵੀ ਅਸੀਂ ਆ ਢਾਂਚਾ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹਾਂ ਤੇ ਗੁਰਬਾਣੀ ਜਿਹੜਾ ਤੀਰਥ ਮੰਨਦੀ ਹੈ ਉਹ ਤੀਰਥ ਮੰਨਾਂਗੇ ਜਿਹੜਾ ਘੱਟ ਘੱਟ ਮੈਂ ਹਰ ਜੂ ਬਸ ਅਸੀਂ ਤੇ ਉਹਨੂੰ ਮੰਨਦੇ ਹਾਂ ਅਸੀਂ ਇਹਨਾਂ ਦੇ ਚੱਕਰਾਂ ਚ ਨਹੀਂ ਪੈਣਾ ਚਾਹੁੰਦੇ ਐਨਰਜੀ ਇਹਦੇ ਤੇ ਵੇਸਟ ਕਰ ਦਈਏ ਸਾਰੀ ਜ਼ਿੰਦਗੀ ਇਹਦੇ ਤੇ ਲਾ ਦਈਏ ਨਾ ਸਾਡੀ ਲਕੀਰ ਹੈ ਅੱਗੇ ਸੁਣੋ
ਗੱਲ ਛੱਡ ਦਿੱਤੀ ਜਿੱਥੇ ਪੁਰਖਿਆਂ ਨੇ ਉੱਥੋਂ ਹੁਣ ਅੱਗੇ ਤੋਰਾਂਗੇ ਜੋ ਬਣੀਆਂ ਨੇ ਨਿਜ ਪਾਲਣ ਲਈ ਹੁਣ ਅਸੀਂ ਮਨੋ ਵਟ ਕੇ ਬਹਿਣਾ ਔਖਾ ਏ ਜੋ ਜਾਣਿਆ ਉਹੀਓ ਕਹਿਣਾ ਏ
ਬਾਂਦੀ ਇੱਥੇ ਨਾ ਕੱਲ ਪਰਸੋਂ ਇੱਕ ਗ੍ਰੰਥੀ ਗੁਰਦੁਆਰੇ ਤੇ ਆਪਣੇ ਨੈੱਟ ਦੇ ਉੱਤੇ ਫੇਸਬੁੱਕ ਤੇ ਉਹਨੇ ਲਿਖ ਕੇ ਪਤਾ ਕੀ ਪਾਇਆ ਕਹਿੰਦਾ ਮੈਂ ਆ ਜੀ ਇੱਥੇ ਪੁਜਾਰੀ ਢਾਂਚੇ ਦੇ ਵਿੱਚ ਫਿੱਟ ਹੋਇਆ ਹੋਇਆ ਤੇ ਕਹਿੰਦਾ ਸੋਹਣਾ ਜਿਹਾ ਕੋਈ ਕੰਮ ਲੱਭਾਂਗਾ ਰੇੜੀ ਲਾ ਲਾਂਗਾ ਦਿਹਾੜੀ ਕਰ ਲਾਂਗਾ ਕੋਈ ਜੌਬ ਲੱਭਾਂਗਾ ਕਹਿੰਦਾ ਯਾਰ ਜ਼ਮੀਰ ਤੇ ਹੋਰ ਭਾਰ ਚੱਕਿਆ ਨਹੀਂ ਜਾਂਦਾ ਪਤਾ ਹੈ ਵੀ ਗੱਲ ਕੁਝ ਹੋਰ ਹੈ ਤੇ ਦੱਸ ਕੁਝ ਹੋਰ ਰਹੇ ਔਖਾ ਹੈ ਕਹਿੰਦੇ ਭਾਰ ਚੱਕਣਾ ਕਹਿੰਦੇ ਝੱਲਿਆ ਨਹੀਂ ਜਾਂਦਾ ਪਤਾ ਮੈਨੂੰ ਵੀ ਮੈਂ ਇਸ ਭਾਰ ਚੱਕ ਨਹੀਂ ਸਕਦਾ ਕਹਿੰਦੇ ਲਾਤਾ ਭਾਰ ਦਿਹਾੜੀ ਕਰ ਲਾਂਗੇ ਖੇਤੀ ਕਰ ਲਾਂਗੇ ਬਿਜ਼ਨਸ ਕਰ ਲਾਂਗੇ ਕੁਛ ਹੋਰ ਕਰ ਲਾਂਗੇ ਪਰ ਕਹਿੰਦਾ ਹੁਣ ਜ਼ਮੀਰ ਨਹੀਂ ਮੰਨਦੀ ਕਿਵੇਂ ਝੂਠ ਬੋਲੀ ਜਾਈਏ ਕਿਵੇਂ ਕਹੀ ਜਾਈਏ ਵੀ ਆਹ ਠੀਕ ਹੈ ਮੈਂ ਹੈਰਾਨ ਹੋ ਗਿਆ ਉਹਦੀ ਗੱਲ ਸੁਣ ਕੇ ਕਿੱਡੇ ਤਕੜੇ ਜਿਗਰੇ ਕੱਢਣ ਵਾਲੇ ਬੰਦੇ ਵੀ ਹੈ ਛੱਡੀ ਯਾਰ ਰਹਿਣ ਦੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹਾਂ ਪਰ ਢਾਂਚਾ ਬੜਾ ਖਤਰਨਾਕ ਸਥਾਪਿਤ ਹੋ ਗਿਆ ਉੱਥੇ ਇਹ ਸਮਝਣਾ ਪੈਣਾ ਲਓ ਸੁਣੋ
ਹੱਕ ਲੈਣਾ ਫਰਜ਼ ਨਿਭਾ
ਸਾਰੀ ਕਵਿਤਾ ਨੂੰ ਧਿਆਨ ਨਾਲ ਸਮਝਿਓ ਅਸੀਂ ਲੜਨਾ ਨਹੀਂ ਹੱਕਾਂ ਲਈ ਆਪਣੇ ਫਰਜ਼ ਨਿਭਾਉਣੇ ਐ ਹਾਏ ਮੇਰੀ ਕਦਰ ਨਹੀਂ ਕਰਦੇ ਹਾਏ ਮੇਰੀ ਕਦਰ ਨਹੀਂ ਕਰਦੇ ਮੈਂ ਇਹੋ ਜਿਹਾ ਨੱਟ ਬਣਨਾ ਜਿਹਦੇ ਬਿਨਾਂ ਗੱਡੀ ਖੜ ਜੇ ਤੇ ਅਗਲੇ ਨੂੰ ਮੇਰੀ ਲੋੜ ਹੋਵੇ ਵੀਰਾ ਜੇ ਫਰਜ਼ ਨਿਭਾਉਣਾ ਨਾ ਤੇ ਤੇਰਾ ਹੱਕ ਕੋਈ ਖੋ ਨਹੀਂ ਸਕਦਾ ਜੇ ਪਰਿਵਾਰ ਦੀ ਰੀੜ ਦੀ ਹੱਡੀ ਹੈ ਤੂੰ ਪਰਿਵਾਰ ਦੀ ਰੀੜ ਦੀ ਹੱਡੀ ਹੈ ਸਾਰੇ ਫਰਜ਼ ਨਿਭਾਉਣਾ ਹੈ ਤੇ ਹੱਕ ਤੇ ਤੇਰੇ ਮਗਰ ਮਗਰ ਫਿਰਨਗੇ ਹੱਕ ਲੈਣੇ ਨੇ ਫਰਜ਼ ਨਿਭਾ ਕੇ ਹੱਕਾਂ ਦਾ ਰੌਲਾ ਪਾਈ ਜੋ ਹੱਕ ਨਹੀਂ ਮਿਲਦੇ ਹੱਕ ਨਹੀਂ ਮਿਲਦੇ ਪਹਿਲਾਂ ਫਰਜ਼ ਨਿਭਾਉਣੇ ਸਿੱਖਣੇ ਨੇ ਜ਼ਿੰਮੇਵਾਰੀਆਂ ਸਿੱਖਣੀਆਂ ਫਿਰ ਬੈਠ ਕਰਕੇ ਪੜ੍ਹੇ
ਹੱਕ ਲੈਣਾ ਫਰਜ਼ ਨਿਭਾ
ਰੱਖਣ ਵਾਲੀ ਹੈ ਜ਼ਿੰਦਗੀ ਵਿੱਚ ਜਿੱਤਣ ਹਾਰਨ ਦਾ ਮਸਲਾ ਨਹੀਂ ਮਸਲਾ ਹੁੰਦਾ ਖੇਡਣਾ ਜਿੱਤਣਾ ਹਾਰਨਾ ਮਸਲਾ ਨਹੀਂ ਹੁੰਦਾ ਕੋਈ ਬੰਦਾ ਇਹ ਸੋਚੇ ਵੀ ਮੈਂ ਜਿੱਤਾਂਗਾ ਮੈਂ ਤਾਂ ਹੀ ਖੇਡਾਂਗਾ ਫਿਰ ਤੇ ਕੁਛ ਵੀ ਨਹੀਂ ਮਸਲਾ ਜਿੱਤ ਜਾਂ ਹਾਰ ਦਾ ਨਹੀਂ ਮਸਲਾ ਖੇਡਣ ਦਾ ਤੇ ਅਸੀਂ ਖੇਡਣਾ ਜਿੱਤਾਂ ਹਾਰਾਂ ਦਾ ਮਸਲਾ ਨਾ ਰੱਖੋ ਜ਼ਿੰਦਗੀ 'ਚ ਕਦੇ ਐਕਸਾਈਟਮੈਂਟ ਰਹੇਗੀ ਜ਼ਿੰਦਗੀ ਦੇ ਵਿੱਚ ਖੇਡਦੇ ਰਹੀਏ ਚੱਲਦੇ ਰਹੀਏ ਚੱਲਦੇ ਰਹੀਏ ਜਿੱਤੀਏ ਤੇ ਚਾਹੇ ਹਾਰੀਏ ਮਸਲਾ ਜਿੱਤ ਹਾਰ ਦਾ ਨਹੀਂ ਇੱਥੇ ਮਸਲਾ ਇਹ ਹੈ ਕਿ ਸਾਰੀ ਜ਼ਿੰਦਗੀ ਖੇਡਦੇ ਰਹਿਣਾ ਤਾਸ਼ ਖੇਡਣ ਵਾਲੇ ਬੰਦੇ ਤਾਸ਼ ਖੇਡਦੇ ਹੈ ਤੇ ਜੇ ਕਹਿਣ ਵੀ ਚੰਗੇ ਚੰਗੇ ਪੱਤੇ ਆਉਣਗੇ ਮੈਂ ਤਾਂ ਹੀ ਖੇਡਾਂਗਾ ਉਹ ਜਿਹੋ ਜਿਹੇ ਆ ਜਾਣ ਉਹਨਾਂ ਨਾਲ ਖੇਡਦਾ ਜ਼ਿੰਦਗੀ ਦੇ ਵਿੱਚ ਇਹ ਨਾ ਸੋਚੋ ਵੀ ਮੈਂ ਚੰਗੇ ਪੱਤੇ ਆਉਣਗੇ ਤਾਂ ਹੀ ਖੇਡੂ ਮੈਂ ਜਿੱਤਾਂਗਾ ਮੈਂ ਤਾਂ ਖੇਡੂ ਨਹੀਂ ਮੈਂ ਖੇਡਣਾ ਭਾਵੇਂ ਜਿੱਤਾਂ ਤੇ ਭਾਵੇਂ ਹਾਰਾਂ ਜਿੱਤ ਹਾਰ ਦੀ ਪਰਵਾਹ ਹੀ ਛੱਡ ਦਿਓ ਖੇਡਣਾ ਜ਼ਰੂਰੀ ਹੈ ਜਿੱਤਣਾ ਹਾਰਨਾ ਨਹੀਂ ਪਾਰਟੀਸਪੇਟ ਕਰਨਾ ਬੜਾ ਜ਼ਰੂਰੀ ਹੈ ਹਿੱਸਾ ਲੈਣਾ ਖੇਡ ਦਾ ਹਿੱਸਾ ਬਣਨਾ ਜ਼ਰੂਰੀ ਹੈ ਖੇਡ ਦਾ ਹਿੱਸਾ ਬਣ ਚਾਹੇ ਹਾਰ ਚਾਹੇ ਜਿੱਤ ਇਹ ਨਾ ਪਰਵਾਹ ਮੰਨ ਅੱਗੇ
ਏ ਭੀੜ ਨਹੀਂ ਸਿਰ ਫਿਰਿਆਂ ਦੀ ਹੈ ਕਾਫਲਾ ਖੁਦ ਮੁਖ ਤਿਆਰਾਂ ਦਾ
ਫੇਰ ਦੁਬਾਰਾ ਦੋਵੇਂ ਲਾਈਨਾਂ ਇਕੱਠੀਆਂ ਪੜੀਆਂ
ਹੱਕ ਲੈਣਾ ਫਰਜ਼ ਨਿਭਾ
ਆਪਣੇ ਆਪ ਵਿੱਚ ਹਿੰਮਤ ਭਰੀਏ ਦਲੇਰੀ ਭਰੀਏ ਤੁਰੇ ਚੱਲੀਏ ਰੁਕੀਏ ਨਾ ਚੱਲਦੇ ਜਾਈਏ ਜ਼ਿੰਦਗੀ ਵਿੱਚ ਜਦੋਂ ਜਹਿਦ ਕਰਦੇ ਰਹੀਏ ਹਿੰਮਤ ਰੱਖੀਏ ਜੋ ਗੱਲ ਸਮਝ ਆਉਂਦੀ ਹੈ ਜੋ ਲੌਜੀਕਲ ਲੌਜੀਕਲੀ ਹੈ ਜੋ ਦਲੀਲ ਵਾਲੀ ਹੈ ਉਹਨੂੰ ਸਮਝੋ ਤੇ ਉਹਨਾਂ ਨੂੰ ਸਮਝਾਓ ਜਿਹੜੇ ਸਮਝਣਾ ਚਾਹੁੰਦੇ ਹੈ ਅੱਗੇ ਲੈ ਕੇ ਚੱਲੀਏ ਸੋ ਤਾਂ ਕਰਕੇ ਜਿਹੜੇ ਵੀਰ ਮੇਰੇ ਅੱਜ ਸਾਥ ਦੇ ਰਹੇ ਹੈ ਜੇ ਤੁਸੀਂ ਨਾ ਪੰਜ ਦਸ ਦੀਵਾਨ ਸੁਣ ਲਓ ਤੇ ਤੁਹਾਨੂੰ ਸਾਡੇ ਏਮ ਦਾ ਪਤਾ ਲੱਗ ਜਾਂਦਾ ਵੀ ਅਸੀਂ ਲਿਜਾਣਾ ਕਿੱਧਰ ਚਾਹੁੰਦੇ ਹਾਂ ਕਰਨਾ ਕੀ ਚਾਹੁੰਦੇ ਹਾਂ ਤੇ ਇਹ ਮੇਰੀ ਬੇਨਤੀ ਹੈ ਵੀ ਜਿਹੜਾ ਬੰਦਾ ਤੇ ਕਰਦਾ ਸਾਡੀ ਮੇਰੀ ਦੇਹ ਨਾਲ ਪਿਆਰ ਮੇਰੇ ਨਾਲ ਪ੍ਰੇਮ ਤੁਹਾਡਾ ਪ੍ਰੇਮ ਹੋਣਾ ਚਾਹੀਦਾ ਮੇਰੇ ਏਮ ਨਾਲ ਸਾਡਾ ਮਕਸਦ ਹੈ ਜਿਹੜਾ ਤੇ ਜੇ ਸਾਡਾ ਮਕਸਦ ਇੱਕ ਹੈ ਕਈ ਬੰਦੇ ਇਹੋ ਜਿਹੇ ਹੈ ਜੀ ਮੈਨੂੰ ਅੱਜ ਤੱਕ ਨਹੀਂ ਮਿਲੇ ਬਾਹਰਲਿਆਂ ਦੇਸ਼ਾਂ 'ਚ ਕਈ ਰਹਿੰਦੇ ਹੈ ਬੈਠੇ ਹੈ ਕਦੇ ਨਾ ਮਿਲੇ ਹੈ ਤੇ ਨਾ ਉਹਨਾਂ ਦੀ ਕਦੇ ਮੈਨੂੰ ਮਿਲਣ ਦੀ ਇੱਛਾ ਹੈ ਐਵੇਂ ਨਹੀਂ ਸੋਚਦੇ ਵੀ ਕਦੇ ਅਸੀਂ ਮਿਲੀਏ, ਕਦੇ ਮੈਨੂੰ ਮਿਲੇ ਨਹੀਂ ਤੇ ਨਾ ਉਹਨਾਂ ਦੀ ਮਿਲਣ ਦੀ ਇੱਛਾ। ਪਰ ਜਦੋਂ ਆ ਸਾਰੀਆਂ ਗੱਲਾਂ ਸੁਣਦੇ ਆ, ਦਸ ਦੀਵਾਨ ਵੀ ਸੁਣ ਲੈਣ ਤੇ ਉੱਥੇ ਬੈਠਾ ਕੋਈ ਬੰਦਾ ਉੱਥੇ ਹੀ ਸਹਿਯੋਗ ਦੇ ਰਿਹਾ। ਸਹਿਯੋਗ ਮਤਲਬ ਉਹ ਨਾਲ ਉਹ ਆਪਣੀ ਸੋਚ ਸੁਰ ਨਾਲ ਸੁਰ ਮਿਲਾ ਰਿਹਾ, ਸੁਰ ਨਾਲ ਸੁਰ ਮਿਲਾ ਰਿਹਾ, ਤੁਰ ਰਿਹਾ ਨਾਲ। ਉਹ ਮੇਰੇ ਏਮ ਨੂੰ ਏਮ ਮੰਨ ਕੇ ਚੱਲਦਾ। ਸਰੀਰ ਮਰ ਵੀ ਸਕਦਾ ਹੈ, ਏਮ ਜਿਉਂਦਾ ਰਹੇਗਾ, ਉਹ ਤੁਰਦੀ ਰਹੇਗੀ ਗੱਲ, ਉਹ ਸੋਚ ਹੈ। ਸਰੀਰ ਮਰ ਗਿਆ, ਉਹ ਸੋਚ ਤੇ ਕਿੰਨੇ ਬੰਦਿਆਂ ਵਿੱਚ ਹੈ, ਉਹ ਸੋਚ ਇਕੱਠੀ ਕਰਕੇ ਅੱਗੇ ਲੈ ਕੇ ਜਾਈਏ। ਸੋਚ ਨਾਲ ਪਿਆਰ ਕਰੋ, ਏਮ ਨਾਲ ਪਿਆਰ ਕਰੋ, ਸਰੀਰ ਨਾਲ ਨਹੀਂ, ਦੇਹ ਨਾਲ ਨਹੀਂ। ਗੁਰੂ ਨਾਨਕ ਦਾ ਏਮ ਹੈ ਜਿਹੜਾ, ਸਿੱਖ ਗੁਰੂ ਨਾਨਕ ਦੇ ਏਮ ਨਾਲ ਜੁੜੇ ਹੈ। ਜਦੋਂ ਸਰੀਰ ਚਲਿਆ ਗਿਆ, ਗੁਰੂ ਅੰਗਦ ਸਾਹਿਬ ਆ ਗਏ, ਕਹਿੰਦੇ ਹੁਣ ਵੀ ਇਕੱਠੇ ਹੀ ਹਾਂ, ਚਲੋ ਚੱਲੀਏ। ਕੰਮ ਸਾਡਾ ਉਹੀ ਹੈ, ਏਮ ਸਾਡਾ ਇੱਕੋ ਹੀ ਹੈ। ਤਾਂ ਕਰਕੇ ਸਾਡਾ ਏਮ ਇੱਕ ਹੈ, ਤੇ ਏਮ ਕੀ ਹੈ ਕਿ ਗੁਰੂ ਨਾਨਕ ਦੇ ਪਲੌਟ ਦੇ ਉੱਤੇ ਪੁਜਾਰੀ ਨੇ ਕੋਠੀ ਪਾ ਲਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਲਾਟ ਗੁਰੂ ਨਾਨਕ ਦਾ ਤੇ ਦੱਬ ਕੇ ਬਹਿ ਗਿਆ ਪੁਜਾਰੀ। ਆ ਸੋਚ ਗੁਰੂ ਨਾਨਕ ਦੀ ਤੇ ਪੁਜਾਰੀ ਢਾਂਚਾ ਖੜਾ ਹੋ ਗਿਆ ਇਹਦੇ ਉੱਤੇ, ਪੂਰੇ ਦਾ ਪੂਰਾ ਢਾਂਚਾ ਖੜਾ ਹੋ ਗਿਆ। ਜਿਵੇਂ ਉਹਨਾਂ ਵਾਲਾ ਢਾਂਚਾ ਉਹਨਾਂ ਦੀ ਰਾਜਨੀਤੀ ਨੂੰ ਬਚਾਉਂਦਾ ਹੈ, ਸਾਡੇ ਵਾਲਾ ਧਾਰਮਿਕ ਢਾਂਚਾ ਸਾਡੇ ਵਾਲੇ ਰਾਜਨੀਤਿਕਾਂ ਨੂੰ ਬਚਾਉਂਦਾ ਹੈ। ਸਿਸਟਮ ਦਾ ਕਸੂਰ ਨਹੀਂ, ਰੱਬ ਦਾ ਕਸੂਰ ਹੈ। ਨਕਲੀ ਇੱਕ ਰੱਬ ਬਾਹਰਲਾ ਬਣਾ ਲਿਆ, ਤੇ ਗੁਰਬਾਣੀ ਕਹਿੰਦੀ ਹੈ ਸਾਡੇ ਤੁਹਾਡੇ ਚ ਰੱਬ ਹੈ। ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ, ਉਹ ਇੱਕੋ ਹੀ ਹੈ ਜਿਹੜਾ ਸਾਰੇ ਪਾਸੇ ਪਸਰਿਆ ਹੋਇਆ, ਤੇ ਤੂੰ ਉਹਦਾ ਹੀ ਰੂਪ ਹੈ ਭਾਈ। ਆਪਣੀਆਂ ਜ਼ਿੰਮੇਵਾਰੀਆਂ ਪਛਾਣ, ਆਪਣੇ ਫਰਜ਼ ਪਛਾਣ। ਤਾਂ ਕਰਕੇ ਜਿੰਨੇ ਵੀਰ ਭਰਾ ਜੁੜੇ ਆ, ਮੇਰੀ ਬੇਨਤੀ ਕੋਈ ਹੈ ਕਿ ਜਦੋਂ ਦੀਵਾਨ ਸੁਣਦੇ ਹੋ, ਇੱਕ ਤੇ ਬੇਨਤੀ ਨਵੇਂ ਜਿਹੜੇ ਸੁਣਦੇ ਆ ਵੀ ਸਾਰਾ ਸਾਰਾ ਦੀਵਾਨ ਸੁਣਿਆ ਕਰੋ। ਵੇਖੋ ਅੱਜ ਸਾਨੂੰ ਛਬੀਲ ਦੀ ਗੱਲ ਕਈ ਵਾਰੀ ਕਰਨੀ ਪਈ, ਹਰੇਕ ਦੀਵਾਨ 'ਚ ਤੇ ਨਹੀਂ ਨਾ ਕਰਨੀ ਪੈਂਦੀ, ਉੱਥੇ ਤੇ ਗੱਲਾਂ ਹੋਰ ਕਰਨੀਆਂ ਹੁੰਦੀਆਂ। ਅੱਜ ਤੇ ਮੈਨੂੰ ਮੁੜ ਮੁੜ ਕੇ ਉਹ ਗੱਲ ਮੁੜ ਮੁੜ ਕੇ, ਕਈ ਵਾਰੀ ਅਗਲਾ ਕਹਿੰਦਾ ਆਪਣੀ ਹੀ ਗੱਲ ਕਰੀ ਜਾਂਦੇ ਆ, ਕਿਉਂਕਿ ਗੱਲ ਛਬੀਲ ਦੀ ਸਾਡੇ ਨਾਲ ਜੁੜੀ ਹੈ ਤੇ ਕਰਨੀ ਪੈਣੀ। ਪਰ ਦੀਵਾਨ ਦੇ ਵਿੱਚ ਇੱਦਾਂ ਨਹੀਂ ਹੁੰਦਾ। ਤੇ ਮੇਰੀ ਤੁਹਾਨੂੰ ਸਾਰਿਆਂ ਵੀਰਾਂ ਨੂੰ, ਭੈਣਾਂ ਨੂੰ ਬੇਨਤੀ ਹੈ ਵੀ ਜਿੰਨੇ ਦੀਵਾਨ ਸੁਣ ਰਹੇ ਹੋ, ਸਾਰਾ ਸਾਰਾ ਦੀਵਾਨ ਸੁਣਿਆ ਕਰੋ। ਦੋ ਮਹੀਨੇ ਸੁਣੋ, ਚਾਰ ਮਹੀਨੇ ਸੁਣੋ, ਜਿੰਨੇ ਦਿਮਾਗ 'ਚ ਸਵਾਲ ਉੱਠਦੇ ਆ ਆਪਣੇ ਲਿਖ ਕੇ ਰੱਖਿਆ ਕਰੋ। ਆਹ ਲੁਧਿਆਣੇ ਦੇ ਸਿੰਘ ਮੇਰੇ ਕੋਲ ਗਏ, ਮਿਲੇ ਦੋ ਵਾਰੀ, ਦੋ ਦੋ ਘੰਟੇ ਵੀ ਬੈਠਦੇ। ਹੋਰ ਵੀ ਕਈ ਵੀਰ ਆਉਂਦੇ ਆ, ਟਾਈਮ ਲੈਂਦੇ ਆ, ਬਹਿੰਦੇ ਆ ਦੋ ਦੋ ਘੰਟੇ। ਤੁਹਾਡੇ ਅੰਦਰ ਕੋਈ ਸਵਾਲ ਆਉਂਦਾ ਤੇ ਕਰੋ, ਲਿਖ ਕੇ ਰੱਖੋ। ਨੈੱਟ ਤੇ ਦੀਵਾਨ ਸੁਣ ਲੈ, ਲਿਖ ਲੈ, ਡੈਰੀ ਲਾ ਲੈ, ਟਾਈਮ ਲੈ। ਤੂੰ ਲੁਧਿਆਣੇ ਦੇ ਦਲ ਨਾਲ ਗੱਲ ਕਰ ਲੈ, ਖਾਸੀ ਕਲਾਂ ਵਾਲੇ ਵੀਰਾਂ ਨਾਲ ਗੱਲ ਕਰ ਲੈ ਵੀ ਸਾਨੂੰ ਮਿਲਾ ਕੇ ਲਿਆਓ, ਅਸੀਂ ਦੀਵਾਨ ਤੇ ਸੁਣਦੇ ਹਾਂ ਪਰ ਸਾਡੇ ਅੰਦਰ ਕਈ ਸਵਾਲ। ਹੁਣ ਕਈ ਬੰਦੇ ਆਉਂਦੇ ਆ, ਭਾਈ ਸਾਹਿਬ ਆਹ ਕਿਵੇਂ ਆ? ਮੈਂ ਕਿਹਾ ਯਾਰ ਇਹ ਗੱਲ ਤੇ ਮੈਂ ਕੱਲ ਕਲੀਅਰ ਕੀਤੀ ਹੈ, ਨਹੀਂ ਦੀਵਾਨ ਤੇ ਨਹੀਂ ਮੈਂ ਸੁਣਦਾ। ਮੈਂ ਕਿਹਾ ਫਿਰ ਜੇ ਦੀਵਾਨ ਤੂੰ ਸੁਣਦਾ ਨਹੀਂ, ਤੈਨੂੰ ਪਤਾ ਕੀ ਲੱਗੂ ਮੇਰੀ ਸੋਚ ਕੀ? ਤੂੰ ਚਾਰ ਕੁ ਮਹੀਨੇ ਸੁਣ ਲੈ ਤੇ ਸੁਣ ਕੇ ਜਿੰਨੇ ਤੇਰੇ ਅੰਦਰ ਦੇ ਸਵਾਲ ਨੇ ਲਿਖ ਲੈ, ਤੇ ਲਿਖ ਕੇ ਗੱਲ ਕਰ, ਬਹਿ ਕੇ ਆਪਾਂ ਵਿਚਾਰ ਕਰੀਏ। ਜੇ ਕੋਈ ਅੰਦਰ ਡਾਊਟ ਆਉਂਦਾ ਤੇ ਬਹਿ ਕੇ ਆਪਾਂ ਗੱਲ ਕਰਿਆ ਕਰੀਏ, ਤਾਂ ਜੋ ਸਾਡੀ ਕਲੀਅਰ ਹੋਵੇ ਤੇ ਕਿਤੇ ਨਾ ਕਿਤੇ ਆ ਸੋਚ ਸਮਝ 'ਚ ਆਵੇ। ਵੇਖੋ ਵੀਰੋ, ਜੇ ਗੁਰਬਾਣੀ ਵੱਡੀ ਹੋ ਗਈ, ਗੱਜ ਕੇ ਦੱਸਿਓ ਗੁਰਬਾਣੀ ਤੁਹਾਡੇ ਕੋਲ ਹੈ ਕਿ ਨਹੀਂ ਹੈ ਅੱਜ, ਗੱਜ ਕੇ ਦੱਸੋ ਜੀ। ਤੇ ਜੇ ਥਾਂ ਵੱਡੀ ਹੈ ਤੇ ਥਾਂ ਦੇ ਉੱਤੇ ਤੇ ਤੈਨੂੰ ਉਦੋਂ ਹੀ ਜਾਣਾ ਪਊ ਜਦੋਂ ਬੂਹਾ ਖੁੱਲਿਆ, ਜਦੋਂ ਜੀ ਕਰਿਆ ਅਗਲੇ ਨੇ ਬਾਹਰ ਕੱਢ ਦੇਣਾ, ਕਿਉਂਕਿ ਕਬਜ਼ਾ ਉੱਥੇ ਕਿਸੇ ਦਾ ਹੋਰ ਹੈ। ਜਗ੍ਹਾ ਕਦੇ ਤੇਰੀ ਨਹੀਂ ਬਣ ਸਕਣੀ, ਪਰ ਗੁਰਬਾਣੀ ਤੇ ਤੇਰੀ ਹੈ, ਮੇਰੀ ਹੈ, ਗੁਰਬਾਣੀ ਤੇ ਸਾਡੀ ਹੈ। ਵੇਖੋ, ਜੇ ਗੁਰਬਾਣੀ ਗਿਆਨ ਵੱਡਾ ਕਰੀਏ ਤੇ ਜਿਹੜੀ ਵੱਡੇ ਗੁਰਦੁਆਰਿਆਂ ਵਿੱਚ ਵੀ ਸੋਚੋ ਤੇ ਸਹੀ, ਕਦੇ ਉੱਥੇ ਤੇ ਅਸੀਂ 2000 ਦਾ ਨੋਟ ਕੱਢਦੇ ਹਾਂ, 1000 ਦਾ ਕੱਢਦੇ ਹਾਂ, 500 ਦਾ, 100 ਦਾ, ਪਰ ਪਿੰਡ ਵਾਲੇ ਗੁਰਦੁਆਰੇ 50 ਪੈਸੇ। ਗੁਰਬਾਣੀ ਵੱਡੀ ਹੈ ਕਿ ਥਾਂ ਵੱਡਾ? ਬੋਲੋ ਹੁਣ ਗੱਜ ਕੇ। ਥਾਂ ਵੱਡਾ, ਪਰ ਵੱਡਾ ਅਸਲ 'ਚ ਹੈ ਕੀ ਹੈ? ਤੇ ਜਿਹੜੇ ਪਿੰਡਾਂ ਦੇ ਵਿੱਚ ਸਤਿਕਾਰ ਨਹੀਂ ਹੋ ਰਿਹਾ, ਗੁਰਬਾਣੀ ਦੀ ਕਦਰ ਨਹੀਂ, ਇਹ ਇਸੇ ਕਰਕੇ ਹੀ ਹੈ ਕਿਉਂਕਿ ਦਿਮਾਗ ਵਿੱਚ ਥਾਂ ਵਾੜਤੀ, ਲੋਕਾਂ ਨੇ ਸਾਰਾ ਜ਼ੋਰ ਥਾਵਾਂ ਤੇ ਲਾ ਦਿੱਤਾ, ਗੁਰਬਾਣੀ ਤੇ ਨਹੀਂ ਲਾਇਆ। ਜਗ੍ਹਾ ਤੇ ਹੀ ਲਾ ਦਿੱਤਾ ਸਾਰਾ ਜ਼ੋਰ, ਥਾਂ ਤੇ ਹੀ ਲਾ ਦਿੱਤਾ ਸਾਰਾ ਜ਼ੋਰ। ਤੇ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਗੁਰਬਾਣੀ ਨੂੰ ਸਮਝਾਂਗੇ ਅਸੀਂ ਪਰਸੋਂ ਮੈਂ ਰਾਜਪੁਰੇ ਇਸੇ ਗੱਲ ਤੇ ਸਾਰਾ ਦੀਵਾਨ ਲੱਗਾ ਭਗਤ ਕਬੀਰ ਜੀ ਦਾ ਕਹਿੰਦੇ ਥਾਂ ਦੀ ਕਿਹੜੀ ਗੱਲ ਹੈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਧੇ ਕਹਿੰਦੇ ਹੜੰਬੇ ਦੀ ਧਰਤੀ ਨੂੰ ਮਗਹਰ ਦੀ ਧਰਤੀ ਨੂੰ ਸਰਾਫ ਮਿਲਿਆ ਕਹਿੰਦਾ ਜਿਹੜਾ ਮਗਹਰ ਮਰੂ ਉਹ ਜਾਊ ਨਰਕਾਂ ਚ ਤੇ ਜਿਹੜਾ ਕਾਂਸ਼ੀ ਚ ਮਰੂ ਉਹ ਜਾਊ ਸਵਰਗ ਚ ਕਬੀਰ ਜੀ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਮੇਰਿਆ ਰਮਿਆ ਹੋਇਆ ਰਾਮ ਇਹ ਕੁਦਰਤ ਚ ਰਮਣ ਵਾਲਿਆ ਮੈਂ ਤੇਰੇ ਨਾਲ ਜੁੜ ਚੁੱਕਿਆ ਮੈਂ ਤੈਨੂੰ ਸਮਝਦਾ ਮੈਂ ਮਗਹਰ ਵੀ ਰਹਿ ਕੇ ਵੇਖ ਲਿਆ ਤੇ ਮੈਂ ਕਾਂਸ਼ੀ ਵੀ ਰਹਿ ਕੇ ਵੇਖ ਲਿਆ ਕੋਈ ਫਰਕ ਨਹੀਂ ਪੈਂਦਾ ਥਾਂ ਮਾੜੀ ਤੇ ਚੰਗੀ ਨਹੀਂ ਹੁੰਦੀ ਅਸਲ ਵਿੱਚ ਬੰਦੇ ਦਾ ਦਿਮਾਗ ਬੰਦੇ ਦੀ ਸੋਚ ਮਾੜੀ ਤੇ ਚੰਗੀ ਹੁੰਦੀ ਹੈ ਜਗ੍ਹਾ ਚ ਕੋਈ ਫਰਕ ਨਹੀਂ ਹੁੰਦਾ ਉਹ ਜੇ ਜਗ੍ਹਾ ਚ ਫਰਕ ਹੋਵੇ ਥਾਂ ਚ ਫਰਕ ਹੋਵੇ ਉਹ ਥਾਂ ਤੇ ਰਹਿਣ ਵਾਲੇ ਤੇ ਬੰਦੇ ਮਹਾਨ ਬਹੁਤ ਚਾਹੀਦੇ ਹੈ ਹੁੰਦੇ ਬੜੇ ਮਹਾਨ ਇਹ ਤੇ ਇੱਕ ਜੱਜ ਸਰਸੇ ਵਾਲੇ ਨੂੰ ਕਹਿੰਦਾ ਖੜਕ ਪੈਰੇ ਚ ਇਹਨਾਂ ਨੇ ਘਰ ਬੈਠੇ ਨੂੰ ਹੀ ਮਾਫੀ ਦੇ ਦਿੱਤੀ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਗ੍ਹਾ ਬੰਦੇ ਨੂੰ ਮਹਾਨ ਨਹੀਂ ਬਣਾਉਂਦੀ ਬੰਦੇ ਨੂੰ ਉਹਦੀ ਸੋਚ ਮਹਾਨ ਬਣਾਉਂਦੀ ਹੈ ਸੋਚ ਜਗ੍ਹਾ ਨਾਲ ਨਹੀਂ ਫਰਕ ਪੈਂਦਾ ਕੋਈ ਥਾਂ ਨਾਲ ਨਹੀਂ ਫਰਕ ਪੈਂਦਾ ਇੱਕੇ ਘਰ ਵਿੱਚ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਪਿਰਥੀ ਚੰਦ ਵੀ ਰਹਿੰਦਾ ਤੇ ਅਰਜਨ ਦੇਵ ਜੀ ਵੀ ਰਹਿੰਦੇ ਹੈ ਗੁਰੂ ਹਰ ਰਾਏ ਸਾਹਿਬ ਦੇ ਘਰ ਰਾਮ ਰਾਏ ਵੀ ਰਹਿੰਦਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਰਹਿੰਦੇ ਹੈ ਆ ਸ਼ਬਦ ਸਾਰਾ ਸੁਣ ਲਓ ਇੱਕ ਵਾਰ ਸਾਰਾ ਸ਼ਬਦ ਸੁਣ ਲਿਓ ਭਗਤ ਕਬੀਰ ਜੀ ਕਲੀਅਰ ਕਹਿੰਦੇ ਆ ਜਗ੍ਹਾ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਨਹੀਂ ਵੀ ਮਰਨ ਤੋਂ ਬਾਅਦ ਅੱਗੇ ਸਵਰਗ ਚ ਜਾਣਾ ਨਰਕ ਚ ਜਾਣਾ ਕਹਿੰਦੇ ਸਭ ਬਕਵਾਸ ਕਰਦੇ ਹੋ ਝੂਠ ਬੋਲਦੇ ਹੋ ਇਹ ਸੱਚ ਨਹੀਂ ਹੈ ਲੋਕਾਂ ਨੂੰ ਬੁੱਧੂ ਬਣਾਉਂਦੇ ਹੋ ਤੁਸੀਂ ਥਾਵਾਂ ਨਾਲ ਖੁੰਡ ਨਾਲ ਬੰਨਣਾ ਹੈ ਮੇਰਿਆ ਵੀਰਾ ਮੱਝ ਦੇ ਰੱਸਾ ਪਾਤਾ ਹਾਥੀ ਦੇ ਸੰਗਲ ਪਾਤਾ ਬੱਜ ਗਿਆ ਤੁਹਾਨੂੰ ਕੀ ਲੱਗਦਾ ਵੀ ਹਾਥੀ ਚ ਇੰਨਾ ਜ਼ੋਰ ਨਹੀਂ ਹੁੰਦਾ ਵੀ ਸੰਗਲ ਤੋੜ ਲਵੇ ਹੁੰਦਾ ਹੈ ਪਰ ਗੁਲਾਮੀ ਉਹਦੇ ਦਿਮਾਗ ਵਿੱਚ ਹੋ ਜਾਂਦੀ ਹੈ ਗੁਲਾਮ ਹੋ ਜਾਂਦਾ ਜਿਹੜਾ ਬੰਦਾ ਮਾਨਸਿਕ ਗੁਲਾਮੀ ਹੈ ਨਾ ਅਸਲ ਚ ਸਾਨੂੰ ਸਾਡੇ ਦਿਮਾਗਾਂ ਨੂੰ ਇਹਨਾਂ ਨੇ ਖੁੰਡ ਨਾਲ ਬੰਨ ਲਿਆ ਦਿਮਾਗ ਬੰਨ ਲੈ ਸਾਡੇ ਜੇ ਗੁਰਬਾਣੀ ਗਿਆਨ ਵੱਡਾ ਹੈ ਤੇ ਗੁਰਬਾਣੀ ਤੇਰੇ ਕੋਲ ਹੈ ਤੇ ਜੇ ਥਾਂ ਵੱਡੀ ਹੈ ਥਾਂ ਤੇ ਇਹਨਾਂ ਦਾ ਕਬਜ਼ਾ ਜਗ੍ਹਾ ਤੇ ਬਜ਼ਾਰੀ ਦਾ ਕਬਜ਼ਾ ਫਿਰ ਤੇ ਤੇਰੇ ਪੱਲੇ ਸਾਰੀ ਜ਼ਿੰਦਗੀ ਕੁਛ ਨਹੀਂ ਪੈਣਾ ਬਾ ਪੈਸੇ ਕੱਢੀ ਜਾ ਤੇ ਇਹਨਾਂ ਦੀਆਂ ਗੋਲਕਾਂ ਭਰੀ ਜਾ ਆਖੋ ਸਤਨਾਮ
ਸ੍ਰੀ ਵਾਹਿ
ਗੁਰਬਾਣੀ ਵੱਡੀ ਹੈ ਤੇ ਫਿਰ ਗੁਰਬਾਣੀ ਤੇ ਮੇਰੇ ਘਰ ਵੀ ਪੋਥੀ ਹੈ ਜਗ੍ਹਾ ਗੁਰਬਾਣੀ ਵੱਡੀ ਹੈ ਤੇ ਕਮਾਲ ਦੀ ਗੱਲ ਇਹ ਹੈ ਬਾਹਰ ਵਾਲਾ ਸਰੂਪ ਕੋਈ ਮੱਥਾ ਨਹੀਂ ਟੇਕਦਾ ਅੰਦਰ ਵਾਲਾ ਸਰੂਪ ਲੈਣਾ ਲੱਗੀਆਂ ਤਰਲੇ ਹਾਏ ਮੈਨੂੰ ਇੱਕ ਵਾਰੀ ਦਰਸ਼ਨ ਹੋ ਜਾਣ ਇੱਕ ਸਕਿੰਟ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਇੱਦਾਂ ਬਾਹਰ ਹੁੰਦੇ ਨੇ ਉਹ ਕਹਿੰਦੇ ਹੋਣਗੇ ਵੀ ਸਾਡੇ ਕੋਲ ਸਾਡੇ ਕੰਨੀ ਤੇ ਯਾਰ ਤੂੰ ਵੇਖਦਾ ਵੀ ਨਹੀਂ ਮੇਰੇ ਕੰਨੀ ਤੇ ਵੇਖਦਾ ਵੀ ਨਹੀਂ ਤੂੰ ਐਂ ਲੰਘ ਚੱਲਿਆ ਮੇਰੇ ਕੋਲੋਂ ਆਪਾਂ ਕਹਿੰਦੇ ਮੇਰੇ ਭਾਗ ਮਾੜੇ ਮੇਰੇ ਭਾਗ ਚੰਗੇ ਤੇ ਸੋਚਦਾ ਵੀ ਜਿੱਥੇ ਸਰੂਪ ਛਪ ਰਹੇ ਹੈ ਉਹ ਕਹਿੰਦੇ ਨਹੀਂ ਹੋਣਗੇ ਵੀ ਤੂੰ ਤੇ ਚੱਲਿਆ ਯਾਰ ਉੱਥੇ ਤੇ ਮੈਂ ਚੱਲਿਆ ਉੱਥੇ ਮੈਨੂੰ ਤੇ ਕਦੀ ਕਦੀ ਕੋਈ ਮੱਥਾ ਟੇਕਣ ਆਊ ਤੇਰੇ ਅੱਗੇ ਤੇ ਲੈਣਾ ਲੱਗ ਜਾਣੀ ਗੁਰਬਾਣੀ ਵੀ ਕਿਤੇ ਵੱਡੀ ਛੋਟੀ ਹੁੰਦੀ ਪਰ ਸਾਡੇ ਦਿਮਾਗ 'ਚ ਫਿੱਟ ਕਰਤੀਆਂ ਇਹ ਚੀਜ਼ਾਂ ਗੁਰਬਾਣੀ ਵੱਡੀ ਸੀ ਗੁਰਬਾਣੀ ਦਾ ਸਤਿਕਾਰ ਵੱਡਾ ਸੀ ਗੁਰਬਾਣੀ ਜਿੱਥੇ ਵੀ ਸੀ ਉੱਥੇ ਹੀ ਵੱਡੀ ਹੈ ਕਮਾਲ ਦੀ ਗੱਲ ਇਹ ਹੈ ਅਗਲਾ ਲੈਣ 'ਚ ਲਾ ਲਿਆ ਤੂੰ ਗੋਰੇ ਨੂੰ ਲੈਣ 'ਚ ਲਾ ਲਿਆ ਗੋਰੇ ਨੂੰ ਲਾ ਲਿਆ ਲੈਣ 'ਚ ਚਾਰ ਘੰਟਿਆਂ ਬਾਅਦ ਵਾਰੀ ਆਈ ਪਸੀਨੋ ਪਸੀਨੀ ਹੋਏ ਨੇ ਮੱਥਾ ਟੇਕਿਆ ਐ ਮੱਥਾ ਟਿਕਾ ਕੇ ਫਟਾਫਟ ਬਾਹਰ ਲੈ ਆਇਆ ਗੋਰਾ ਕਹਿੰਦਾ ਆਹਾ ਦਰਸ਼ਨ ਹੋ ਗਏ ਜਦੋਂ ਬਾਹਰ ਨਿਗਾਹ ਮਾਰੀ ਕਹਿੰਦੇ ਆਹ ਕੀ ਹੈ ਤੂੰ ਕਿਹਾ ਗੁਰੂ ਗ੍ਰੰਥ ਸਾਹਿਬ ਉਹ ਕੀ ਸੀ ਕਹਿੰਦਾ ਗੁਰੂ ਗ੍ਰੰਥ ਸਾਹਿਬ ਆਪਾਂ ਇੱਥੇ ਮੱਥਾ ਟੇਕ ਲੈਂਦੇ ਇਹਦੇ 'ਚ ਸ਼ਕਤੀ ਉਹਦੇ 'ਚ ਵੱਧ ਘੱਟ ਹੈ ਕੋਈ ਜਵਾਬ ਨਹੀਂ ਫਰਕ ਕੀ ਹੈ ਕੋਈ ਜਵਾਬ ਨਹੀਂ ਬਸ ਇਹ ਹੈ ਪੁਜਾਰੀ ਦਾ ਢਾਂਚਾ ਥਾਂ ਜਗ੍ਹਾ ਹਿਸਟੋਰੀਕਲ ਪੁਆਇੰਟ ਸਾਂਭ ਕੇ ਰੱਖੋ ਪਲੇਸ ਸਾਂਭ ਕੇ ਰੱਖੋ ਥਾਂ ਸਾਂਭ ਕੇ ਰੱਖੋ ਆ ਜਗ੍ਹਾ ਸਾਂਭ ਕੇ ਰੱਖ ਲਾ
ਪਰ ਗੁਰਬਾਣੀ ਨੂੰ ਵੱਡਾ ਕਰੋ। ਜੇ ਤੁਸੀਂ ਗੁਰਬਾਣੀ ਨੂੰ ਮਹਾਨ ਕਰੋਗੇ ਫਿਰ ਗੁਰਬਾਣੀ ਤੇ ਹਰ ਜਗ੍ਹਾ ਪਈ ਮਹਾਨ ਹੋ ਜਾਏਗੀ। ਪਰ ਤੁਸੀਂ ਲੋਕਾਂ ਨੂੰ ਬੁੱਧੂ ਬਣਾ ਕੇ ਜਗ੍ਹਾ ਨਾਲ ਜੋੜਿਆ, ਜੇ ਉਹ ਜਗ੍ਹਾ ਤੇ ਗੁਰਬਾਣੀ ਪਹੁੰਚ ਜਾਏ ਫਿਰ ਤੇ ਮਹਾਨ ਹੈ, ਤੇ ਜੇ ਉਹੀ ਗੁਰਬਾਣੀ ਉਹ ਜਗ੍ਹਾ ਤੋਂ ਹਟਾ ਕੇ ਦੂਜੀ ਜਗ੍ਹਾ ਤੇ ਲੈ ਜਾਓ ਫਿਰ ਕੋਈ ਵੀ ਮੱਥਾ ਨਹੀਂ ਟੇਕਦਾ। ਗੁਰੂ ਗ੍ਰੰਥ ਸਾਹਿਬ ਉਹੀ ਹੈ, ਗੁਰੂ ਗ੍ਰੰਥ ਸਾਹਿਬ ਜੇ ਤੇ ਉੱਥੇ ਜਾਂਦੇ ਨੇ ਫਿਰ ਤੇ ਮੱਥਾ ਟੇਕਦਾ, ਤੇ ਜੇ ਉੱਥੋਂ ਦੂਜੀ ਥਾਂ ਤੇ ਰੱਖ ਦਿਓ ਫਿਰ ਨਹੀਂ ਟੇਕਦਾ। ਉਹ ਥਾਂ ਨਾਲ ਜੋੜਿਆ ਬੰਦੇ ਨੂੰ, ਇਹਨਾਂ ਨੇ ਗੁਰਬਾਣੀ ਨਾਲ ਬੰਦੇ ਨੂੰ ਨਹੀਂ ਜੋੜਿਆ। ਸਾਨੂੰ ਗੁਰਬਾਣੀ ਗਿਆਨ ਨਾਲ ਥੋੜਾ ਜੋੜਿਆ, ਜੇ ਗੁਰਬਾਣੀ ਗਿਆਨ ਨਾਲ ਜੁੜਦੇ ਫਿਰ ਸਾਡਾ ਦਿਮਾਗ ਖੁੱਲਦਾ। ਤੇ ਅਗਲੇ ਨੇ ਜਗ੍ਹਾ ਨਾਲ ਜੋੜ ਲਿਆ, ਜੇ ਗੁਰਬਾਣੀ ਗਿਆਨ ਨਾਲ ਜੁੜੀਏ ਸਾਡਾ ਫਾਇਦਾ ਹੈ, ਤੇ ਜੇ ਜਗ੍ਹਾ ਨਾਲ ਜੋੜੋਗੇ ਤੇ ਜਗ੍ਹਾ ਨਾਲ ਜੋੜ ਕੇ ਅਗਲੇ ਦੀ ਗੋਲਕ ਭਰਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਮਝਦੇ ਹੋ ਗੱਲ ਪਿਆਰੇ, ਦਿਮਾਗ ਚ ਆਉਂਦੀ ਹੈ ਕੈਸੀ ਚਾਲ ਖੇਡੀ, ਕੈਸਾ ਢਾਂਚਾ ਬਣਾਇਆ, ਕੈਸਾ ਬੁੱਧੂ ਬਣਾਇਆ ਸਾਨੂੰ, ਕਿਵੇਂ ਕਮਲੇ ਕੀਤਾ ਸਾਨੂੰ। ਪਰ ਸਵਾਲ ਕੌਣ ਪੁੱਛੇ ਇਹਨਾਂ ਨੂੰ, ਗੱਲ ਕੌਣ ਕਰੇ? ਇਹ ਗੁਰੂ ਗ੍ਰੰਥ ਸਾਹਿਬ ਦੇ ਵੈਰੀ ਹੈ, ਮੈਨੂੰ ਜਵਾਬ ਦਿਓ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਥੱਲੇ ਕਰਨਾ ਚਾਹੁੰਦੇ ਹਾਂ ਕਿ ਉੱਚਾ ਕਰਨ ਦੀ ਗੱਲ ਕਰਦਾ ਮੈਂ, ਬੋਲੋ ਗੱਜ ਕੇ। ਅਸੀਂ ਗੁਰਬਾਣੀ ਨੂੰ ਵੱਡਾ ਕਰਨ ਦੀ ਗੱਲ ਕਰਦੇ ਹਾਂ ਕਿ ਛੋਟਾ ਕਰਨ ਦੀ ਗੱਲ ਕਰਦੇ ਹਾਂ? ਅਸੀਂ ਤੀਰਥ ਨੂੰ ਵੱਡਾ ਕਰਨ ਦੀ ਗੱਲ ਕਰਦੇ ਤਾਂ ਸਾਰੀ ਧਰਤੀ ਤੀਰਥ ਬਣੇ, ਸਾ ਤੀਰਥ ਨੂੰ ਵੱਡਾ ਕਰਦੇ ਹਾਂ ਕਿ ਛੋਟਾ? ਬੋਲੋ ਗੱਜ ਕੇ, ਵੱਡਾ। ਤੇ ਜਦੋਂ ਦਲੀਲਾਂ ਵਾਲੀਆਂ ਗੱਲਾਂ ਗੁਰਬਾਣੀ ਚੋਂ ਕੱਢ ਕੇ ਦੱਸਦੇ ਆ, ਗੁਰਬਾਣੀ ਨਾਲ ਬੱਚੇ ਜੁੜਨਗੇ, ਆਉਣ ਵਾਲੀ ਪੀੜ੍ਹੀ ਜੁੜੇਗੀ। ਤੂੰ ਧੱਕੇ ਨਾਲ ਨਿਆਣੇ ਨੂੰ ਲੈ ਜਾਣਾ, ਕੈਨੇਡਾ ਜਾਣ ਵਾਲਾ ਬੱਚਾ ਗੁਰਦੁਆਰੇ ਜਾਣਾ ਨਹੀਂ ਚਾਹੁੰਦਾ, ਉਹਦਾ ਜੀ ਨਹੀਂ ਕਰਦਾ, ਧੱਕੇ ਨਾਲ ਮੱਥਾ ਟਿਕਾਉਣਾ, ਤੇਰੇ ਬੱਚੇ ਨੂੰ ਪਤਾ ਕੱਖ ਨਹੀਂ। ਪਰ ਜਦੋਂ ਨਵੇਂ ਤਰੀਕੇ ਨਾਲ ਸਮਝਣਗੇ ਤੇ ਤੇਰਾ ਬੱਚਾ ਵੀ ਗੁਰਬਾਣੀ ਨਾਲ ਜੁੜੇਗਾ, ਗੁਰਦੁਆਰੇ ਜਾਏਗਾ। ਆਹ ਗੱਲਾਂ ਸੋਚੋ, ਨਿੱਕੀਆਂ ਨਿੱਕੀਆਂ ਗੱਲਾਂ, ਦਿਮਾਗ ਖੋਲੋ। ਆਹ ਗੱਲਾਂ ਨੇ ਦਿਮਾਗ ਖੋਲਿਆ, ਸਮਝ ਆਈ ਹੈ। ਹੁਣ ਤੇ ਉਹ ਬੱਲਾਂ ਵੀ ਪਿਆਰੀਆਂ ਲੱਗਦੀਆਂ, ਪੱਤੇ ਵੀ ਪਿਆਰੇ ਲੱਗਦੇ ਆ, ਫੁੱਲ ਵੀ ਪਿਆਰੇ ਲੱਗਦੇ ਆ, ਤਾਰੇ ਵੀ ਪਿਆਰੇ ਲੱਗਦੇ ਆ। ਹੁਣ ਹਰ ਜਗ੍ਹਾ ਮੇਰੇ ਸਭੈ ਕਤ ਰਾਮ ਬੋਲਾ। ਮੈਂ ਕੱਲ ਗਿਆ, ਇੱਕ ਪੱਤਾ ਵੇਲ ਨੇ ਕੱਢਿਆ ਸੀ ਤੇ ਅੱਜ ਗਿਆ, ਦੋ ਕੱਢੇ ਹੋਏ ਸੀ। ਇਹਦਾ ਮਤਲਬ ਇਸ ਵੇਲ ਦੇ ਵਿੱਚ ਕੋਈ ਗੱਜ ਕੇ ਹੈ। ਮੇਰਾ ਰਾਮ ਤੇ ਇੱਥੇ ਵੀ ਬੋਲਦਾ ਰਮਿਆ ਹੋਇਆ, ਹਰ ਜਗ੍ਹਾ ਬੋਲਦਾ। ਆ ਮੇਰਾ ਦਿਮਾਗ ਜੇ ਚੱਲਦਾ, ਮੇਰਾ ਸਰੀਰ ਹੈ, ਸਰਕੂਲੇਸ਼ਨ ਚੱਲਦਾ, ਇੱਥੇ ਵੀ ਬੋਲਦਾ। ਦਿਨ ਚੜ੍ਹਿਆ, ਰਾਤ ਪੈਂਦੀ ਹੈ, ਸੂਰਜ ਸਿਸਟਮ ਦੇ ਵਿੱਚ ਚੱਲਿਆ, ਆ ਘੁੰਮ ਰਿਹਾ। ਇਹਦਾ ਮਤਲਬ ਕੁਛ ਹੈ ਜਿਹੜਾ ਇਹਨੂੰ ਘੁਮਾ ਰਿਹਾ। ਨਿਜਮ, ਲਾਅ, ਲਾਅ ਆਫ ਨੇਚਰ, ਕਾਨੂੰਨ। ਹੁਣ ਤੇ ਜਿੱਧਰ ਵੇਖਦੇ ਆ ਫੀਲਿੰਗ ਹੀ ਬਦਲ ਗਈ, ਸੋਚ ਹੀ ਬਦਲ ਗਈ। ਜਿਹੜਾ ਨਜ਼ਾਰਾ ਜਾਂ ਕਿਸੇ ਤੀਰਥ ਤੇ ਜਾ ਕੇ ਆਉਂਦਾ ਸੀ, ਉਹ ਨਜ਼ਾਰਾ ਜਾਂ ਘਰੇ ਵੀ ਆਈ ਜਾਂਦਾ, ਖੇਤ ਚ ਵੀ ਆਈ ਜਾਂਦਾ, ਸੜਕਾਂ ਤੇ ਵੀ ਆਈ ਜਾਂਦਾ, ਬੱਚਿਆਂ ਨੂੰ ਵੇਖ ਕੇ ਵੇਖ, ਉਹ ਨਜ਼ਾਰਾ ਜਿਹਾ ਹੁਣ 24 ਘੰਟੇ ਦਾ ਹੀ ਬਣ ਗਿਆ। ਅੱਗੇ ਕਦੀ ਕਦੀ ਆਉਂਦਾ ਸੀ, ਹੁਣ ਸੋਚ ਬਦਲ ਗਈ। ਵੇਖੋ ਐ ਵਿਖਾਤਾ, ਆ ਵੇਖ ਸਾਰੇ ਪਾਸੇ, ਇਹ ਗੁਰਬਾਣੀ ਵਿਖਾਉਂਦੀ ਹੈ ਸਾਨੂੰ, ਸਾਡਾ ਭਰਮ ਕੱਢਦੀ ਹੈ। ਆ ਇੱਕ ਸ਼ਬਦ ਹੈ ਕਬੀਰ ਜੀ ਦਾ, ਸੁਣਿਓ। ਕਹਿੰਦੇ ਜਗ੍ਹਾ ਮੈਂ ਦੋਵੇਂ ਥਾਵਾਂ ਤੇ ਰਹਿ ਕੇ ਵੇਖਿਆ, ਸ਼ੁਰੂ ਤੋਂ ਸੁਣਿਓ, ਫਟਾਫਟ ਸਾਰਾ ਸ਼ਬਦ ਸੁਣ ਲੈਣਾ। ਹਾਂਜੀ,
ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਹੋ ਨਾ ਹਮ ਗਿਰਦੇ, ਰੱਖ ਲੀ ਨੀ ਹਰ ਮੇਰੀ,
ਮੇਰਿਆ ਰੱਬਾ ਮੈਂ ਤੇਰੀ ਓਟ ਤੱਕ ਲਈ, ਮੈਂ ਤੇਰੇ ਸਹਾਰੇ ਖੜਾ, ਤੈਂ ਕਦੇ ਡੋਲਣਾ ਨੀ ਤੇ ਮੈਂ ਕਦੇ ਗਿਰਨਾ ਨੀ, ਨਾ ਤੁਮ ਡੋਲੋ ਹੋ ਨਾ ਹਮ ਗਿਰਦੇ, ਮੈਂ ਤੇਰੇ ਸਹਾਰੇ ਆ, ਤੈਂ ਡੋਲਣਾ ਨੀ ਮੈਂ ਗਿਰਨਾ ਨੀ, ਮੈਂ ਤੇਰਾ ਸਹਾਰਾ ਤੱਕ ਲਿਆ। ਕਬੀਰ ਜੀ ਕਹਿੰਦੇ ਹਾਂਜੀ,
ਅਬ ਤਬ ਜਬ ਕਬ ਤੂੰ ਹੀ ਹਮ ਤੋ ਪਰ ਸਾਧ ਸੁਖੀ ਸਦ ਹੀ,
ਮੈਂ ਜਿੱਥੇ ਕਿੱਥੇ ਵੇਖਦਾ ਮੈਨੂੰ ਤੂੰ ਹੀ ਤੂੰ ਦਿਸਦਾ ਹੈ, ਤੇਰੀ ਕਿਰਪਾ ਨਾਲ ਬਾਹਲੇ ਨਜ਼ਾਰੇ ਚ ਸਦਾ ਹੀ ਸੁਖੀ ਰਹਿੰਦੇ। ਅੱਗੇ
ਤੇਰੇ ਭਰੋਸੇ ਮਗਹਰ ਬਸਿਓ, ਮੇਰੇ ਤਨ ਦੀ ਤਪਤ ਬੁਝਾਈ,
ਕਹਿੰਦੇ ਮਗਹਰ ਦੀ ਧਰਤੀ ਉੱਤੇ ਸਰਾਫੀ ਹੋਈ ਧਰਤੀ ਹੈ, ਬੰਦਾ ਨਰਕਾਂ ਨੂੰ ਜਾਂਦਾ ਹੈ, ਪਰ ਮੈਨੂੰ ਤੇਰੇ ਤੇ ਭਰੋਸਾ ਸੀ, ਮੈਨੂੰ ਐ ਸੀ ਜੇ ਉੱਥੇ ਲੋਕ ਵੱਸਦੇ ਨੇ ਤੇ ਤੂੰ ਵਿੱਚ ਉਹਨਾਂ ਦੇ ਹੈ, ਕੁਦਰਤ ਤੇ ਸਾਰੇ ਪਾਸੇ ਹੀ ਹੈ। ਵੀਰੋ ਤੁਹਾਨੂੰ ਕੋਈ ਕਹਿ ਦੇ ਵੀ ਫਲਾਣੀ ਜਗ੍ਹਾ ਤੇ ਮਾੜੀ ਹੈ ਤੇ ਤੂੰ ਕਵੇਂ ਫੁੱਲ ਤੇ ਉੱਥੇ ਵੀ ਖਿੜੇ ਹੋਏ ਨੇ, ਕਿੱਕਰ ਨੂੰ ਤੁੱਕੇ ਤੇ ਉਹਦੇ ਉੱਥੇ ਵੀ ਲੱਗੇ ਹੋਏ ਨੇ, ਬੂਟਾ ਤੇ ਉੱਥੇ ਵੀ ਵੱਧ ਰਿਹਾ। ਜਿੱਥੇ ਮੇਰਾ ਰੱਬ ਆਇਆ ਹੋਇਆ ਉਹ ਜਗ੍ਹਾ ਮਾੜੀ ਹੋ ਹੀ ਨਹੀਂ ਸਕਦੀ, ਉਹ ਥਾਂ ਮਾੜੀ ਹੋ ਹੀ ਨਹੀਂ ਸਕਦੀ। ਸਾਡੀ ਫੀਲਿੰਗ ਹੀ ਬਦਲ ਗਈ, ਸਾਡੀ ਜਗ੍ਹਾ। ਉਹ ਕਹਿੰਦੇ ਮਗਹਰ ਦੀ ਧਰਤੀ, ਕਹਿੰਦੇ ਮੈਂ ਤੇਰੇ ਭਰੋਸੇ ਕਰਕੇ ਨਾ ਮੈਂ ਮਗਹਰ ਜਾ ਵਸਿਆ। ਲੈ ਸ਼ੁਰੂ ਤੋਂ ਫਿਰ ਬੋਲੋ।
ਤੋਰੇ ਭਰੋਸੇ ਮਗਹਰ ਵਸਿਓ, ਮੇਰੇ ਤਨ ਕੀ ਤਪਦ ਬੁਝਾਈ, ਪਹਿਲੇ ਦਰਸ਼ਨ ਮਗਹਰ ਪਾਇਓ, ਫੁੱਲ ਕਾਂਛੀ ਵਸਿਆਈ।
ਕਹਿੰਦੇ ਮੈਂ ਮਗਹਰ ਵੀ ਗਿਆ, ਪਹਿਲਾਂ ਉੱਥੇ ਵਸਿਆ, ਫਿਰ ਮੈਂ ਕਾਂਛੀ ਚਲਿਆ ਗਿਆ, ਕਹਿੰਦੇ ਫਿਰ ਉੱਥੇ ਵਸਿਆ। ਮੈਨੂੰ ਤੇ ਤੂੰ ਹਰ ਜਗ੍ਹਾ ਹੀ ਦਿਸਦਾ, ਮੇਰੇ ਲਈ ਕੋਈ ਫਰਕ ਨਹੀਂ ਪਿਆ ਮਗਹਰ ਦਾ ਤੇ ਕਾਂਛੀ ਦਾ। ਇਹ ਕਹਿੰਦਾ ਕਾਂਸ਼ੀ ਮਹਾਨ ਹੈ, ਅਸੀਂ ਕਾਂਸ਼ੀ ਰਹਿੰਦੇ ਹਾਂ, ਜਿਹੜੇ ਮਗਰ ਰਹਿੰਦੇ ਨੇ ਪਾਪੀ ਰਹਿੰਦੇ ਨੇ। ਕਹਿੰਦੇ ਸਾਡੇ ਲਈ ਤੇ ਇੱਕੋ ਜਿਹਾ ਸਾਰਾ ਕੁਛ, ਸਾਡੇ ਲਈ ਤੇ ਇੱਕੋ ਜਿਹਾ। ਕਿੰਨੀ ਵਧੀਆ ਗੱਲ ਹੈ ਬਈ। ਤੇ ਜੇ ਆਪਾਂ ਇਹ ਕਹੀਏ ਨਹੀਂ ਜੀ ਨਹੀਂ, ਤੁਸੀਂ ਹੁਣ ਮੇਰੇ ਨਾਲ ਅੜੀ ਕਰ ਲਓ, ਐਂ ਕਿਵੇਂ ਹੋ ਸਕਦਾ? ਫਰਕ ਤੇ ਹੈ ਹੀ ਹੈ ਸਾਡੇ ਘਰਾਂ ਦਾ, ਤੇ ਐਂ ਕਿਵੇਂ ਹੋ ਸਕਦਾ? ਫਿਰ ਤੇ ਮੇਰੇ ਵਰਗੇ ਤੇਰੇ ਸਿਰ ਤੇ ਬਹਿਣਗੇ, ਕਿਉਂ ਸਾਡੇ ਵਰਗੇ ਰਹਿੰਦੇ ਹੀ ਗੁਰਦੁਆਰਿਆਂ 'ਚ, ਸਾਡੇ ਵਰਗੇ ਗੁਰਦੁਆਰਿਆਂ 'ਚ ਹੀ ਰਹਿੰਦੇ ਆ, ਤੁਹਾਡੇ ਸਿਰ ਤੇ ਹੀ ਬਹਿਣਗੇ। ਫਿਰ ਵੀ ਤੁਸੀਂ ਤੇ ਪਾਪੀ ਹੋ, ਅਸੀਂ ਪੁੰਨੀ ਹੋ ਗਏ। ਫਿਰ ਅੱਗੇ ਸੁਣਿਓ।
ਜੈਸਾ ਮਗਹਰ ਤੈਸੀ ਕਾਂਛੀ, ਹਮ ਏਕੇ ਕਰ ਜਾਨੀ।
ਆ ਕੀ ਕਲੀਅਰ ਸਮਝ? ਅੱਗੇ
ਹਮ ਨਿਰਧਨ ਜਿਉਂ ਇਹ ਤਨ ਪਾਇਆ, ਮਰਤੇ ਫੂਟ ਗੁਮਾਨੀ।
ਕਹਿੰਦੇ ਮੈਨੂੰ ਸਮਝ ਆ ਗਈ, ਇਹ ਖਜ਼ਾਨਾ ਗਿਆਨ ਦਾ ਮਿਲ ਗਿਆ। ਕਹਿੰਦੇ ਐਵੇਂ ਹੀ ਲੋਕੀ ਆਕੜਾਂ 'ਚ ਮਰੀ ਜਾਂਦੇ ਆ ਵੀ ਅਸੀਂ ਕਾਂਸ਼ੀ ਰਹਿੰਦੇ ਹਾਂ, ਅਸੀਂ ਧਾਰਮਿਕ ਸਥਾਨਾਂ ਤੇ ਰਹਿੰਦੇ ਹਾਂ, ਅਸੀਂ ਵੱਡੇ ਹਾਂ, ਅਸੀਂ ਦਿਨ ਰਾਤ ਚਰਨਾਂ 'ਚ ਰਹਿੰਦੇ ਹਾਂ। ਕਹਿੰਦੇ ਐਵੇਂ ਆਕੜ ਆਕੜ ਕੇ ਮਰੇ ਪਏ ਆ, ਅੰਦਰੋਂ ਕੱਖ ਨਹੀਂ ਇਹਨਾਂ ਦੇ ਪੱਲੇ, ਗਿਆਨ ਸਮਝ ਆ ਗਈ, ਆਨੰਦ ਆ ਗਿਆ, ਜ਼ਿੰਦਗੀ ਬਦਲ ਗਈ। ਅੱਗੇ ਸੁਣ।
ਕਰੇ ਗੁਮਾਨ ਚੁਪੇ ਤਿਸ ਸੂਲਾ ਤੋਂ ਕਾਟਨ ਕੋ ਨਾਹੀ।
ਇਹਨਾਂ ਹੰਕਾਰੀਆਂ ਨੂੰ ਸੂਲਾਂ ਚੁਭਦੀਆਂ, ਹੰਕਾਰ ਦੀਆਂ ਮਾਨ ਕਰਦੇ ਆ, ਕੋਈ ਨੀ ਕੱਢਣ ਵਾਲਾ, ਆਕੜ ਆਕੜ ਕੇ ਫਿਰਦੇ ਆ, ਅਸੀਂ ਧਰਮੀ ਤੁਸੀਂ ਪਾਪੀ, ਅਸੀਂ ਪੁੰਨੀ ਤੁਸੀਂ ਪਾਪੀ, ਅਸੀਂ ਚੰਗੇ ਤੁਸੀਂ ਮਾੜੇ, ਐਵੇਂ ਹੀ ਆਕੜ ਆਕੜ ਕੇ ਫਿਰਦੇ ਅੱਗੇ।
ਅਜੇ ਸਚੋਪ ਕੋ ਬਿਲਲ ਬਿਲਾ ਤੇ ਨਰਕੇ ਕੋਰ ਪਚਾਹੀ।
ਹਰ ਵੇਲੇ ਕਹਿੰਦੇ ਨਰਕ ਭੋਗਦੇ ਆ, ਦੁਖੀ ਰਹਿੰਦੇ ਆ, ਰੌਲਾ ਪਾਉਂਦੇ ਆ। ਕਹਿੰਦੇ ਹਰ ਵੇਲੇ ਚੁੱਭਦਾ ਇਹਨਾਂ ਨੂੰ ਹੰਕਾਰ ਦਾ ਕੰਡਾ, ਇਸ ਕਰਕੇ ਬੜੇ ਦੁਖੀ ਹੈ। ਤੀਰਥਾਂ ਤੇ ਰਹਿਣ ਵਾਲੇ ਸੁਖੀ ਨਹੀਂ, ਸਗੋਂ ਸਾਡੇ ਆਮ ਲੋਕਾਂ ਨਾਲੋਂ ਦੁਖੀ ਰਹਿੰਦੇ ਆ। ਜਿਹੜੀ ਨੀਂਦ ਤੂੰ ਨਹੀਂ ਸੌਂਦਾ, ਉਹ ਆਕੜ 'ਚ ਹੈ, ਹੰਕਾਰ 'ਚ ਹੈ। ਅੱਗੇ
ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਤੇ ਹਮ ਕਾਹੂ ਕੀ ਕਾਨ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ।
ਸਾਨੂੰ ਕਿਸੇ ਦੀ ਮੁਥਾਜੀ ਨੀ, ਸਾਨੂੰ ਨੀ ਪਰਵਾਹ, ਗਿਆਨ ਲੈ ਲਿਆ, ਅਕਲ ਲੈ ਲਈ, ਕਿਹੜਾ ਨਰਕ ਤੇ ਕਿਹੜਾ ਸੁਰਗ ਮਰਨ ਤੋਂ ਬਾਅਦ ਇੱਥੇ ਵਸੇਗਾ ਸਵਰਗ 'ਚ ਜਾਏਗਾ, ਇੱਥੇ ਰਹੇਗਾ ਨਰਕ 'ਚ ਜਾਏਗਾ। ਕਹਿੰਦੇ ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਂਦੇ ਹਮ ਕਾਹੂ ਕੀ ਕਾਨ ਨਾ ਕੱਢਦੇ ਆਪਣੇ ਗੁਰਪੁਰਬ। ਸਾਨੂੰ ਨੀ ਚੇਪ ਕਿਸੇ ਦੀ, ਅਸੀਂ ਨੀ ਮਥਾਜ ਕਿਸੇ ਦੇ। ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ, ਅਕਲ ਆ ਗਈ, ਸਾਨੂੰ ਪਤਾ ਲੱਗ ਗਿਆ, ਸਮਝ ਆ ਗਈ। ਬੁੱਧੂ ਨਾ ਬਣਾਓ, ਬੰਦੇ ਦਾ ਮਾਇੰਡ, ਮਨ ਪਵਿੱਤਰ ਹੁੰਦਾ, ਮਨ ਸਵਰਗ, ਇੱਥੇ ਹੀ ਸਵਰਗ ਨਰਕ ਹੈ, ਭੁਲੇਖਾ ਨਾ ਪਾਓ ਐਵੇਂ। ਅੱਗੇ
ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਾਏ ਹੈ ਕੋਈ ਨਾ ਸਕੇ ਪਛਾਨੀ।
ਉਹ ਸਿੰਘਾਸਨ ਤੇ ਚੜ ਗਏ ਜਿਹੜੀ ਸੁਰਤ ਦਾ ਸਿੰਘਾਸਨ ਹੈ, ਅਕਲ ਵਾਲਾ ਸਿੰਘਾਸਨ ਹੈ, ਮਾਇੰਡ ਐਡਾ ਉੱਚਾ ਹੋ ਗਿਆ, ਉਹ ਸਿੰਘਾਸਨ ਮਿਲ ਗਿਆ। ਕਹਿੰਦੇ ਜਿੱਥੇ ਸਮਝ ਆ ਗਈ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਵੀਰਾ ਕੁਦਰਤ ਦਾ ਹੀ ਇੱਕ ਹਿੱਸਾ ਹੈ, ਨਿਕਾ ਜਿਹਾ ਤੂੰ ਕੁਦਰਤ ਦਾ ਪਾਰਟ ਹੈ, ਉਹਦਾ ਹੀ ਮੈਂ ਹਿੱਸਾ ਸੀ। ਕਹਿੰਦੇ ਸਮਝ ਆ ਗਈ, ਹੁਣ ਨਹੀਂ ਪਛਾਣ ਸਕਦਾ ਕੋਈ, ਕਿਉਂਕਿ ਰਾਮ ਤੇ ਕਬੀਰ ਇੱਕ ਹੋ ਗਏ ਹੈ। ਮੈਂ ਸਮਝ ਗਿਆ ਮੇਰੇ ਵਿੱਚ ਤੇ ਰਾਮ ਵਿੱਚ ਕੋਈ ਫਰਕ ਨਹੀਂ, ਰਾਮ ਮੇਰੇ ਵਿੱਚ ਹੈ ਤਾਂ ਮੈਂ ਰਾਮ ਵਿੱਚ। ਫਰੀਦਾ ਖਲਕ ਖਲਕ ਮੈਂ, ਖਲਕ ਵਸੈ ਰੱਬ ਮਾਹੈ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ। ਕਿੱਥੇ ਰਹਿ ਗਈ ਜਗ੍ਹਾ, ਕਿੱਥੇ ਰਹਿ ਗਏ ਥਾਂ? ਇਹ ਤੇ ਪੁਜਾਰੀ ਦਾ ਢਾਂਚਾ ਹੈ, ਸਾਡੇ ਲਈ ਆ ਵਿਚਾਰ ਵੱਡੇ ਹੈ, ਆ ਸੋਚ ਵੱਡੀ ਹੈ ਵੀਰੋ, ਆ ਸੋਚ ਹੈ, ਆ ਨਜ਼ਾਰਾ ਜਾਂਦਾ ਕਿ ਨਹੀਂ ਆ ਗੁਰਬਾਣੀ ਨੂੰ ਸਮਝ ਕੇ, ਆ ਸੋਚ ਕਿੰਨੀ ਵਧੀਆ ਹੈ ਆ ਗੁਰਬਾਣੀ ਦੀ, ਤੇ ਵੱਡਾ ਕੀ ਹੋਣਾ ਚਾਹੀਦਾ ਸੀ ਆ ਸੋਚ, ਅੱਜ ਬੱਚਿਆਂ ਨੂੰ ਕੀ ਦੇਣਾ ਸੀ ਆ ਸੋਚ,
ਤੇ ਬੱਚੇ ਤੁਹਾਡੇ ਮੋਬਾਈਲ ਦੇ ਉੱਤੇ ਆ ਸੋਚ ਸਮਝ ਸਕਦੇ ਆ ਕਿ ਨਹੀਂ ਸਮਝ ਸਕਦੇ? ਹਰ ਕੋਲ ਹੈ ਕਿ ਨਹੀਂ? ਹਰ ਘਰ ਚ ਕੋਠੀਆਂ ਪਈਆਂ ਕਿ ਨਹੀਂ? ਹਰ ਬੰਦਾ ਸਹਿਜ ਪਾਠ ਘਰੇ ਕਰ ਸਕਦਾ ਕਿ ਨਹੀਂ? ਤੇ ਜਗ੍ਹਾ ਦੇ ਉੱਤੇ ਤੇ ਪੁਜਾਰੀ ਦਾ ਕਬਜ਼ਾ, ਅਗਲੇ ਨੇ ਜਗ੍ਹਾ ਨਾਲ ਜੋੜਿਆ ਸਾਨੂੰ, ਪਰ ਜੋੜਨਾ ਕਿਹਦੇ ਨਾਲ ਸੀ? ਗੁਰਬਾਣੀ ਗਿਆਨ ਨਾਲ। ਚਾਹੇ ਮੇਰੇ ਪਿੰਡ ਵਿੱਚ ਹੋਵੇ, ਗੁਰਬਾਣੀ ਗਿਆਨ ਉਦਣ ਵੀ ਵੱਡਾ, ਤੇ ਚਾਹੇ ਇਤਿਹਾਸਕ ਸਥਾਨ ਤੇ ਜਾਓ ਉੱਥੇ ਵੀ ਗੁਰਬਾਣੀ ਗਿਆਨ ਹੀ ਵੱਡਾ। ਗੁਰਬਾਣੀ ਗਿਆਨ ਨਾਲ ਜੋੜਨਾ ਸੀ, ਪਰ ਇਹ ਛਾਤਰ ਮਾਈਂਡ ਨੇ ਸਾਨੂੰ ਏਦਾਂ ਦਾ ਢਾਂਚਾ ਬਣਾਇਆ, ਪਰ ਗੁਰੂ ਸਾਹਿਬ ਸਾਡਿਆਂ ਨੇ ਏਦਾਂ ਨਹੀਂ ਕੀਤਾ। ਸਾਡੇ ਗੁਰੂ ਸਾਹਿਬ ਨੇ ਇਹ ਸੋਚ ਨਹੀਂ ਦਿੱਤੀ, ਸਾਡੇ ਗੁਰੂ ਸਾਹਿਬ ਨੇ ਗੁਰਬਾਣੀ ਦਿੱਤੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਹੋ
ਸੱਚੀ ਬਾਣੀ।
ਉਹ ਬਾਣੀ ਨੂੰ ਗਾਣ, ਬਾਣੀ ਨੂੰ ਸਮਝਣ ਦੀ ਗੱਲ ਕੀਤੀ। ਸੋ ਤਾਂ ਕਰਕੇ ਭਾਈ ਤੁਹਾਡਾ ਧੰਨਵਾਦ ਹੈ। ਜਿਹੜੇ ਵੇਖੋ ਆਹ ਜਿਹੜੀ ਸੋਚ ਹੈ ਇਹਨੂੰ ਅਸੀਂ ਅੱਗੇ ਲੈ ਕੇ ਜਾਈਏ, ਇਹ ਸਮਝ ਕੇ ਅੱਗੇ ਲੈ ਕੇ ਜਾਈਏ। ਤੇ ਜਿਹੜੇ ਮੇਰੇ ਵੀਰ ਸਾਥ ਦੇ ਰਹੇ ਆ ਤੁਹਾਡਾ ਧੰਨਵਾਦ ਹੈ। ਬਹੁਤ ਪਿਆਰ ਨਾਲ ਜਿਹੜੇ ਤੁਰੇ ਆ, ਮੈਂ ਵੇਖਦਾ ਕਈ ਦਲਾਂ ਵਾਲੇ ਸਾਡੇ ਵੀਰ ਹੈ, ਉਹ ਇਕੱਲਾ ਇੰਨਾ ਹੀ ਨਹੀਂ ਵੀ ਮੇਰੇ ਇਲਾਕੇ ਚ ਦਵਾਉਣ ਲੱਗ ਜਾਣ, ਉਹ ਨੇੜੇ ਨੇੜੇ ਜਾ ਕੇ ਉਪਰਾਲਾ ਕਰਦੇ ਆ, ਪਿੰਡਾਂ ਵਾਲਿਆਂ ਨੂੰ ਪ੍ਰੇਰਦੇ ਆ। ਉਹਨਾਂ ਦੇ ਦਿਮਾਗ 'ਚ ਇਹ ਗੱਲ ਵੜ ਗਈ ਹੈ ਵੀ ਯਾਰ ਗੱਲ ਤੇ ਸਹੀ ਹੈ, ਜੇ ਲੋਕਾਂ 'ਚ ਚਲੀ ਜਾਏ, ਸਮਝ ਆ ਜਾਏ, ਬਾਕੀਆਂ ਨੂੰ ਵੀ ਸਮਝ ਆ ਜਾਏ, ਮਿਹਨਤ ਕਰਕੇ। ਤੇ ਖਾਂਸੀ ਕਲਾਂ ਵਾਲਾ ਦਲ ਸਾਰੇ ਇੱਥੋਂ ਦੇ ਮੇਰੇ ਵੀਰ ਜਿਹੜੇ ਹੈ ਬਹੁਤ ਹਿੰਮਤ ਵਾਲੇ ਹੈ। ਖਾਸੀ ਕਲਾਂ ਹੀ ਨਹੀਂ, ਲੁਧਿਆਣੇ ਦਵਾਉਣ ਲੱਗੇ ਪੂਰਾ ਡਟ ਕੇ ਸਾਥ ਇਹਨਾਂ ਵੀਰਾਂ ਨੇ ਦਿੱਤਾ, ਤਕੜੇ ਹੋ ਕੇ ਕਾਇਮ ਹੋਏ ਹੋਏ ਆ, ਤੇ ਇਸੇ ਤਰ੍ਹਾਂ ਕਾਇਮ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਬਾਕੀ ਜਿੱਥੇ ਜਿੱਥੇ ਵੀ ਵੀਰੋ ਆਏ ਹੋ ਸਾਰਿਆਂ ਦਾ ਧੰਨਵਾਦ। ਧਿਆਨ ਨਾਲ ਸੁਣੀ ਚੱਲੀਏ, ਸਮਝੀ ਚੱਲੀਏ, ਤੇ ਇਹਦੇ ਲਈ ਜੱਦੋ ਜਹਿਦ ਕਰੀਏ, ਅੱਗੇ ਤੁਰੀਏ, ਇਹਨਾਂ ਨਾਲ ਨਾ ਲੜੀਏ, ਇਹਨਾਂ ਨਾਲ ਨਾ ਲੜੀਏ, ਇਹ ਸੋਚ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈਏ। ਮੈਂ ਤੇ ਇਕੱਲਾ ਹੀ ਰਹਿ ਜਾਊਂ ਫਿਰ ਕੋਈ ਗੱਲ ਨਹੀਂ, ਅੱਜ ਇਕੱਲਾ ਖੜ ਜਾ, ਇੱਕ ਦਿਨ ਆਊ ਜਦੋਂ ਲਾਈਨ ਤੇਰੇ ਤੋਂ ਸ਼ੁਰੂ ਹੋਊ। ਅੱਜ ਇਕੱਲਾ ਖੜੇਗਾ, ਅੱਜ ਲਾਈਨ ਤੋਂ ਹਟ ਜਾਏਗਾ ਨਾ, ਜੇ ਆਹ ਲਾਈਨ ਐ ਭੀੜ ਜਾਂਦੀ ਹੈ ਤੇ ਤੂੰ ਲਾਈਨ ਤੋਂ ਐ ਹਟ ਜਾ, ਇਕੱਲਾ ਖੜ ਜਾ, ਇੱਕ ਦਿਨ ਲਾਈਨ ਸ਼ੁਰੂ ਹੀ ਤੇਰੇ ਤੋਂ ਖੜ। ਅੱਜ ਔਖਾ ਹੈ, ਜਦੋਂ ਭੀੜਾਂ ਬਣ ਜਾਂਦੀਆਂ ਫਿਰ ਤੇ ਤੁਰ ਪੈਂਦੇ ਹੁੰਦੇ ਬਥੇਰੇ, ਇੱਕ ਵਾਰੀ 20-50 ਚੱਲ ਪੈਣਾ ਕਹਿੰਦਾ ਭੀੜ ਵਿੱਚ ਤੇ ਸਵਾਦ ਹੀ ਬਹੁਤ ਹੈ ਭੀੜ 'ਚ, ਪਰ ਇੱਕ ਵਾਰੀ ਇਕੱਲੇ ਨੂੰ ਖੜਨਾ ਪੈਂਦਾ। ਬਾਕੀ ਆਪੇ ਸਮਾਂ ਦੱਸੇਗਾ ਤੇ ਟਾਈਮ ਦੱਸੂ, ਹੌਲੀ ਹੌਲੀ ਸਮਝ ਆਊ। ਜਿਹੜੇ ਬੰਦੇ ਧਿਆਨ ਨਾਲ ਸੁਣਨਗੇ ਸਮਝਣਗੇ ਉਹਨਾਂ ਦੇ ਖਾਨੇ ਪੈ ਜਾਣੀ ਹੈ ਖਾਨੇ। ਹਾਂ, ਗੱਲ ਸਾਡੇ ਨਾਲ ਧੋਖਾ ਕਰ ਗਿਆ, ਪੁਜਾਰੀ ਸਿਸਟਮ ਸਾਡੇ ਤੇ ਭਾਰੂ ਪੈ ਗਿਆ। ਹਿੰਦੂ ਆਪਣੇ ਸਿਸਟਮ ਪੁਜਾਰੀ ਸਿਸਟਮ ਦੀ ਗੱਲ ਕਰਨ, ਇਹ ਉਹਨਾਂ ਦੀ ਮਰਜ਼ੀ ਹੈ ਕਰਨੀ ਹੈ ਕਿ ਨਹੀਂ ਕਰਨੀ। ਇਸਲਾਮ ਧਰਮ ਵਾਲੇ ਆਪਣਾ ਢਾਂਚਾ ਵੇਖਣ, ਪਰ ਅਸੀਂ ਆਪਣੇ ਢਾਂਚੇ ਦੀ ਗੱਲ ਕਰੀਏ ਵੀ ਪਲੌਟ ਸੀ ਗੁਰੂ ਨਾਨਕ ਦਾ, ਕੋਠੀ ਪਾਲੀ ਪੁਜਾਰੀ ਨੇ, ਉਹਦੇ ਉੱਤੇ ਪੁਜਾਰੀ ਕੋਠੀ ਪਾ ਕੇ ਬਹਿ ਗਿਆ। ਤਾਂ ਕਰਕੇ ਆਓ ਹਿੰਮਤ ਰੱਖੀਏ, ਤੇ ਇਹ ਹੋਇਆ ਤਾਂ ਹਾਲਾਤ ਬਣਦੇ ਗਏ, ਸਮਾਂ ਹੌਲੀ 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 ਬਣਦਾ ਗਿਆ, ਜਿਵੇਂ ਜਿਵੇਂ ਵਿਰੋਧ ਵੱਧਦਾ ਗਿਆ, ਧੱਕਾ ਹੁੰਦਾ ਗਿਆ, ਉਵੇਂ ਉਵੇਂ ਗੱਲਾਂ ਸਮਝ ਆਉਂਦੀਆਂ ਗਈਆਂ ਵੀ ਐ ਕਿਉਂ ਹੈ, ਇਦਾਂ ਕਿਉਂ ਹੁੰਦਾ, ਐ ਕਿਉਂ ਕਰਦੇ ਆ, ਇਹਨਾਂ ਨੂੰ ਅੱਗ ਕਿਉਂ ਲੱਗਦੀ ਹੈ, ਇਹ ਤੜਫ ਕਿਉਂ ਰਹੇ ਆ, ਕਿਉਂ ਇਹ ਤੜਫਦੇ ਆ, ਇਹਨਾਂ ਦੇ ਢਾਂਚੇ ਨੂੰ ਸੱਟ ਵੱਜਦੀ ਹੈ। ਤਾਂ ਕਰਕੇ ਭਾਈ ਭੁਪਿੰਦਰ ਸਿੰਘ ਹੋਣਾ ਦਾ ਜਾਣਾ ਇਹ ਅਜਾਈ ਨਹੀਂ ਗਿਆ, ਭੁਪਿੰਦਰ ਸਿੰਘ ਹੋਣਾ ਦੇ ਜਾਣ ਕਰਕੇ ਹਜ਼ਾਰਾਂ ਬੰਦਿਆਂ ਦੇ ਦਿਮਾਗ ਖੁੱਲੇ ਆ। ਆਓ ਆਪਾਂ ਤਕੜੇ ਹੋ ਕੇ ਅੱਗੇ ਵੀ ਚੱਲੀਏ, ਜਿੰਨਾ ਕੋਸ਼ਿਸ਼ ਕਰ ਸਕਦੇ ਹਾਂ ਕਰੀਏ। ਸੋ ਬਾਕੀ ਉਹਨਾਂ ਦਾ ਪਰਿਵਾਰ, ਉਹਨਾਂ ਦੇ ਬੱਚੇ, ਉਹਨਾਂ ਦੀਆਂ ਭੈਣਾਂ, ਉਹਨਾਂ ਦੀ ਘਰਵਾਲੀ ਬੀਬੀ, ਉਹਨਾਂ ਦੇ ਸਾਰੇ ਰਿਸ਼ਤੇਦਾਰ, ਉਹਨਾਂ ਦਾ ਬੜਾ ਧੰਨਵਾਦ ਹੈ। ਬੜੇ ਹੌਸਲੇ ਵਾਲੇ ਹੈ, ਜਿੰਨਾ ਕੁ ਕਰ ਸਕਦੇ ਹਾਂ, ਜਿੰਨੇ ਜੋਗੇ ਹਾਂ ਆਪਣੇ ਵੱਲੋਂ ਕੋਸ਼ਿਸ਼ ਕਰੀਦੀ। ਫਿਰ ਵੀ ਤੁਹਾਨੂੰ ਪਤਾ, ਭੈਣਾਂ ਨੂੰ ਭਰਾ ਦਾ ਘਾਟਾ ਤੇ ਨਹੀਂ ਪੂਰਾ ਹੁੰਦਾ, ਬੱਚਿਆਂ ਲਈ ਪਿਤਾ ਦਾ ਘਾਟਾ ਨਹੀਂ ਹੁੰਦਾ, ਪਰ ਜਿੰਨੇ ਕੁ ਕੋਸ਼ਿਸ਼ ਕਰੀਦੀ ਹੈ, ਇਹਨਾਂ ਦੇ ਨਾਲ ਖੜਿਆ ਜਾਵੇ, ਨਾਲ ਰਹੀਏ, ਪਰਿਵਾਰ ਦਾ ਸਾਥ ਦੇਈਏ, ਸਾਰਿਆਂ ਦਾ, ਪਰਿਵਾਰ ਦਾ, ਸਾਰਿਆਂ ਦਾ, ਬੱਚਿਆਂ ਦਾ, ਸਭ ਦਾ ਧੰਨਵਾਦ। ਖਾਸੀ ਕਲਾਂ ਦਲ ਦਾ, ਬਾਕੀ ਇੱਥੋਂ ਦੀ ਸੰਗਤ ਦਾ ਬੜਾ ਧੰਨਵਾਦ ਹੈ, ਜਿੰਨਾ ਸਹਿਯੋਗ ਦਿੱਤਾ ਹੈ। ਪਿੰਡ ਵਾਲਿਆਂ ਦਾ, ਵੀਰਾਂ ਦਾ ਬੜਾ ਧੰਨਵਾਦ ਹੈ, ਜਿਹੜੇ ਨਾਲ ਇਹ ਪ੍ਰੋਗਰਾਮ ਉਲੀਕਦੇ ਹੈ, ਸਾਥ ਦਿੰਦੇ ਹੈ, ਸਭ ਦਾ ਧੰਨਵਾਦ। ਆਓ, ਆਪ ਸਾਰਿਆਂ ਨੂੰ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ ਹੈ। ਪਹਿਲਾਂ ਨਹੀਂ ਕਿਸੇ ਨੇ ਜਾਣਾ, ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ, ਮਗਰ ਮਗਰ ਆਪਾਂ ਜਾਵਾਂਗੇ। ਅੱਜ ਕੁਝ ਸਿਹਤ ਠੀਕ ਨਹੀਂ ਸੀ, ਨਾ ਗਲਾ ਕੰਮ ਕਰਦਾ ਸੀ ਅੱਜ, ਪਰ ਚਲੋ ਤੁਸੀਂ ਬਹੁਤ ਪਿਆਰ ਨਾਲ ਸਾਥ ਦਿੱਤਾ, ਜਿੱਦਾਂ ਵੀ ਮੇਰੇ ਤੋਂ ਹਾਜ਼ਰੀ ਭਰੀ ਗਈ ਤੁਸੀਂ ਸਾਰਿਆਂ ਨੇ ਪ੍ਰਵਾਨ ਕਰ ਲੈਣੀ, ਤੇ ਆਪਾਂ ਆਨੰਦ ਸਾਹਿਬ ਚ ਗੱਜ ਕੇ ਬੋਲ ਕੇ ਅਰਦਾਸ ਚ ਜੁੜ ਕੇ ਹੁਕਮਨਾਮੇ ਸੁਣ ਕੇ ਫੇਰ ਘਰੋ ਘਰੀ ਚਾਲੇ ਪਾਉਣੇ ਆ। ਜਿੰਨੇ ਦਲਾਂ ਵਾਲੇ ਵੀਰ ਬੱਸਾਂ ਗੱਡੀਆਂ ਕਰਾ ਕੇ ਲਿਆਏ ਆ ਦੂਰੋਂ ਦੂਰੋਂ, ਸਾਰਿਆਂ ਦਾ ਧੰਨਵਾਦ। ਕੱਲੇ ਕੱਲੇ ਦਾ ਮੈਨੂੰ ਪਤਾ ਲੱਗਾ, ਜਿੱਥੋਂ ਜਿੱਥੋਂ ਵੀਰ ਆਏ ਆ ਆਪੋ ਆਪਣੇ ਸਾਧਨ ਲੈ ਕੇ, ਸਾਰਿਆਂ ਦਾ ਧੰਨਵਾਦ। ਇੰਨਾ ਵੱਡਾ ਕਾਫਲਾ ਕਰਕੇ ਤੁਰੀਏ, ਰਲ ਕੇ ਤੁਰੀਏ, ਇਹ ਗੱਲ ਨੂੰ ਅੱਗੇ ਪਹੁੰਚਾ ਸਕਦੇ। ਮਹੀਨੇ ਬਾਅਦ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਿੰਨਾ ਕੋ ਟਾਈਮ ਹੁੰਦਾ ਹੈ, ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦੇ ਦੀਵਾਨ ਵਿੱਚ ਹਾਜ਼ਰੀ ਭਰਿਆ ਕਰੀਏ, ਸਿਰ ਜੋੜ ਕੇ ਬੈਠਿਆ ਕਰੀਏ, ਇਕੱਠੇ ਹੋਇਆ ਕਰੀਏ ਵੀ ਅਸੀਂ ਇਕੱਠੇ ਕਾਫਲਾ ਬਣਾ ਕੇ ਤੁਰਨਾ ਹੈ, ਭਰਾ ਭਰਾ ਬਣ ਕੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਹੈ, ਤੇ ਆਓ ਕੋਸ਼ਿਸ਼ ਕਰੀਏ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜ ਕੇ ਹੁਕਮਨਾਮੇ ਸੁਣ ਕੇ ਜਾਣਾ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਮੇਰੇ ਨਾਲ ਦੇ ਸਾਥੀਆਂ ਪ੍ਰਚਾਰਕ ਵੀਰਾਂ ਦਾ ਧੰਨਵਾਦ, ਭਾਈ ਜਸਵਿੰਦਰ ਸਿੰਘ ਜੀ ਮਾਛੀਵਾੜੇ ਵਾਲੇ, ਭਾਈ ਸਤਿਗੁਰ ਸਿੰਘ ਜੀ, ਭਾਈ ਸੁਰਿੰਦਰ ਸਿੰਘ, ਭਾਈ ਸ਼੍ਰੋਮਣਦੀਪ ਸਿੰਘ, ਸਾਰੇ ਵੀਰ ਜਿੰਨੇ ਵੀ, ਇਸੇ ਤਰ੍ਹਾਂ ਭਾਈ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ, ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਖਾਸੀ ਕਲਾਂ ਤੋਂ ਬਾਬਾ ਜੀ ਉਹ ਵੀ ਇੱਥੇ ਆ ਕੇ ਬੈਠੇ ਗੁਰਦੁਆਰਾ ਸਾਹਿਬ ਤੋਂ, ਉਹਨਾਂ ਦਾ ਵੀ, ਭਾਈ ਅਤਿੰਦਰਪਾਲ ਸਿੰਘ ਜੀ ਸਾਡੇ ਪ੍ਰਚਾਰਕ ਵੀਰ। ਤੇ ਇੱਕ ਗੱਲ ਹੋਰ ਹੈ, ਆਪਾਂ ਇਹ ਵੀ ਚੇਤਾ ਰੱਖੀਏ ਵੀ ਜ਼ਰੂਰੀ ਨਹੀਂ ਇੱਥੇ ਹੀ ਬਸ ਹੈ, ਹੋ ਸਕਦਾ ਅਗਲਿਆਂ ਨੇ ਹੋਰ ਕੀ ਕੀ ਕਰਨਾ, ਅਗਲੇ ਦੇ ਦਿਮਾਗ 'ਚ ਕੀ ਕੁਛ ਹੈ, ਆਪਾਂ ਤਕੜੇ ਹੋ ਕੇ ਚੱਲੀਏ। ਆਉਣ ਵਾਲੇ ਸਮੇਂ ਵਿੱਚ ਕਿੱਦਾਂ ਦਾ ਸਮਾਂ ਆਉਂਦਾ ਕੋਈ ਪਤਾ ਨਹੀਂ, ਪਰ ਹਿੰਮਤ ਰੱਖੀਏ, ਹਿੰਮਤ ਨਾ ਛੱਡੀਏ, ਤਕੜੇ ਹੋ ਕੇ ਚੱਲੀਏ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਨੰਤ ਪਿਆ ਮੇਰੀ ਮਾਏ ਸਤਿਗੁਰੂ ਸ਼ਬਦ ਗਾਵਿਆ ਹੈ ਸਤਿਗੁਰੂ
सब
तेरी रास तुम मात पिता हम वारक तेरे तुमरी कृपा में कोई ना जाने तुमरा अंत ऊंचे ते गूंज सागल समग्री तुमरे सूत्र तारी तुम ते गोए सो तुमरी गात में तो तुम ही जानी नानक दास तुदे आ गए अरदास हमारी जियो पिंड साब कहो नानक साब तेरी वड्याई कोई नाओ ना जाने मेरा वाहे गुरु
अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवें प्रथम भगवती सिमर कै गुरु नानक लई धियाए फिर अंगद गुरु ते अमरदास रामदास सह हुई सहाय अर्जन हर गोबिंद नूं सिमराओ श्री हर राय श्री हर कृष्ण ध्याई है जिस डिठे सब दुख जाए तेग बहादुर सिमरे करनौन दया वै धाए सब थाई होए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी पंजा प्यारियां चौहान साहबजादियां चालियां मुक्तियां हठियां जपियां तपियां जिन्हां नाम जपिया वंड छकिया जोत चलाई तेग वाही जो कंडिट कीता तना प्यारियां सचारियां दी कमाई दा ध्यान करके खालसा जी बोलो जी जिना सिंह सिंघणिया ने धर्म हेत जिस दिते बन बन कटाए कोपरियां लुहाइयां चरखियां ते चढ़े आरिया नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संसवासा नाल दिवाही तिन्हां दी कमाई दा ध्यान रखे खालसा जी बोलो जी पंजा तख्तां सरबत गुरुद्वारियां दा ध्यान रखे बोलो जी ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰੱਖਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਪਿੰਡ ਖਾਸੀ ਕਲਾਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਭਾਈ ਭੁਪਿੰਦਰ ਸਿੰਘ ਦੀ ਯਾਦ ਨੂੰ ਮੁੱਖ ਰੱਖਦਿਆਂ ਇੱਕ ਦਿਨ ਦਾ ਗੁਰਮਤਿ ਸਮਾਗਮ ਰੱਖਿਆ ਸਤਿਗੁਰੂ ਜੀ ਖੁੱਲੇ ਪੰਡਾਲਾਂ ਵਿਖੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੁਸਾ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿੰਨੀਆਂ ਵੀ ਸੰਗਤਾਂ ਨੇ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸਤਿਗੁਰੂ ਜੀ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮੁਖ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਕਿਰਪਾ ਕਰਨੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਟੋਡੀ ਮਹਲਾ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂ ਦੇ ਛੂਟੇ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਿਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਿਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।